ਨਾਲ ਬਣਦਾ ਉਹ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਸੋ ਅੱਜ ਵੀ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ ਲਕਸ਼ ਮਾਈਗ੍ਰੇਸ਼ਨ ਤੋਂ ਜੁੜ ਚੁੱਕੇ ਨੇ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਤੇ ਇਸ ਵੇਲੇ ਕੁਛ ਦੋਸਤ ਜਿਹੜੇ ਆ ਉਹ ਸਾਨੂੰ ਫੋਨ ਕਾਲ ਦੇ ਰਾਹੀਂ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਦੇ ਸੁਨੇਹੇ, ਉਹਨਾਂ ਦੇ ਸਵਾਲ ਜਾਂ ਫਿਰ ਉਹਨਾਂ ਦੀਆਂ ਕਾਲਸ ਜਿਹੜੀਆਂ ਬਹੁਤ ਜਲਦ ਅਸੀਂ ਸ਼ਾਮਲ ਕਰਾਂਗੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਵੇਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੁਛ ਜਿਹੜੀਆਂ ਅਪਡੇਟਸ ਆ ਉਹ ਅਸੀਂ ਜ਼ਰੂਰ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਲਈਏ। ਔਰ ਇਹਨਾਂ ਦਿਨਾਂ ਦੇ ਵਿੱਚ ਕੀ ਖਾਸ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਹੋ ਰਿਹਾ? ਵੈਸੇ ਤਾਂ ਕੋਵਿਡ-19 ਦਾ ਜਿਹੜਾ ਪ੍ਰਕੋਪ ਪਿਛਲੇ ਦਿਨਾਂ ਦੇ ਵਿੱਚ ਬਣਿਆ ਰਿਹਾ ਉਹਦੇ ਅਨੁਸਾਰ ਕੁੱਲ ਦੁਨੀਆਂ ਦੇ ਉੱਤੇ ਅਸਰ ਜਿਹੜਾ ਸੀ ਉਹ ਇੱਕੋ ਜਿਹਾ ਸੀ, ਪਰ ਹੁਣ ਜਿਹੜੀ ਕੁਛ ਰਾਹਤ ਆ ਉਹ ਆਸਟ੍ਰੇਲੀਆ ਦੇ ਵਿੱਚ ਮਿਲਦੀ ਹੋਈ ਨਜ਼ਰ ਜ਼ਰੂਰ ਆ ਰਹੀ ਹੈ। ਔਰ ਵਿਕਟੋਰੀਆ ਦੇ ਵਿੱਚ ਬੜੀ ਸਖਤੀ ਦੇ ਨਾਲ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਸੀ, ਪਾਬੰਦੀਆਂ ਜਿਹੜੀਆਂ ਕੋਰੋਨਾ ਦੇ ਕਾਰਨ ਲਾਗੂ ਕੀਤੀਆਂ ਗਈਆਂ ਸੀ ਉਹ ਪਿਛਲੇ ਕਾਫੀ ਸਮੇਂ ਤੋਂ ਜਾਰੀ ਨੇ। ਸੋ ਇਹਨਾਂ ਪਾਬੰਦੀਆਂ ਦੇ ਖੁੱਲਣ ਦੀ ਜਿਹੜੀ ਉਮੀਦ ਹੈ ਬਹੁਤ ਜਲਦ ਕੀਤੀ ਜਾ ਰਹੀ ਹੈ, ਔਰ ਇਹ ਸੰਭਾਵਨਾ ਜਿਹੜੀ ਆ ਉਹ ਪ੍ਰਗਟਾਈ ਜਾ ਰਹੀ ਹੈ ਕਿ ਆਉਂਦੇ ਐਤਵਾਰ ਸ਼ਾਇਦ ਵਿਕਟੋਰੀਆ ਸੂਬੇ ਦੇ ਵਿੱਚ ਕੁਛ ਹੋਰ ਰਾਹਤ ਭਰੀਆਂ ਜਿਹੜੀਆਂ ਖ਼ਬਰਾਂ ਆ ਉਹ ਸਾਨੂੰ ਮਿਲਣ। ਪਰ ਇਸ ਸਭ ਦੇ ਚੱਲਦਿਆਂ ਰੋਹਿਤ ਜੀ ਇਹਨਾਂ ਦਿਨਾਂ ਦੇ ਵਿੱਚ ਕੀ ਲੱਗਦਾ, ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਮਾਈਗ੍ਰੇਸ਼ਨ ਫੀਲਡ ਚ ਬਣਨ ਜਾ ਰਹੀਆਂ ਨੇ?
ਹਾਂ ਦੇਖੋ, ਕੋਵਿਡ-19 ਕਾਰਨ ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ ਕਿ ਇੰਪੈਕਟ ਤਾਂ ਮਾਈਗ੍ਰੇਸ਼ਨ ਤੇ ਹੈਗਾ ਹੀ ਹੈ। ਅੱਜ ਆਪਾਂ ਕੁਛ ਡਿਸਕਸ਼ਨ ਉਹਦੇ ਬਾਰੇ ਵੀ ਕਰਾਂਗੇ ਕਿ ਪਿਛਲੇ ਸਾਲ ਕੀ ਅੰਕੜੇ ਜਿਹੜੇ ਆ ਡਿਪਾਰਟਮੈਂਟ ਨੇ ਦਿੱਤੇ ਆ, ਉਹਦੇ ਵਿੱਚ ਕਿੰਨੀਆਂ ਗ੍ਰਾਂਟਸ ਆ, ਜਿਹੜਾ ਉਹਨਾਂ ਨੇ ਟਾਰਗੇਟ ਸੀ 1,60,000 ਦਾ, ਉਹਦੇ ਅਗੇਂਸਟ ਕਿੰਨੇ ਵੀਜ਼ੇ ਇਸ਼ੂ ਹੋਏ ਆ, ਉਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ। ਤੇ ਪਹਿਲਾਂ ਕੁਛ ਜਿਹੜੀਆਂ ਅਪਡੇਟਸ ਮੈਂ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜੀਆਂ ਕਿ ਫਾਇਦੇ ਹੋ ਸਕਦੇ ਆ ਸੁਣਨ ਵਾਲਿਆਂ ਨੂੰ। ਪਹਿਲੀ ਚੀਜ਼ ਇਹ ਆ ਕਿ ਬਹੁਤ ਸਾਰੇ ਐਪਲੀਕੈਂਟਸ ਫਸੇ ਹੋਏ ਆ, ਖਾਸ ਕਰ ਮੈਲਬਰਨ ਦੇ ਵਿੱਚ। ਜਿੱਦਾਂ ਤੁਸੀਂ ਦੱਸਿਆ ਪ੍ਰੋਸਪੈਕਟ ਅੱਛੇ ਆ, ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਚੀਜ਼ਾਂ ਨਾਰਮਲ ਹੋਣੀਆਂ ਸ਼ੁਰੂ ਹੋ ਜਾਣ ਵਿਕਟੋਰੀਆ ਦੇ ਵਿੱਚ, ਬਟ ਫੋਰ ਦਾ ਟਾਈਮ ਬੀਂਗ, ਕਿਉਂਕਿ ਪਿਛਲੇ ਕੁਛ ਇੱਕ ਮਹੀਨਿਆਂ ਤੋਂ ਸਭ ਕੁਛ ਲਾਕਡਾਊਨ ਹੋਣ ਕਾਰਨ ਵੀਜ਼ਾ ਐਪਲੀਕੈਂਟਸ PTE ਜਾਂ IELTS ਦਾ ਟੈਸਟ ਨਹੀਂ ਦੇ ਪਾ ਰਿਹਾ ਵਿਕਟੋਰੀਆ ਦੇ ਵਿੱਚ, ਉਹਨਾਂ ਕਰਕੇ ਉਹਨਾਂ ਨੂੰ ਕਈ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਆ ਰਹੀਆਂ ਸੀ। ਈਵਨ ਦੋ ਡਿਪਾਰਟਮੈਂਟ ਨੇ ਕੁਛ ਰਿਲੈਕਸੇਸ਼ਨਸ ਵੀ ਦਿੱਤੀਆਂ ਆ 485 ਵੀਜ਼ਾ ਲਈ, ਇੰਗਲਿਸ਼ ਰਿਕੁਆਇਰਮੈਂਟਸ ਲਈ, ਬਟ ਫਿਰ ਵੀ ਕਈ ਐਪਲੀਕੈਂਟਸ ਜਿਨ੍ਹਾਂ ਦੇ PTE IELTS ਐਕਸਪਾਇਰ ਹੋ ਚੁੱਕੇ ਆ ਤੇ ਉਹ ਡਿਫਰੈਂਟ ਵੀਜ਼ਾ ਪਾਉਣ ਦੀ ਅੱਗੇ ਸੋਚ ਰਹੇ ਸੀ। ਉਹਨਾਂ ਲਈ ਕਿਉਂਕਿ ਡੈਸਪਰੇਸ਼ਨ ਚ ਆ ਕੇ ਆਪਣਾ ਕਈਆਂ ਨੇ ਟੈਸਟ ਜਿਹੜੇ ਆ ਉਹ ਹੋਮ ਬੇਸਡ ਵੀ ਦੇਣੇ ਸ਼ੁਰੂ ਕੀਤੇ ਆ, ਕਿਉਂਕਿ TOEFL IBT ਨੇ ਆਪਣਾ ਸਪੈਸ਼ਲ ਹੋਮ ਐਡੀਸ਼ਨ ਕੱਢਿਆ ਸੀ, ਸੇਮ OED ਨੇ ਵੀ ਹੋਮ ਬੇਸਡ ਟੈਸਟ ਕੱਢਿਆ ਸੀ ਕਿ ਤੁਸੀਂ ਘਰ ਬੈਠੇ ਬੈਠੇ ਉਹ ਟੈਸਟ ਦੇ ਸਕਦੇ ਹੋ। ਬਟ ਡਿਪਾਰਟਮੈਂਟ ਵੱਲੋਂ ਸਟ੍ਰਿਕਟ ਇੰਸਟਰਕਸ਼ਨ ਆਈ ਹੈ ਇਹਦੇ ਲਈ ਕਿ ਉਹ ਕਹਿੰਦੇ ਆ ਕਿ ਜਿਹੜਾ ਵੀ ਹੋਮ ਬੇਸਡ ਟੈਸਟ ਆ ਇੰਗਲਿਸ਼ ਲੈਂਗੁਏਜ ਦਾ ਉਹ ਆਪਾਂ ਐਕਸੈਪਟ ਨਹੀਂ ਕਰਾਂਗੇ। ਤਾਂ ਇਸ ਕਰਕੇ ਜਿੰਨੇ ਵੀ ਐਪਲੀਕੈਂਟ ਜਿਹਨਾਂ ਨੇ ਬੁੱਕ ਕਰਾਇਆ ਜਾਂ ਜਿਹੜੇ ਟੈਸਟ ਦੇ ਚੁੱਕੇ ਆ ਉਹਨਾਂ ਲਈ ਇਹ ਇਨਫੋਰਮੇਸ਼ਨ ਸ਼ੇਅਰ ਕਰਨੀ ਜ਼ਰੂਰੀ ਆ ਕਿ ਇਹ ਟੈਸਟ ਡਿਪਾਰਟਮੈਂਟ ਜਿਹੜਾ ਹੈ ਐਕਸੈਪਟ ਨਹੀਂ ਕਰੂਗਾ, ਤੇ ਇਸ ਕਰਕੇ ਕਿਸੇ ਵੀ ਵੀਜ਼ਾ ਐਪਲੀਕੇਸ਼ਨ ਚ ਆਪਣਾ ਇਹ ਟੈਸਟ ਯੂਜ਼ ਨਾ ਕਰਿਓ। ਜਿੱਦਾਂ ਹੀ ਲਾਕਡਾਊਨ ਖੁੱਲਦਾ ਹੈ ਆਪਣਾ ਜਿਹੜਾ ਸੈਂਟਰ ਦੇ ਵਿੱਚ ਜਾ ਕੇ ਟੈਸਟ ਹੋਊਗਾ ਉਹੀ ਡਿਪਾਰਟਮੈਂਟ ਜਿਹੜਾ ਐਕਸੈਪਟ ਕਰੂਗਾ ਇਹਦੇ ਲਈ। ਤੇ ਨਾਲ ਹੀ ਨਾਲ ਦੂਜੀ ਅਪਡੇਟ ਜਿਹੜੀ ਆ ਉਹ ਇਹ ਆ, ਉਹ ਸਟੂਡੈਂਟ ਵੀਜ਼ਾ ਐਪਲੀਕੈਂਟਸ ਲਈ ਆ। ਕਈ ਵਾਰ ਕੀ ਹੁੰਦਾ ਕਿ ਪਿੱਛੇ ਵੀ ਹੋਇਆ ਅੱਗੇ ਵੀ ਹੋ ਸਕਦਾ, ਇੱਦਾਂ ਕਿ ਕਈ ਵਾਰੀ ਵੇਸਟਰ ਵੀਜ਼ਾ ਤੇ ਇੱਥੇ ਐਪਲੀਕੈਂਟ ਆਉਂਦੇ ਆ ਤੇ ਸਟੂਡੈਂਟ ਵੀਜ਼ਾ ਲਾਂਚ ਕਰ ਦਿੰਦੇ ਆ ਕਈ ਵਾਰੀ ਵਿਦਾਊਟ IELTS, ਕਿ ਆਪਾਂ ਬਾਅਦ ਚੋਂ ਪ੍ਰੋਵਾਈਡ ਕਰ ਦਾਂਗੇ ਕਿ ਟੈਸਟ ਬੁੱਕ ਕਰਾਇਆ ਹੋਇਆ। ਸੇਮ ਹਾਲੇ ਵੀ ਇੱਦਾਂ ਹੀ ਹੋ ਰਿਹਾ, ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ IELTS PT ਨਹੀਂ ਦੇ ਪਾ ਰਹੇ ਜਿਹੜੇ ਵਿਕਟੋਰੀਆ ਚ ਐਪਲੀਕੈਂਟਸ ਆ, ਉਹ ਆਪਣਾ ਸਟੂਡੈਂਟ ਵੀਜ਼ਾ ਲਾਂਚ ਕਰ ਦਿੰਦੇ ਆ, ਕਿਉਂਕਿ ਲਾਅ ਦੀ ਰਿਕੁਆਇਰਮੈਂਟ ਇਹ ਆ ਕਿ ਜਿਹੜਾ ਤੁਸੀਂ IELTS ਰਿਜ਼ਲਟ ਡਿਸੀਜ਼ਨ ਤੋਂ ਪਹਿਲਾਂ ਦੇਣਾ। ਸੋ ਐਪਲੀਕੇਸ਼ਨ ਦੇ ਟਾਈਮ ਤੇ ਰਿਕੁਆਇਰਮੈਂਟ ਨਹੀਂ ਆ ਉਹ, ਬਟ ਜਦੋਂ ਡੈਲੀਗੇਟ ਜਿਹੜਾ ਕੇਸ ਆਫਿਸਰ ਹੈ ਜਦੋਂ ਵੀ ਫਾਈਲ ਓਪਨ ਕਰੂਗਾ, ਜਦੋਂ ਡਿਸੀਜ਼ਨ ਹੋਊਗਾ, ਤੁਸੀਂ ਉਦੋਂ ਤੱਕ ਵੀ ਪ੍ਰੋਵਾਈਡ ਕਰ ਦਿੰਦੇ ਹੋ ਤਾਂ ਡਿਪਾਰਟਮੈਂਟ ਐਕਸੈਪਟ ਕਰ ਲੈਂਦਾ ਉਹਨੂੰ। ਹੁਣ ਕਈ ਵਾਰੀ ਕੀ ਹੁੰਦਾ ਕਿ ਵਿਦਾਊਟ IELTS PT ਤੁਸੀਂ ਲਾਤਾ, ਬਟ ਤੁਸੀਂ ਸਕੋਰ ਨਹੀਂ ਲੈ ਪਾਏ ਕਿਸੇ ਕਾਰਨ ਕਾਰਨ, ਜਾਂ ਲਾਕਡਾਊਨ ਸੀ ਤਾਂ ਉਧਰੋਂ ਡਿਪਾਰਟਮੈਂਟ ਨੇ ਡਿਸੀਜ਼ਨ ਦੇ ਦਿੱਤਾ। ਹੁਣ ਉਸ ਕੇਸ ਦੇ ਵਿੱਚ ਜਦੋਂ ਫਾਈਲ AAT ਕੋਲ ਜਾਂਦੀ ਆ ਤਾਂ AAT ਉਹਦੇ ਵਿੱਚ ਜਨਰਲੀ ਵੀਜ਼ਾ ਗ੍ਰਾਂਟ ਨਹੀਂ ਕਰਦਾ ਉਹ, ਕਿਉਂਕਿ ਉਹ ਇਹ ਕਹਿੰਦੇ ਆ ਕਿ ਜਿਹੜਾ ਤੁਸੀਂ IELTS PT ਆ ਉਹ ਕੇਸ ਆਫਿਸਰ ਦੇ ਡਿਸੀਜ਼ਨ ਤੋਂ ਪਹਿਲਾਂ ਦੇਣਾ ਚਾਹੀਦਾ ਸੀ। ਬਟ ਪਿਛਲੇ ਕੁਛ ਕੇਸਿਸ ਦੇ ਵਿੱਚ AAT ਚ ਇਹ ਦੇਖਣ ਜਾ ਰਿਹਾ ਆ ਕਿ ਜੀਵਨ ਦੋ ਤੁਸੀਂ ਡਿਸੀਜਨ ਤੋਂ ਬਾਅਦ ਵੀ ਜਦੋਂ 80 ਦੀ ਫਾਈਲ ਚੱਲ ਰਹੀ ਸੀ ਉਹ ਚ ਵੀ ਤੁਸੀਂ ਅਗਰ ਆਪਣਾ ਰਿਕੁਆਇਰਡ ਸਕੋਰ ਲੈ ਲੈਂਦੇ ਆ ਤਾਂ ਕੁਛ ਕੁ ਕੇਸਿਸ ਉਹਨਾਂ ਨੇ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਆ। ਤਾਂ ਇਹ ਖਬਰ ਉਹਨਾਂ ਐਪਲੀਕੈਂਟਸ ਲਈ ਹੈ ਕਿ ਜਿਹਨਾਂ ਦੇ ਡਿਪਾਰਟਮੈਂਟ ਵੱਲੋਂ ਰਿਫਿਊਜ਼ਲ ਹੋਈ ਹੋਈ ਆ ਤਾਂ 80 ਚ ਉਹਨਾਂ ਦਾ ਕੇਸ ਲੱਗਾ ਹੋਇਆ ਆ ਤਾਂ ਉਹਨਾਂ ਨੂੰ ਕੁਛ ਕੁ ਹੋਪ ਉਹ ਰੱਖ ਸਕਦੇ ਆ। ਤਾਂ ਇਸ ਕਰਕੇ ਆਪਣਾ ਟੈਸਟ ਜਿਹੜਾ ਹੈ ਉਹ ਆਇਲਸ ਜਾਂ ਪੀਟੀ ਦਾ ਦੇ ਕੇ ਰੱਖਣ, ਅਗਰ ਉਸ ਕਰਕੇ ਰਿਫਿਊਜ਼ਲ ਹੋਈ ਸੀ ਤਾਂ 80 ਚ ਉਹ ਕੇਸ ਥਰੂ ਹੋ ਸਕਦਾ ਹੈ। ਤੇ ਨਾਲ ਨਾਲ ਇੱਕ ਹੋਰ ਅਪਡੇਟ ਹੈ 80 ਵੱਲੋਂ, ਕੋਈ ਅਪਡੇਟ ਨਹੀਂ ਆ ਬਟ ਇਹ ਦੇਖਣ ਚ ਆ ਰਿਹਾ ਇਹ ਕੁਛ ਮਹੀਨਿਆਂ ਤੋਂ ਪਿੱਛੇ ਜਦੋਂ ਦਾ ਲੋਕਡਾਊਨ ਹੋਇਆ ਹੋਇਆ ਕਿ COVID-19 ਕਰਕੇ 80 ਜਿਹੜਾ ਆ ਉਹ ਥੋੜਾ ਲੀਨੀਅੰਟ ਹੋ ਗਿਆ ਹੈ ਸਟੂਡੈਂਟ ਵੀਜ਼ਾ ਜਿਹੜੀ ਵੀ ਰਿਫਿਊਜ਼ਲ ਕੀਤੀ ਹੈ ਸੀ ਡਿਪਾਰਟਮੈਂਟ ਨੇ GTE ਗਰਾਊਂਡਸ ਤੇ। ਉਹਦੇ ਲਈ AAT ਇਹ ਕਹਿ AAT ਚ ਇਹ ਦੇਖਣ ਚ ਆ ਰਿਹਾ ਕਿ ਜਿਹੜੇ ਵੀ ਐਪਲੀਕੈਂਟਸ ਜਿਹੜੇ ਆਪਣੀ ਸਟੱਡੀ ਕੰਟੀਨਿਊ ਕਰ ਰਹੇ ਸੀਗੇ ਤੇ ਉਹਨਾਂ ਨੇ ਆਪਣੀ CUE ਮੇਨਟੇਨ ਕੀਤੀਆਂ ਹੋਈਆਂ ਆ, AAT ਮੋਸਟ ਆਫ ਦਾ ਕੇਸਿਸ ਉਹਨੂੰ ਅਪਰੂਵ ਕਰ ਰਿਹਾ ਤੇ ਡਿਪਾਰਟਮੈਂਟ ਨੂੰ ਵਾਪਸ ਭੇਜ ਰਿਹਾ ਹੈ। ਇਸ ਕਰਕੇ ਤੁਸੀਂ ਸਾਰੇ ਐਪਲੀਕੈਂਟ ਜਿਹੜੇ ਆਪਣੇ AAT ਦੀ ਐਪਲੀਕੇਸ਼ਨ ਓਪਨ ਹੋਣ ਦੀ ਵੇਟ ਕਰ ਰਹੇ ਆ, ਤੁਸੀਂ ਹੋਪਫੁਲ ਹੋ ਸਕਦੇ ਹੋ। ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਹਾਡੀ ਪੜ੍ਹਾਈ ਕੰਟੀਨਿਊ ਹੋਵੇ ਤਾਂ ਤੁਹਾਡੇ ਕੋਲ ਫਿਊਚਰ CUE ਜਿਹੜੀ ਆ ਪੜ੍ਹਾਈ ਦੀ ਹੋਵੇ, ਤਾਂ ਉਸ ਕੇਸ ਦੇ ਵਿੱਚ AAT ਚ ਹਾਈ ਚਾਂਸਿਸ ਆ ਆਪਣਾ ਸਕਸੈਸ ਹੋਣ ਦੇ।
ਠੀਕ, ਤੇ ਕੁਛ ਹੋਰ ਵੀਜ਼ਾ ਕੈਟਾਗਰੀਜ਼ ਜਿਹੜੀਆਂ ਉਹਨਾਂ ਦੇ ਵਿੱਚ ਰਿਆਇਤ ਮਿਲਣ ਦੀ ਕਿੰਨੀ ਉਮੀਦ ਹੈ ਉਹਦੇ ਬਾਰੇ ਵੀ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਪਰ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਔਰ ਕੁਛ ਦੋਸਤ ਜਿਹੜੇ ਉਹ ਵੀ ਸਵਾਲ ਇਸ ਵੇਲੇ ਭੇਜ ਰਹੇ ਨੇ। ਤੁਹਾਡੀ ਇਜਾਜ਼ਤ ਹੋਵੇ ਗੱਲਬਾਤ ਜਿਹੜੀ ਆ ਉਸ ਤੋਂ ਬਾਅਦ ਜਾਰੀ ਰੱਖਾਂਗੇ, ਫਿਲਹਾਲ ਕਾਲਰ ਨੂੰ ਔਨ ਏਅਰ ਕਰੀਏ।
ਹਾਂਜੀ ਡੈਫੀਨੇਟਲੀ।
ਹਾਂਜੀ ਸਾਡੇ ਨਾਲ ਜੁੜੇ ਨੇ ਜੀ 799 ਤੋਂ ਸਾਡੇ ਪ੍ਰੋਗਰਾਮ ਚ ਪਹਿਲੇ ਕਾਲਰ ਜੁੜੇ ਨੇ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ।
ਮੈਂ ਗੁਰਵਿੰਦਰ ਬੋਲ ਰਿਹਾ ਜੀ, ਨਿਊ ਸਾਊਥ ਵੇਲ ਰੀਜਨਲ ਏਰੀਆ ਤੋਂ।
ਜੀ ਗੁਰਵਿੰਦਰ ਜੀ,
ਮੈਡਮ ਤੁਹਾਡੀ ਆਵਾਜ਼ ਤਾਂ ਸਾਫ਼ ਆ ਰਹੀ ਹੈ ਪਰ ਸਰ ਦੀ ਆਵਾਜ਼ ਬਹੁਤ ਜ਼ਿਆਦਾ ਮਤਲਬ ਕਿ ਉਹ ਕਰ ਰਹੀ ਹੈ, ਇੰਟਰਪਟ ਹੋ ਰਹੀ ਹੈ ਵਿੱਚ।
ਤੁਹਾਨੂੰ ਕਲੀਅਰ ਨਹੀਂ ਸੁਣ ਰਹੀ
ਸਰ ਜੀ, ਜਿੰਨਾ ਤੁਸੀਂ ਪਹਿਲਾਂ ਵੀ ਗੱਲਬਾਤ ਜਿਹੜੀ ਵੀ ਗੱਲਬਾਤ ਤੁਸੀਂ ਕੀਤੀ ਸਰ ਨਾ, ਉਹ ਮੈਂ ਫੋਨ ਤੇ ਸੀਗਾ, ਮੈਨੂੰ ਕੁਛ ਵੀ ਸਾਫ਼ ਨਹੀਂ ਸੁਣਿਆ ਉਹਨਾਂ ਦਾ, ਤੁਹਾਡੀ ਆਵਾਜ਼ ਸਾਫ਼ ਆ ਰਹੀ ਹੈ ਪਰ।
ਕੋਸ਼ਿਸ਼ ਕਰਦੇ ਸੀ, ਟੈਕਨੀਕਲ ਟੀਮ ਮੈਂਬਰ ਸਾਡੇ ਨਾਲ ਨੇ, ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਦੀ ਹਾਂ ਕਿ ਜੇਕਰ ਰੋਹਿਤ ਹੋਰਾਂ ਦੀ ਆਵਾਜ਼ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਤੇ ਜ਼ਰੂਰ ਉਹਨੂੰ ਅਸੀਂ ਦੂਰ ਕਰਦੇ ਹਾਂ, ਸੋ ਇਹ ਦਿੱਕਤ ਜਿਹੜੀ ਆ ਉਹ ਨਾ ਆਵੇ ਉਹਦੇ ਲਈ ਧਿਆਨ ਜ਼ਰੂਰ ਰੱਖਿਆ ਜਾਊਗਾ। ਪਰ ਫਿਲਹਾਲ ਤੁਸੀਂ ਆਪਣਾ ਸਵਾਲ ਦੱਸੋ, ਜੇਕਰ ਸਵਾਲ ਜਿਹੜਾ ਤੁਹਾਡਾ ਰੋਹਿਤ ਜੀ ਤੱਕ ਪਹੁੰਚਦਾ ਤਾਂ ਫੇਰ ਰੋਹਿਤ ਜੀ ਜਵਾਬ ਦੇਣਗੇ, ਔਰ ਜੇਕਰ ਰੋਹਿਤ ਜੀ ਦੀ ਆਵਾਜ਼ ਤੁਹਾਡੇ ਤੱਕ ਸਹੀ ਤਰ੍ਹਾਂ ਨਹੀਂ ਪਹੁੰਚਦੀ ਤਾਂ ਉਹਨਾਂ ਦਾ ਜਵਾਬ ਜਿਹੜਾ ਉਹ ਮੈਂ ਤੁਹਾਡੇ ਤੱਕ ਪਹੁੰਚਾ ਸਕਦੀ ਹਾਂ। ਜੀ
ਠੀਕ ਹੈ, ਸਤਿ ਸ੍ਰੀ ਅਕਾਲ ਪਹਿਲਾਂ ਸਰ ਨੂੰ। ਮੈਂ ਨਿਊ ਸਾਊਥ ਵੇਲ ਚ ਰੀਸੈਂਟਲੀ ਮੂਵ ਹੋਇਆ ਤੇ ਮੈਂ ਸ਼ੈਫ ਚ ਜੋਬ ਕਰ ਰਿਹਾ, ਪਹਿਲਾਂ ਕੁਈਨਸਲੈਂਡ ਚ ਮੈਂ ਜੋਬ ਰੈਡੀ ਕੀਤਾ ਤੇ ਮੇਰੇ ਤੋਂ ਪ੍ਰੀਵੀਅਸ ਵੀ ਸ਼ੈਫ ਦਾ ਐਕਸਪੀਰੀਅੰਸ ਸੀਗਾ, ਮੇਰਾ ਆਲ ਟੁਗੈਦਰ 3 ਈਅਰ ਐਕਸਪੀਰੀਅੰਸ ਹੋ ਗਿਆ ਤੇ ਜੋ ਮੇਰਾ ਸਭ ਕੁਛ ਹੋ ਕੇ ਗਿਆ ਤੇ ਮੇਰੇ 75 ਆਪਣੇ ਪੁਆਇੰਟ ਆ ਤੇ 5 ਸਟੇਟ ਦੇ ਜਿੱਦਾਂ 190 ਲਈ ਕਰ ਸਕਦੇ ਹਾਂ ਤੇ 80 ਪੁਆਇੰਟ ਹੈਗਾ ਆਲ ਟੁਗੈਦਰ, ਸਭ ਕੋਈ ਚਾਂਸ ਹੈਗਾ ਫਿਊਚਰ ਸ਼ੈਫ ਦਾ?
ਡੈਫੀਨੇਟਲੀ ਚਾਂਸਿਸ ਹੋ ਸਕਦੇ ਆ ਜੀ। ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਆਵਾਜ਼ ਆ ਰਹੀ ਹੈ ਕਲੀਅਰ ਜੀ ਮੇਰੇ?
ਤੁਹਾਡੀ ਆਵਾਜ਼ ਜ਼ਿਆਦਾ ਅੱਜ ਸਾਫ਼ ਨੀ ਹੈਗੀ
ਪਰ ਸਮਝ ਆ ਰਹੀ ਹੈ ਥੋੜੀ
ਪਹਿਲਾਂ ਨਾਲੋਂ ਜਿੱਦਾਂ ਪਹਿਲਾਂ, ਨਹੀਂ ਮੈਨੂੰ ਸਮਝ ਨਹੀਂ ਆ ਰਹੀ, ਜੇ ਤੁਸੀਂ ਬੋਲਦੇ ਹੋ ਤੁਹਾਡੀ ਆਵਾਜ਼ ਸਾਫ਼ ਆ ਰਹੀ ਮੈਡਮ।
ਰੋਹਿਤ ਜੀ ਨੇ ਹੁਣੇ ਕੀ ਕਿਹਾ, ਤੁਹਾਨੂੰ ਸਮਝ ਆਇਆ?
ਮੈਨੂੰ ਕੁਛ ਨੀ ਸਮਝ ਆਇਆ ਮੈਡਮ, ਆਵਾਜ਼ ਜ਼ਿਆਦਾ ਗੂੰਜ ਰਹੀ ਹੈ ਜ਼ਿਆਦਾ ਨਾ
ਜੀ।
ਦੇਖੋ ਮੈਂ ਐਕਸਪਲੇਨ ਕਰ ਦਿੰਦਾ ਅਮਰਜੀਤ, ਅਗਰ ਇਹਨਾਂ ਨੂੰ ਨਹੀਂ ਆਉਂਦਾ ਅਗਰ ਫਿਰ ਵੀ ਥੋੜੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਸ਼ਾਰਟ ਚ ਐਕਸਪਲੇਨ ਕਰ ਦਿਓ। ਦੇਖੋ 80 ਪੁਆਇੰਟਸ ਦੇ ਉੱਤੇ ਡੈਫੀਨੇਟਲੀ ਚਾਂਸਿਸ ਹੋ ਸਕਦੇ ਆ ਕਿਉਂਕਿ ਤੁਸੀਂ ਨਿਊ ਸਾਊਥ ਵੇਲਸ ਮੂਵ ਹੋ ਚੁੱਕੇ ਹੋ, ਰੀਜਨਲ ਏਰੀਆ ਚ ਰਹਿ ਰਹੇ ਹੋ, ਆਪਣੇ ਫੀਲਡ ਚ ਜੋਬ ਕਰ ਰਹੇ ਹੋ, ਡੈਫੀਨੇਟਲੀ ਚਾਂਸਿਸ ਹੈਗੇ 190 ਦੇ। ਅਗਰ ਉਹਦੇ ਨਹੀਂ ਹੁੰਦੇ ਤਾਂ 491 ਡੈਫੀਨੇਟਲੀ ਬਣੂਗਾ ਕਿਉਂਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਮੂਵ ਹੋਏ ਹੋ। ਨਾਲ ਹੀ ਨਾਲ ਮੈਂ ਇਹ ਕਹਿਣਾ ਚਾਹੂੰਗਾ ਕਿ 190 ਲਈ ਜਾਂ 491 ਲਈ ਕੁਛ ਕੁ ਚੀਜ਼ਾਂ ਉੱਤੇ ਡਿਪੈਂਡ ਕਰੂੰਗੀਆਂ ਕਿ ਜਦੋਂ ਅਕਤੂਬਰ ਦੇ ਵਿੱਚ ਡਿਪਾਰਟਮੈਂਟ ਆਫ ਹੋਮ ਅਫੇਅਰਸ ਜਦੋਂ ਐਲੋਕੇਸ਼ਨ ਜਾਊਗੀ ਸਟੇਟ ਨੂੰ ਤਾਂ ਉਸ ਵੇਲੇ ਸਟੇਟਸ ਜਿਹੜੀਆਂ ਆ ਇਸ ਸਾਲ ਦੇ ਵਿੱਚ ਕਿਹੜੀ ਪ੍ਰਾਇਓਰਟੀਜ਼ ਲੈ ਕੇ ਚੱਲ ਰਹੀਆਂ, ਕਿਤੇ ਇਹ ਨਾ ਹੋਵੇ ਕਿ ਸਾਰਾ ਸਾਲ ਹੀ ਉਹ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਜਾਂ ਇਕਨੋਮਿਕ ਰਿਕਵਰੀ ਨੂੰ ਦੇਖਦੇ ਹੋਏ ਹੀ ਡਿਸੀਜਨ ਲੈਣ। ਬਟ ਮੋਸਟ ਲਾਈਕਲੀ ਤੁਹਾਡੀ ਕੈਟਾਗਰੀ ਦੇ ਵਿੱਚ ਵੀ ਆਪਸ਼ਨ ਤੁਹਾਡੀ ਨਿਊ ਸਾਊਥ ਵੇਲਸ ਦੇ ਵਿੱਚ ਜ਼ਰੂਰ ਬਣੋਗੇ।
ਠੀਕ ਸੋ ਤੁਹਾਡੇ ਲਈ ਜਵਾਬ ਇਹ ਹੈ ਕਿ 80 ਪੁਆਇੰਟਸ ਦੇ ਨਾਲ ਜਿਹੜੇ ਤੁਹਾਡੇ ਚਾਂਸਸ ਨੇ ਕਾਫੀ ਬ੍ਰਾਈਟ ਨੇ ਕਿਉਂਕਿ ਤੁਸੀਂ ਰੀਜਨਲ ਦੇ ਵਿੱਚ ਰਹਿ ਰਹੇ ਹੋ ਤੇ 190 ਦੇ ਲਈ 20 ਚਾਂਸਸ ਹੈਗੇ ਆ ਔਰ 491 ਦੇ ਲਈ ਵੀ ਤੁਸੀਂ ਜਾ ਸਕਦੇ ਹੋ ਸੋ ਦੋਵਾਂ ਦੇ ਲਈ ਸਿਰਫ ਰੋਹਿਤ ਜੀ ਇੰਨਾ ਹੀ ਕਹਿਣਾ ਬਣਦਾ ਨਾ
ਹਾਂਜੀ ਹਾਂਜੀ
ਜੀ ਜੀ ਸੋ ਉਮੀਦ ਜਿਹੜੀ ਆ
ਮੈਡਮ ਇੱਕ ਕੁਐਸਚਨ ਇਹ ਸੀ ਕਿ ਸੈਕਸ਼ਨ 48 ਬਾਰ ਲੱਗਿਆ ਹੋਇਆ ਤੇ ਜਦੋਂ ਵੀ ਅਕਤੂਬਰ ਖੁੱਲਦਾ ਆ ਕਿ ਕਿਊਆਈ ਲਾਉਣੀ ਚਾਹੀਦੀ ਆ ਕਿ ਵੇਟ ਕਰਨਾ ਚਾਹੀਦਾ ਕਿ ਬਾਰਡਰ ਖੁੱਲਣ
ਜੀ ਰੋਹਿਤ ਜੀ ਸੈਕਸ਼ਨ 48 ਬਾਰ ਦਾ ਸਵਾਲ ਇਹਨਾਂ ਦਾ
ਦੇਖੋ ਜਦੋਂ ਆਪਾਂ ਕਿਸੇ ਵੀ ਅੱਜ ਦੀ ਡੇਟ ਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਗੱਲ ਕਰਦੇ ਹਾਂ ਕਿ ਇਨਵੀਟੇਸ਼ਨ ਜਦੋਂ ਆਉਂਦੀ ਆ ਇਹ ਇੱਕ ਉਹ ਚੀਜ਼ ਹੋ ਗਈ ਕਿ ਆਪਾਂ ਲਈਏ ਜਾਂ ਨਾ ਲਈਏ ਕਿਉਂਕਿ ਸੈਕਸ਼ਨ 48 ਲੱਗਾ ਆ ਦੇਖੋ ਮੇਰੀ ਐਡਵਾਈਸ ਤਾਂ ਇਹੀ ਹੋਊਗੀ ਜਦੋਂ ਵੀ ਓਪਰਚੁਨਿਟੀ ਆਵੇ ਸਪੈਸ਼ਲੀ 189 ਜਾਂ 190 ਦੀ ਉਸ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਚਾਹੀਦਾ ਆ ਈਵਨ ਦੋ ਸੈਕਸ਼ਨ 48 ਲੱਗਾ ਹੋਵੇ ਰੀਜ਼ਨ ਉਹਦਾ ਇਹ ਆ ਕਿ ਵਾਂਸ ਇਨ ਅ ਲਾਈਫ ਟਾਈਮ ਓਪਰਚੁਨਿਟੀਜ਼ ਹੁੰਦੀ ਹੈ ਇੱਦਾਂ ਦੀ ਕਿ PR ਦੀ ਜਦੋਂ ਆਪਾਂ ਨੂੰ ਆਪਸ਼ਨ ਮਿਲਦੀ ਆ ਹਾਂ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੋਊਗੀ ਕਿ ਕਿਉਂਕਿ ਸੈਕਸ਼ਨ 48 ਐਪਲੀਕੇਬਲ ਆ ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ ਤੇ ਵਾਪਸ ਆਉਣ ਦੇ ਚਾਂਸਿਸ ਜਿਹੜੇ ਆ ਉਹ ਸ਼ਾਇਦ ਨਹੀਂ ਬਣ ਸਕਦੇ ਜਲਦੀ ਬਟ ਇਹ ਇੱਕ ਡਿਸੀਜ਼ਨ ਆ ਕਿ ਜਿਹੜਾ ਲੈਣਾ ਪੈਣਾ ਬਟ PR ਦੀ ਫਾਈਲ ਅਗਰ 18190 ਆ ਤਾਂ ਤੁਹਾਨੂੰ ਡੈਫੀਨੇਟਲੀ ਉਸ ਆਪਸ਼ਨ ਨੂੰ ਐਕਸੈਪਟ ਕਰਨਾ ਚਾਹੀਦਾ
ਠੀਕ ਸੋ ਮੈਨੂੰ ਲੱਗਦਾ ਆਵਾਜ਼ ਬਾਕੀ ਸਾਰਿਆਂ ਨੂੰ ਬੜੀ ਸਹੀ ਆ ਰਹੀ ਹੈ ਕਿਉਂਕਿ ਸਾਡੇ ਕੋਲ ਫੇਸਬੁੱਕ ਜ਼ਰੀਏ ਜਿੰਨੇ ਕ ਸੁਨੇਹੇ ਪਹੁੰਚੇ ਆ ਉਹ ਕਹਿੰਦੇ ਕਿ ਆਵਾਜ਼ ਠੀਕ ਆ ਰਹੀ ਹੈ ਸੋ ਹੋ ਸਕਦਾ ਕੋਈ ਨੈਟਵਰਕ ਇਸ਼ੂ ਹੈ
ਰੇਡੀਓ ਸੁਣਨ ਚ ਠੀਕ ਰੇਡੀਓ ਸੁਣਨ ਚ ਠੀਕ ਆਉਂਦੀ ਹੈ ਜਦੋਂ ਕੋਈ ਕਾਲ ਕਰੂਗਾ ਨੈਕਸਟ ਸ਼ਾਇਦ ਮੇ ਬੀ ਟ੍ਰਬਲ ਆਵੇ ਮੈਨੂੰ ਨਹੀਂ ਪਤਾ ਸ਼ਾਇਦ
ਹੋ ਸਕਦਾ ਫਿਰ ਜੀ ਕਾਲ ਦੇ ਵਿੱਚ ਹੋ ਸਕਦਾ ਕੋਈ ਟ੍ਰਬਲ ਹੋਵੇ ਸੋ ਰੋਹਿਤ ਜੀ ਦਾ ਇਹੀ ਕਹਿਣਾ ਹੈ ਕਿ ਤੁਹਾਨੂੰ ਅਵੇਲ ਜ਼ਰੂਰ ਕਰਨੀ ਚਾਹੀਦੀ ਹੈ ਓਪਰਚੁਨਿਟੀ ਜਦੋਂ ਤੁਸੀਂ UI ਦੀ ਗੱਲ ਕਰਦੇ ਹੋ ਤੁਹਾਨੂੰ ਪਾਉਣੀ ਚਾਹੀਦੀ ਹੈ ਪਰ ਸਿਰਫ ਇੱਕ ਰਿਸਕ ਜਿਹੜਾ ਉਹ ਇਹੀ ਹੈ ਕਿ ਜਦੋਂ ਤੁਸੀਂ ਕੰਟਰੀ ਆਊਟ ਕਰਦੇ ਆ ਦੁਬਾਰਾ ਕਿੰਨੀ ਛੇਤੀ ਤੁਸੀਂ ਵਾਪਸ ਮੁੜ ਸਕਦੇ ਹੋ ਇਹਦੇ ਲਈ ਥੋੜਾ ਜਿਹਾ ਤੁਹਾਨੂੰ ਦੇਖਣ ਦੀ ਲੋੜ ਹੈ
ਠੀਕ ਹੈ ਜੀ ਚਲੋ ਮੈਡਮ ਦੇਖਦੇ ਆ ਵੈਸੇ ਮੈਂ ਨਿਊਜ਼ੀਲੈਂਡ ਦਾ ਦੇਖ ਰਹੇ ਸੀ ਬਾਰਡਰ ਖੁੱਲੇ ਜਾਂਦੇ ਤਾਂ ਹਜੇ ਉਧਰ ਕੋਈ ਹੋਪ ਨਹੀਂ ਲੱਗ ਰਹੀ
ਨਿਊਜ਼ੀਲੈਂਡ ਦੇ ਬਾਰਡਰ ਖੁੱਲਣ ਦੀ ਸਭ ਤੋਂ ਪਹਿਲੀ ਹੀ ਉਮੀਦ ਬਣਦੀ ਹੈ ਕਿਉਂਕਿ ਬਾਕੀ ਕੰਟਰੀਜ਼ ਦੇ ਲਈ ਜਾਂ ਭਾਰਤ ਦੇ ਲਈ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਅਜੇ ਸਮਾਂ ਲੱਗੇਗਾ ਤੇ ਤੁਸੀਂ ਉਮੀਦ ਨਾ ਛੱਡੋ ਹੋਪ ਬਣਾ ਕੇ ਰੱਖਣੀ ਪੈਣੀ ਹੈ
ਠੀਕ ਹੈ ਥੈਂਕ ਯੂ ਵੈਰੀ ਮਚ ਸਰ
ਗੁੱਡ ਲੱਕ ਜੀ
ਤੁਹਾਡਾ ਵੀ
ਧੰਨਵਾਦ
ਓਕੇ ਬਾਏ
ਬਾਏ ਅਗਲਾ ਸਵਾਲ ਰੋਹਿਤ ਜੀ ਮੋਨਿਕਾ ਰਲ ਹੁਰੀ ਕਰ ਰਹੇ ਨੇ ਮੋਨਿਕਾ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਕਹਿੰਦੇ ਸਰ ਕੁੱਕਰੀ ਵਿੱਚ TR ਲਈ ਜੋ 360 ਪੇਡ ਕਰਨੇ ਜ਼ਰੂਰੀ ਆ ਜਾਂ ਆਪਾਂ ਪਲੇਸਮੈਂਟ ਜੋ ਲਾਈਆਂ ਸਰਟੀਫਿਕੇਟ 3-4 ਤੇ ਬਾਕੀ 160 ਪੇਡ ਕਰ ਸਕਦੇ ਹਾਂ
ਦੇਖੋ ਮੋਨਿਕਾ ਜੀ ਜਿਹੜਾ TR ਜਿਹੜਾ 360 ਆਰਸ ਐਕਸੈਪਟ ਕਰਦਾ ਆ ਉਹ ਪੇਡ ਐਕਸਪੀਰੀਅੰਸ ਹੀ ਹੋਣਾ ਚਾਹੀਦਾ ਹੈ ਆਪਾਂ ਜੋ ਵੀ ਟ੍ਰੇਨਿੰਗ ਲਈ ਦੀ ਹੈ ਜਿਹੜਾ ਵਿਦਆਊਟ ਪੇ ਐਕਸਪੀਰੀਅੰਸ ਹੁੰਦਾ ਆ ਉਹਦੇ ਵਿੱਚ ਅਕਾਊਂਟ ਨਹੀਂ ਹੁੰਦਾ ਇਸ ਕਰਕੇ ਜਦੋਂ ਵੀ TRA ਦੀ ਐਪਲੀਕੇਸ਼ਨ ਲੱਗਦੀ ਆ ਉਹ ਐਕਸਪੈਕਟ ਕਰਦੇ ਆ ਕਿ ਤੁਸੀਂ ਐਪਲੀਕੇਸ਼ਨ ਦੇ ਨਾਲ ਨਾਲ ਇੰਪਲੋਇਮੈਂਟ ਰੈਫਰੈਂਸ ਲੈਟਰ ਤਾਂ ਦੇਣਾ ਹੀ ਦੇਣਾ ਹੈ ਤੇ ਉਹਦੇ ਨਾਲ ਨਾਲ ਪਰੂਫ ਆਫ ਪੇਮੈਂਟ ਜਿਹੜਾ ਕਿ ਉਹ ਪੇਡ ਐਕਸਪੀਰੀਅੰਸ ਹੈਗਾ ਉਹ ਦੇਣਾ ਪੈਂਦਾ ਆ ਜਿਹੜਾ ਕਿ ਪੇ ਸਲਿਪਸ ਦੇ ਫੋਰਮ ਦੇ ਵਿੱਚ ਬੈਂਕ ਸਟੇਟਮੈਂਟਸ ਜਾਂ ਅਗਰ ਫਾਈਨੈਂਸ਼ੀਅਲ ਈਅਰ ਐਂਡ ਹੋ ਚੁੱਕਾ ਹੈ ਤੇ ਨਾਲ ਨਾਲ ਨੋਟਿਸ ਆਫ ਅਸੈਸਮੈਂਟ ਗਰੁੱਪ ਸਰਟੀਫਿਕੇਟ ਉਹ ਤੁਹਾਨੂੰ ਲਗਾਉਣਾ ਪੈਂਦਾ ਹੈ
ਠੀਕ ਅਗਲਾ ਸਵਾਲ ਰਵੀ ਸਿੰਘ ਕਰ ਰਹੇ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਇਹ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਮਾਈ ਵਾਈਫ ਇਨ ਆਸਟ੍ਰੇਲੀਆ ਔਨ TR-485 ਵੀਜ਼ਾ ਆਈ ਅਪਲਾਈਡ ਸੇਮ ਵੀਜ਼ਾ ਫਰੋਮ ਇੰਡੀਆ ਐਂਡ ਮਾਈ ਮੈਡੀਕਲ ਡਨ 25th February 2020 and I am still waiting for immigration decision any idea when I get it please can they dasyo
tusi questions repeat karunga please
haan ji rohit ji puchna cha rahe ne kende meri wife jehdi hai oh australia de vich hai tr te 485 visa te te kende main vi ehi visa apply kita hoya india to ਤੇ ਮੇਰਾ ਕਹਿੰਦੇ ਮੈਡੀਕਲ ਜਿਹੜਾ ਉਹ ਵੀ ਹੋ ਗਿਆ 25 ਫਰਵਰੀ 2020 ਚ ਹੋਇਆ ਇਹਨਾਂ ਦਾ ਮੈਡੀਕਲ ਤੇ ਕਹਿੰਦੇ ਮੈਂ ਅਜੇ ਵੀ ਵੇਟ ਕਰ ਰਿਹਾ ਆ ਇਮੀਗ੍ਰੇਸ਼ਨ ਦੇ ਡਿਸੀਜਨ ਦੀ ਕਹਿੰਦੇ ਦੱਸ ਸਕਦੇ ਹੋ ਵੀ ਕਦੋਂ ਤੱਕ ਆ ਸਕਦਾ ਜਾਂ ਕਦੋਂ ਮੈਂ ਪ੍ਰਾਪਤ ਕਰਾਂਗਾ
ਡੈਫੀਨੇਟਲੀ ਜੀ ਦੇਖੋ ਵੈਸੇ ਤਾਂ ਨੋਰਮਲ ਜਿਹੜਾ ਇਹਦਾ ਪ੍ਰੋਸੈਸਿੰਗ ਟਾਈਮ ਹੁੰਦਾ 485 ਸਬਸੀਕੁਐਂਟ ਐਂਟਰੈਂਟ ਦਾ, ਉਹ 1 ਤੋਂ 2 ਮਹੀਨੇ ਦੇ ਵਿੱਚ ਵਿੱਚ ਡਿਸੀਜਨ ਆ ਜਾਂਦਾ ਹੈ ਕਿ ਅਗਰ ਆਪਾਂ ਡਿਸੀਜਨ ਰੈਡੀ ਫਾਈਲ ਲਗਾਈ ਹੋਵੇ। ਫੈਬਰਰੀ ਚ ਜਿਹੜਾ ਤੁਸੀਂ ਲਾਇਆ 2020 ਚ, ਜਨਰਲੀ ਇਹਦਾ ਡਿਸੀਜਨ ਤਾਂ ਮਾਰਚ ਐਂਡ ਜਾਂ ਅਪ੍ਰੈਲ ਚ ਆ ਜਾਣਾ ਚਾਹੀਦਾ ਸੀ, ਬਟ ਮਾਰਚ ਦੇ ਮਿਡ ਤੋਂ ਬਾਅਦ ਜਾ ਕੇ ਲਾਕਡਾਊਨ ਹੋ ਗਿਆ ਸੀ, ਇਸ ਕਰਕੇ ਡਿਸੀਜਨ ਜਿਹੜੇ ਆ ਉਸ ਵੇਲੇ ਸਾਰੇ ਪੈਂਡਿੰਗ ਹੋ ਗਏ। ਹੁਣ ਦੂਸਰਾ ਚੀਜ਼ ਕਿ ਕਦੋਂ ਤੱਕ ਆਊਗਾ, ਦੇਖੋ ਡਿਸੀਜਨ ਜਿਹੜਾ ਆ ਉਹ ਜਲਦੀ ਆ ਸਕਦਾ ਆ ਹੁਣ, ਕਿਉਂਕਿ ਆਫਸ਼ੋਰ ਤੋਂ ਪ੍ਰੋਸੈਸਿੰਗ ਸਟਾਰਟ ਹੋ ਚੁੱਕੀਆਂ ਆ, ਚਾਹੇ ਆਪਾਂ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਚਾਹੇ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ, ਵੀਜ਼ਾ ਗ੍ਰਾਂਟ ਹੋਣੇ ਸ਼ੁਰੂ ਹੋ ਗਏ ਆ। ਬਟ ਬਾਰਡਰ ਕਦੋਂ ਖੁੱਲੂਗੇ ਇਹਦੇ ਬਾਰੇ ਹਲੇ ਬਹੁਤ ਅਨਸਰਟੇਨਿਟੀ ਆ, ਕਿਉਂਕਿ ਆਸਟ੍ਰੇਲੀਆ ਵਿੱਚ ਠੀਕ ਹੋ ਰਿਹਾ ਸਭ ਕੁਝ, ਬਟ ਇੰਡੀਆ ਦੇ ਵਿੱਚ ਨੰਬਰ ਆਫ ਕੇਸਿਸ ਇਸ ਟਾਈਮ ਬਹੁਤ ਜ਼ਿਆਦਾ ਆ, ਤੇ ਆਉਣ ਵਾਲੇ ਸਮੇਂ ਚ ਹਲੇ ਲੱਗ ਨਹੀਂ ਰਿਹਾ ਕਿ ਆਸਟ੍ਰੇਲੀਆ ਜਿਹੜਾ ਉਹ ਇੰਡੀਆ ਤੋਂ ਐਪਲੀਕੈਂਟਸ ਜਾਂ ਵੀਜ਼ਾ ਹੋਲਡਰ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਏ। ਸੋ ਦੋ ਚੀਜ਼ਾਂ ਆ ਕਿ ਗ੍ਰਾਂਟ ਕਦੋਂ ਹੋਗੀ ਤਾਂ ਕਦੋਂ ਆ ਸਕੋਗੇ। ਗ੍ਰਾਂਟ ਤੁਹਾਡੀ ਕਦੇ ਵੀ ਹੋ ਸਕਦੀ ਹੈ, ਮੇ ਬੀ 1 ਜਾਂ 2 ਮਹੀਨੇ ਸ਼ੋ ਵੀ ਜਾਵੇ, ਬਟ ਤੁਹਾਨੂੰ ਆਸਟ੍ਰੇਲੀਆ ਆਉਣ ਦੇ ਵਿੱਚ ਹਲੇ ਥੋੜਾ ਟਾਈਮ ਹਲੇ ਲੱਗ ਸਕਦਾ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਆ ਉਹ ਫੇਸਬੁੱਕ ਦਾ ਸ਼ਾਮਿਲ ਕਰਦੇ ਆ। ਦਵਿੰਦਰ ਚੀਮਾ ਸਾਡੇ ਨਾਲ ਜੁੜੇ ਹੋਏ ਨੇ। ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਇੱਕ ਪੁੱਛ ਰਹੇ ਨੇ, ਕਹਿੰਦੇ ਵੇਟਿੰਗ ਫਾਰ 309 ਰਿਫਿਊਜ਼ਲ ਐਟ AAT ਫਰੋਮ 26 ਮੰਥਸ ਐਂਡ ਅਪਲਾਈ ਪ੍ਰਾਇਓਰਿਟੀ ਰਿਕੁਐਸਟ 4 weeks ਅਗੋ ਵਿਚ ਵੀ ਗੋਟ ਗ੍ਰਾਂਟ ਆਲਰੇਡੀ 3 days ਅਗੋ। ਵਟ ਯੂ ਥਿੰਕ, ਹਾਊ ਲੌਂਗ ਮੋਰ ਦੇ ਕੈਨ ਟੇਕ to allocate member on our case?
ਦੇਖੋ ਪਹਿਲਾਂ ਤਾਂ ਤੁਹਾਡਾ ਜਿਹੜਾ 26 ਮੰਥਸ ਆ ਉਹ ਅਨਯੂਜੁਅਲ ਆ ਥੋੜਾ, ਕਿਉਂਕਿ AAT ਦੀ ਫਾਈਲ ਇੰਨਾ ਟਾਈਮ, ਬਹੁਤ ਘੱਟ ਕੇਸਿਸ ਹੁੰਦਾ ਕਿ ਇੰਨਾ ਟਾਈਮ ਜ਼ਿਆਦਾ ਐਕਸਟੈਂਡ ਹੋ ਜਾਵੇ। ਪਲੱਸ ਐਟ ਦਾ ਮੂਮੈਂਟ ਜਦੋਂ ਦਾ ਲੋਕਡਾਊਨ ਹੋਇਆ ਆ ਫੋਰ ਸਮ ਰੀਜ਼ਨਸ, ਕਿਉਂਕਿ ਇਨ ਪਰਸਨ ਹੀਅਰਿੰਗਸ ਨਹੀਂ ਹੋ ਰਹੀਆਂ, AAT ਦੇ ਜਿਹੜੇ ਆ ਫਾਈਲਸ ਆ ਉਹ ਕਾਫੀ ਜਲਦੀ ਓਪਨ ਹੋ ਰਹੀਆਂ ਨੇ। ਹੁਣ ਤੁਸੀਂ ਇਹ ਚੰਗਾ ਕੀਤਾ ਹੈ ਕਿ ਪ੍ਰਾਇਓਰਟੀ ਰਿਕੁਐਸਟ ਪਾਈ ਹੈ, ਕਿਉਂਕਿ ਇੰਨੇ ਟਾਈਮ ਤੋਂ ਬਾਅਦ ਪ੍ਰਾਇਓਰਟੀ ਰਿਕੁਐਸਟ ਜਿਹੜੀ ਆ ਉਹ AAT ਜਨਰਲੀ ਐਕਸੈਪਟ ਕਰ ਲੈਂਦੀ ਆ। ਅਗਰ ਐਕਸੈਪਟ ਹੋ ਚੁੱਕੀ ਆ ਉਹ, ਤਾਂ ਤੁਸੀਂ ਲਗਾ ਕੇ ਚੱਲੋ ਕਿ ਬਹੁਤ ਹੀ ਜਲਦ ਤੁਹਾਡਾ ਜਿਹੜਾ ਮੈਂਬਰ ਆ ਉਹ ਐਲੋਕੇਟ ਹੋ ਜਾਊਗਾ ਤੇ ਤੁਹਾਡੀ ਜਿਹੜੀ ਆ ਹੇਅਰਿੰਗ ਜਿਹੜੀ ਸਕੈਡਿਊਲ ਹੋ ਜਾਊਗੀ। ਸੋ ਹੁਣ ਜ਼ਿਆਦਾ ਟਾਈਮ ਨਹੀਂ ਲੱਗੂਗਾ ਇਹਦੇ ਤੇ।
ਠੀਕ, ਇਸ ਤੋਂ ਬਾਅਦ ਮੋਨਿਕਾ ਰਲ ਹੋਰਾਂ ਨੇ ਧਿਆਨ ਦਵਾਇਆ ਕਿ ਆਵਾਜ਼ ਜਿਹੜੀ ਆ ਉਹ ਬਿਲਕੁਲ ਸਾਫ਼ ਸੁਣਾਈ ਦੇ ਰਹੀ ਹੈ। ਬਹੁਤ ਬਹੁਤ ਧੰਨਵਾਦ ਮੋਨਿਕਾ ਜੀ ਤੁਹਾਡਾ। ਤੇ ਅਗਲਾ ਸਵਾਲ ਜਿਹੜਾ ਆ ਉਹ ਮਨਜੀਤ ਸੰਧੂ ਹੋਰਾਂ ਦਾ ਸ਼ਾਮਿਲ ਕਰਦੇ ਆ। ਮਨਜੀਤ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ
ਮਨਜੀਤ ਜੀ।
ਕਹਿੰਦੇ ਸਰ ਕੰਬਾਈਨ ਡਿਪੈਂਡੈਂਟ ਵੀਜ਼ਾ ਰਿਫਿਊਜ਼ ਹੋ ਰਹੇ ਆ, ਵਾਈ? ਕਹਿੰਦੇ ਵਾਈਫ ਆਲਰੇਡੀ ਲਿਵਿੰਗ ਇਨ ਆਸਟ੍ਰੇਲੀਆ, ਕੀ ਮੈਂ 485 ਲਈ ਐਲੀਜੀਬਲ ਹੋਵਾਂਗਾ? ਉਸ ਦਾ ਕੀ ਪ੍ਰੋਸੈਸ ਆ, ਕਿੰਨੇ ਚਾਂਸ ਹੁੰਦੇ ਆ, ਕਿੰਨਾ ਟਾਈਮ ਲੱਗੇਗਾ ਅਪਰੂਵਲ ਚ?
ਦੇਖੋ ਜਿਹੜਾ ਡਿਪੈਂਡੈਂਟ ਵੀਜ਼ਾ ਆ ਕੰਬਾਈਨ, ਆਪਾਂ ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰੀਏ, ਆਪਾਂ ਪਿਛਲੇ ਵੀ ਕੁਝ ਪ੍ਰੋਗਰਾਮਸ ਦੇ ਵਿੱਚ ਇਹਦੇ ਬਾਰੇ ਡਿਸਕਸ਼ਨ ਕੀਤੀ ਆ ਕਿ ਡਿਪਾਰਟਮੈਂਟ ਜ਼ਿਆਦਾ ਪ੍ਰਮੋਟ ਨਹੀਂ ਕਰਦਾ ਕਿ ਜਿਹੜੇ ਵੀ ਸਟੂਡੈਂਟਸ ਇੱਥੇ ਹੈਗੇ ਆ, ਖਾਸ ਕਰਕੇ ਵੋਕੇਸ਼ਨਲ ਐਜੂਕੇਸ਼ਨ ਦੇ ਵਿੱਚ, ਕਿ ਉਹ ਆਪਣੇ ਜਿਹੜੇ ਸਪਾਊਸ ਨੂੰ ਨਾਲ ਲੈ ਕੇ ਆਉਣ। ਬੈਚਲਰ ਮਾਸਟਰਸ ਦੇ ਵਿੱਚ ਥੋੜੇ ਲੀਨੀਅੰਟ ਹੁੰਦੇ ਆ, ਬਟ ਜਿਹੜੇ ਵੋਕੇਸ਼ਨਲ ਐਜੂਕੇਸ਼ਨ ਉਹ ਪ੍ਰਮੋਟ ਨਹੀਂ ਕਰਦੇ ਕਿ ਸਪਾਊਸ ਨੂੰ ਆਪਾਂ ਵੀਜ਼ਾ ਗ੍ਰਾਂਟ ਕਰੀਏ। ਇਸੇ ਕਰਕੇ ਜਦੋਂ ਵੀ ਟਾਈਮ ਲੱਗ ਐਪਲੀਕੇਸ਼ਨ ਆ ਉਹਨਾਂ ਨੂੰ 12-12, 14-14 ਮਹੀਨੇ ਲੱਗ ਜਾਂਦੇ ਆ। ਨਾਓ ਦੂਸਰਾ ਕੁਐਸਚਨ ਕਿ ਤੁਸੀਂ 485 ਲਈ ਐਲੀਜੀਬਲ ਹੋਵੋਗੇ? ਡੈਫੀਨੇਟਲੀ ਹੋਵੋਗੇ ਅਗਰ ਤੁਹਾਡੇ ਸਪਾਊਸ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੈਗੇ ਆ, ਅਗਰ ਉਹਨਾਂ ਦਾ 485 ਦਾ ਵੀਜ਼ਾ ਜਿਹੜਾ ਆ ਉਹ ਐਲੀਜੀਬਲ ਹੁੰਦੇ ਆ ਤੇ ਉਹਨਾਂ ਦਾ ਵੀਜ਼ਾ ਆ ਜਾਂਦਾ ਆ, ਉਹ ਤੋਂ ਬਾਅਦ ਤੁਹਾਡਾ 485 ਸਬਸੀਕੁਐਂਟ ਐਂਟਰੈਂਟ ਵੀਜ਼ਾ ਪੈ ਸਕਦਾ ਆ। ਉਹਦੇ ਵਿੱਚ ਕੋਈ ਵੀ ਮਨਾਹੀ ਨਹੀਂ ਹੈ। ਤੇ ਉਹਦੇ ਚਾਂਸਿਸ ਕਿੰਨੇ ਹੁੰਦੇ ਆ ਆਉਂਦੇ? ਅਨਲੈਸ ਕਿ ਤੁਹਾਡੇ ਤੇ PIC 4020 ਲੱਗਾ ਹੋਵੇ, ਉਹ ਆਲਮੋਸਟ ਸਰਟਨ ਨਹੀਂ ਹੁੰਦਾ ਕਿ ਉਹ ਵੀਜ਼ਾ ਆਉਣਾ ਹੀ ਆਉਣਾ। ਤੇ ਨਾਲ ਹੀ ਨਾਲ ਉਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ, ਅਗਰ ਆਪਾਂ COVID-19 ਵਾਲਾ ਸਮਾਂ ਕੱਢਦਾ ਜਾਵੇ ਤਾਂ 1-2 ਮਹੀਨੇ ਦੇ ਅੰਦਰ ਅੰਦਰ ਉਹ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ
ਜੀ। ਸੋ ਰੋਹਿਤ ਜੀ, ਅਗਲਾ ਸਵਾਲ ਲੈਣ ਤੋਂ ਪਹਿਲਾਂ ਥੋੜੀ ਜਿਹੀ ਗੱਲਬਾਤ ਜਿਹੜੀ ਆ ਉਹ 485 ਤੇ 887 ਦੇ ਉੱਤੇ ਜ਼ਰੂਰ ਕਰਨੀ ਬਣਦੀ ਹੈ। 485 ਐਂਡ 887 ਜਿਹੜੇ ਇਹ ਵੀਜ਼ਾ ਕੈਟਾਗਰੀਜ਼ ਨੇ, ਇਹਨਾਂ ਦੇ ਵਿੱਚ ਕਿੰਨੀ ਕੁ ਜਿਹੜੀ ਰਿਆਇਤ ਆ ਉਹ ਹੁਣ ਮਿਲਣ ਵਾਲੀ ਆ, ਜਾਂ ਫਿਰ ਕਹਿ ਲਓ ਵੀ ਕੋਵਿਡ ਦਾ ਜੋ ਇੰਪੈਕਟ ਬਣਿਆ ਰਿਹਾ ਪਹਿਲਾਂ, ਔਰ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕਿੰਨੀ ਕੁ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ? ਕੋਈ ਇਹੋ ਜਿਹੇ ਚਾਂਸਿਸ ਲੱਗਦੇ ਆ?
ਹਾਂਜੀ ਡੈਫੀਨੇਟਲੀ, ਇਹਦੇ ਵਿੱਚ ਡਿਪਾਰਟਮੈਂਟ ਨੇ ਹੁਣ ਕਲੈਰੀਫਿਕੇਸ਼ਨ ਦਿੱਤੀ ਹੈ ਤੇ ਇਹਦੇ ਵਿੱਚ ਲੀਗਲ ਇੰਸਟਰੂਮੈਂਟ ਵੀ ਆ ਗਿਆ ਹੈ। ਪਿੱਛੇ ਕੀ ਹੋਇਆ ਸੀਗਾ ਕਿ ਬਹੁਤ ਜ਼ਿਆਦਾ ਅਨਸਰਟੇਨਿਟੀ ਸੀਗੀ ਉਹਨਾਂ ਐਪਲੀਕੈਂਟਸ ਲਈ, ਖਾਸ ਕਰ ਜਿਹੜੇ ਆਫਸ਼ੋਰ ਜਿਨ੍ਹਾਂ ਨੇ ਟਰੈਵਲ ਕੀਤਾ ਸੀਗਾ ਤੇ ਉਹ ਲੋਕਡਾਊਨ ਤੋਂ ਬਾਅਦ ਵਾਪਸ ਇੱਥੇ ਨਹੀਂ ਆ ਸਕੇ। ਹੁਣ ਉਹਦੇ ਵਿੱਚ ਜਿਹੜੇ ਜ਼ਿਆਦਾ ਇੰਪੈਕਟ ਹੋਏ ਸੀਗੇ ਜਿਹੜੇ ਆਪਣੀ ਕਮਿਊਨਿਟੀ ਦੇ ਉਹਨਾਂ ਨੂੰ 485 ਤੇ 887 ਇੰਪੈਕਟ ਹੋਇਆ ਕਿਉਂਕਿ ਕਈ ਸੀਗੇ ਜਿਹੜੇ ਸਟੂਡੈਂਟ ਵੀਜ਼ਾ ਆਪਣਾ ਹਲੇ ਸਟੱਡੀ ਚੱਲ ਰਹੀ ਸੀ ਜਾਂ ਪੂਰੀ ਕਰ ਰਹੇ ਸੀ ਜਿਹਨਾਂ ਦੀ ਪੂਰੀ ਹੋ ਗਈ ਸੀ ਉਹਨਾਂ ਨੇ ਇੰਡੀਆ ਟਰੈਵਲ ਕੀਤਾ ਸੀ ਤਾਂ ਵਾਪਸ ਆ ਕੇ 485 ਪਾਉਣਾ ਸੀਗਾ ਕਿਉਂਕਿ 485 ਤੇ 887 ਦੋਨਾਂ ਦੀ ਰਿਕੁਆਇਰਮੈਂਟ ਇਹੀ ਆ ਕਿ ਉਹ ਸਿਰਫ ਆਨਸ਼ੋਰ ਹੀ ਵੀਜ਼ਾ ਪੈ ਸਕਦਾ ਆ ਉਹ ਆਫਸ਼ੋਰ ਤੋਂ ਵੀਜ਼ਾ ਨਹੀਂ ਪੈਂਦਾ ਉਹ ਹੁਣ ਹੁਣ ਜਿਹੜੇ ਬੱਚੇ ਫਸ ਗਏ ਜਾ ਕੇ ਜਿਹਨਾਂ ਨੇ ਟਰੈਵਲ ਕੀਤਾ ਸੀਗਾ ਉਹਨਾਂ ਨੇ ਵਾਪਸ ਆਉਣਾ ਸੀ ਉੱਥੇ ਫਸੀ ਗਏ ਜਾ ਕੇ ਕਿਉਂਕਿ ਆਸਟ੍ਰੇਲੀਆ ਨੇ ਬਾਰਡਰ ਕਲੋਜ਼ ਕਰਤਾ ਹੁਣ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਉਹ ਚ ਤੇ ਬਟ ਹਲੇ ਤੱਕ ਪਿਛਲੇ ਹਫਤੇ ਤੱਕ ਨਾ ਹੀ ਡਿਪਾਰਟਮੈਂਟ ਵੱਲੋਂ ਕੋਈ ਕਲੈਰਿਕ ਉਹ ਕਹਿ ਰਹੇ ਸੀ ਕਿ ਆਪਾਂ ਰਿਲੈਕਸੇਸ਼ਨ ਦੇਵਾਂਗੇ ਬਟ ਹਲੇ ਤੱਕ ਕੋਈ ਰਿਲੈਕਸੇਸ਼ਨ ਨਹੀਂ ਦਿੱਤੀ ਗਈ ਸੀ ਪਰ ਪਿੱਛੇ ਇਹਨਾਂ ਨੇ ਲੀਗਲ ਇੰਸਟਰੂਮੈਂਟ ਕੱਢਤਾ ਤੇ ਉਹਨਾਂ ਨੇ ਇਹ ਕਿਹਾ ਆ ਕਿ 485 ਤੇ 887 ਦੀ ਅਗਰ ਤੁਹਾਡੀ ਐਲੀਜੀਬਿਲਿਟੀ ਬਣਦੀ ਆ ਤਾਂ ਉਹ ਆਫਸ਼ੋਰ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ ਇੱਕ ਤਾਂ ਆਹ ਉਹਨਾਂ ਨੇ ਕਨਸੈਸ਼ਨ ਦਿੱਤੀ ਹੈ ਕਿ ਜਿਹੜੀ ਕਿ ਬਹੁਤ ਵੱਡੀ ਰਿਲੀਫ ਆ ਐਪਲੀਕੈਂਟਸ ਲਈ ਜਿਹੜੇ ਇੰਡੀਆ ਫਸ ਗਏ ਸੀਗੇ ਤੇ ਨਾਲ ਹੀ ਨਾਲ ਉਹਨਾਂ ਨੇ ਹੋਰ ਵੀ ਅੱਗੇ ਫਰਦਰ ਰਿਲੀਫ ਦਿੱਤੀਆਂ ਆ ਮੈਂ ਅਗਰ 887 ਦੀ ਹੀ ਗੱਲ ਕਰਾਂ ਹੁਣ 489 ਤੇ ਜਿਹੜੇ ਇੱਥੇ ਵੀਜ਼ਾ ਹੋਲਡਰ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੇ ਇੰਡੀਆ ਟਰੈਵਲ ਕੀਤਾ ਹੁਣ ਮੇਰੇ ਆਪਣੇ ਕੁਛ ਕਲਾਇੰਟਸ ਆ ਉਹਨਾਂ ਨੇ ਜਦੋਂ ਟਰੈਵਲ ਕੀਤਾ ਸੀਗਾ ਤੇ ਉਹ ਉੱਥੇ ਰਹਿ ਗਏ ਹੁਣ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਹੁਣ 489 ਤੋਂ ਬਾਅਦ 887 ਜਿਹੜੀ PR ਦੀ ਫਾਈਲ ਪੈਂਦੀ ਹੈ ਉਹਦੀ ਦੋ ਰਿਕੁਆਇਰਮੈਂਟਸ ਹੁੰਦੀਆਂ ਮੇਨ ਇੱਕ ਹੁੰਦੀ ਹੈ ਕਿ ਤੁਸੀਂ 2 ਸਾਲ ਰੀਜਨਲ ਏਰੀਆ ਦੇ ਵਿੱਚ ਰਹੇ ਹੋਣੇ ਚਾਹੀਦੇ ਹੋ ਤੇ 1 ਸਾਲ ਫੁੱਲ ਟਾਈਮ ਵਰਕ ਐਕਸਪੀਰੀਅੰਸ ਤੁਹਾਡਾ ਹੋਣਾ ਚਾਹੀਦਾ ਹੁਣ ਕਿਉਂਕਿ ਜਿਹੜੇ ਐਪਲੀਕੈਂਟਸ ਆਫਸ਼ੋਰ ਜਾ ਕੇ ਫਸ ਗਏ ਉਹਨਾਂ ਲਈ ਉਹ ਹੁਣ ਐਲੀਜੀਬਲ ਸ਼ਾਇਦ ਨਾ ਹੋ ਪਾਉਣ ਕਿ ਉਹ ਪਤਾ ਨਹੀਂ ਕਿਉਂਕਿ ਕਦੋਂ ਤੱਕ ਇਹ ਅਨਸਰਟਨਟੀ ਰਹੂਗੀ ਤਾਂ ਫਿਰ ਹੁਣ ਡਿਪਾਰਟਮੈਂਟ ਨੇ ਉਹ ਚ ਦੋ ਰਿਲੈਕਸੇਸ਼ਨ ਦਿੱਤੀਆਂ ਪਹਿਲੀ ਰਿਲੈਕਸੇਸ਼ਨ ਦਿੱਤੀ ਉਹਨਾਂ ਨੇ ਰੈਜੀਡੈਂਸ ਦੀ ਕਿ ਜੇ ਤੁਸੀਂ ਜਿਹੜਾ ਰਹਿਣ ਦੀ ਜਿਹੜੀ ਰਿਕੁਆਇਰਮੈਂਟ ਆ 24 ਮਹੀਨੇ ਦੀ ਉਹ ਆਪਾਂ 6 ਮਹੀਨੇ ਨਾਲ ਕਹਿੰਦੇ ਆਪਾਂ ਰਿਲੈਕਸ ਕਰ ਦਿੰਦੇ ਹਾਂ ਸੋ ਕਿ ਜੇ ਤੁਸੀਂ 18 ਮਹੀਨੇ ਰਹੇ ਹੋਏ ਆ ਉੱਥੇ ਤਾਂ ਉਹ ਆਪਾਂ ਕੰਸਿਡਰ ਕਰਾਂਗੇ ਕਿ ਤੁਸੀਂ ਤੁਹਾਡੀ ਰਿਕੁਆਇਰਮੈਂਟ ਪੂਰੀ ਆ ਤੇ ਨਾਲ ਹੀ ਨਾਲ ਉਹਨਾਂ ਨੇ ਵਰਕ ਦੇ ਵਿੱਚ ਵੀ ਕੰਸੈਸ਼ਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਇਨਸਟੈਡ ਆਫ 12 ਮਹੀਨੇ ਆਪਾਂ ਤੁਹਾਨੂੰ 3 ਮਹੀਨੇ ਦੀ ਕੰਸੈਸ਼ਨ ਦਿੰਦੇ ਹਾਂ ਤੁਹਾਨੂੰ 9 ਮਹੀਨੇ ਤੱਕ ਤੁਸੀਂ ਫੁੱਲ ਟਾਈਮ ਐਕਸਪੀਰੀਅੰਸ ਦਿਖਾਉਂਦੇ ਆ ਤਾਂ ਵੀ ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਆ ਸੋ ਇੱਕ ਬਹੁਤ ਵੱਡੀ ਰਿਲੀਫ ਆ ਕਿ ਇਸ ਕਰਕੇ ਕਿ ਜਿਹੜੇ ਐਪਲੀਕੈਂਟ ਫਸੇ ਹੋਏ ਸੀ ਤੇ ਉਹ ਆਪਣੀ ਰਿਕੁਆਇਰਮੈਂਟਾਂ ਪੂਰੀਆਂ ਨਹੀਂ ਕਰ ਪਾ ਰਹੇ ਸੀ ਇੱਕ ਤਾਂ ਉਹ ਹੁਣ ਇਹ ਕੰਸੈਸ਼ਨ ਲੈ ਕੇ ਰਿਕੁਆਇਰਮੈਂਟ ਪੂਰੀ ਕਰ ਲਓਗੇ ਆਪਣੀ ਤੇ ਨਾਲ ਹੀ ਨਾਲ ਉਹ ਆਫਸ਼ੋਰ ਅਗਰ ਇੰਡੀਆ ਚ ਬੈਠੇ ਬੈਠੇ ਵੀ ਆਪਣੀ ਇਹ 887 PR ਦੀ ਫਾਈਲ ਜਿਹੜੀ ਆ ਉਹ ਲਾਂਚ ਕਰ ਸਕਦੇ ਆ ਹੁਣ ਦੂਜੀ ਚੀਜ਼ ਆਉਂਦੀ ਆ ਕੀ ਆਨਸ਼ੋਰ ਵਾਲਿਆਂ ਨੂੰ ਵੀ ਇਹ ਜਿਹੜੀਆਂ ਫੈਸਿਲਿਟੀਜ਼ ਮਿਲੂਗੀਆਂ ਉਹਨਾਂ ਨੇ ਇਹ ਕਿਹਾ ਕਿ ਰੈਜੀਡੈਂਸ ਦੀ ਤਾਂ ਆਪਾਂ ਕੰਸੈਸ਼ਨ ਨਹੀਂ ਦੇਵਾਂਗੇ ਬਟ ਹਾਂ ਕਿਉਂਕਿ COVID-19 ਦਾ ਇੰਪੈਕਟ ਆਨਸ਼ੋਰ ਐਪਲੀਕੈਂਟਸ ਨੂੰ ਵੀ ਹੋਇਆ ਆ ਕਿਉਂਕਿ ਇਹਦੇ ਕਰਕੇ ਕਈਆਂ ਦੀ ਜੋਬਸ ਚਲੀ ਗਈਆਂ COVID-19 ਕਾਰਨ ਲੋਕਡਾਊਨ ਦੇ ਵਿੱਚ ਰੈਸਟੋਰੈਂਟ ਬੰਦ ਆ ਜਾਂ ਹੋਰ ਸਾਰੇ ਬਿਜ਼ਨਸਿਸ ਬੰਦ ਆ ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਆਨਸ਼ੋਰ ਐਪਲੀਕੈਂਟਸ ਵੀ ਆ ਆਪਾਂ ਉਹਨਾਂ ਨੂੰ ਵਰਕ ਦੇ ਵਿੱਚ 3 ਮਹੀਨੇ ਦੀ ਕੰਸੈਸ਼ਨ ਦੇ ਦਿੰਦੇ ਹਾਂ ਕਿ ਅਗਰ 2 ਸਾਲ ਦੇ ਵਿੱਚ 9 ਮਹੀਨੇ ਕੰਮ ਕੀਤਾ ਤਾਂ ਵੀ ਤੁਹਾਡੀ ਐਲੀਜੀਬਿਲਿਟੀ ਜਿਹੜੀ ਆ ਉਹ ਬਣ ਜਾਂਦੀ ਆ ਹੁਣ ਆਪਾਂ ਗੱਲ ਕਰਦੇ ਹਾਂ 485 ਵੀਜ਼ਾ ਦੀ 485 ਵੀਜ਼ਾ ਦੇ ਵਿੱਚ ਜੋ ਕੰਸੈਸ਼ਨ ਦਿੱਤੀ ਗਈ ਆ ਸਭ ਪਹਿਲੀ ਕੰਸੈਸ਼ਨ ਤਾਂ ਉਹੀ ਆ ਕਿ ਆਫਸ਼ੋਰ ਤੋਂ ਐਪਲੀਕੇਸ਼ਨ ਲੱਗ ਸਕਦੀ ਆ ਜਿਹੜੀ ਕਿ ਪਹਿਲਾਂ ਨਹੀਂ ਹੁੰਦਾ ਸੀ ਪੋਸੀਬਲ ਤੇ ਦੂਸਰੀ ਇੱਕ ਕੰਡੀਸ਼ਨ ਹੁੰਦੀ ਸੀ 485 ਦੀ ਉਹਦੇ ਵਿੱਚ ਇਹ ਹੁੰਦਾ ਸੀਗਾ ਕਿ ਤੁਸੀਂ ਜਦੋਂ ਵੀ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੁੰਦਾ ਸੀਗਾ ਉਹ ਤੁਹਾਨੂੰ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹ ਆਪਣੀ ਐਪਲੀਕੇਸ਼ਨ ਪਾਉਣੀ ਹੁੰਦੀ ਸੀ ਹੁਣ ਉਹਨਾਂ ਨੇ ਕਿਹਾ ਕਿ ਆਪਾਂ ਆਹ ਜਿਹੜੀ ਰਿਕੁਆਇਰਮੈਂਟ ਆ ਜਿਹੜੀ ਪਿੱਛੇ 6 ਮਹੀਨੇ ਦੇ ਵਿੱਚ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਸੀ ਉਹ ਵੀ ਵੇਵ ਕਰ ਦਿੰਦੇ ਹਾਂ ਤੇ ਇੱਕ ਹੋਰ ਰਿਕੁਆਇਰਮੈਂਟ ਹੁੰਦੀ ਸੀ ਕਿ ਜਿਹੜੀ ਸਟੱਡੀ ਆ ਜਿਹੜੀ ਤੁਹਾਡੀ ਉਹ ਪਿਛਲੇ 6 ਮਹੀਨੇ ਦੇ ਅੰਦਰ ਅੰਦਰ ਹੀ ਪੂਰੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਵੀ ਸਟੱਡੀ ਫਿਨਿਸ਼ ਹੁੰਦੀ ਹੈ ਮੰਨ ਲਓ ਜਨਵਰੀ 15 ਨੂੰ ਫਿਨਿਸ਼ ਹੁੰਦੀ ਤਾਂ ਤੁਹਾਨੂੰ ਜੁਲਾਈ 15 ਤੋਂ ਪਹਿਲਾਂ ਪਹਿਲਾਂ ਵੀਜ਼ਾ ਪਾਉਣਾ ਹੁੰਦਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਆਫਸ਼ੋਰ ਐਪਲੀਕੈਂਟ ਫਸੇ ਹੋਏ ਆ ਆਪਾਂ ਉਹਨਾਂ ਲਈ ਇਹ ਰਿਕੁਆਇਰਮੈਂਟ 6 ਮਹੀਨੇ ਤੋਂ ਵਧਾ ਕੇ 12 ਮਹੀਨੇ ਕਰ ਰਹੇ ਹਾਂ ਸੋ ਤੁਹਾਨੂੰ 12 ਮਹੀਨੇ ਦੀ ਵਿੰਡੋ ਮਿਲੂਗੀ ਆਪਣਾ ਵੀਜ਼ਾ ਪਾਉਣ ਲਈ ਸੋ ਇਹ ਕਾਫੀ ਵੱਡੀਆਂ ਰਿਲੈਕਸੇਸ਼ਨ ਦਿੱਤੀਆਂ ਡਿਪਾਰਟਮੈਂਟ ਨੇ ਜੋ ਕਿ ਕਾਫੀ ਗੁੱਡ ਨਿਊਜ਼ ਹੈ
ਬਿਲਕੁਲ ਜੀ ਸੋ ਇਹ ਰਿਆਇਤ ਮਿਲਣ ਦੇ ਨਾਲ ਮੈਨੂੰ ਲੱਗਦਾ ਬਹੁਤ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਆ ਉਹ ਬਣਨੀਆਂ ਵੀ ਸ਼ੁਰੂ ਹੋਈਆਂ ਹੋਣਗੀਆਂ ਬਹੁਤ ਸਾਰੀ ਜਿਹੜੀ ਆਸ ਆ ਉਹ ਵੀ ਜਾਗੀ ਹੋਏਗੀ ਔਰ ਇਸ ਵੇਲੇ ਸਾਡੇ ਨਾਲ ਕੁਛ ਹੋਰ ਦੋਸਤ ਬਣੇ ਹੋਏ ਨੇ ਮੈਂ ਉਹਨਾਂ ਦੇ ਸਵਾਲ ਲੈਣ ਤੋਂ ਪਹਿਲਾਂ ਇੱਕ ਕਾਲਰ ਨੂੰ ਸ਼ਾਮਲ ਕਰ ਲੈਂਦੀ ਹਾਂ ਸਾਡੇ ਨਾਲ ਜੁੜੇ ਨੇ 726 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਬਾਈ ਦਰਵਿੰਦਰ ਜਿਹੜਾ ਆਪਣਾ ਰੀਜਨਲ ਏਰੀਆ ਤੋਂ ਗੱਲ ਕਰ ਰਿਹਾ ਸੀ ਉਹਨਾਂ ਨਾਲ ਸਹਿਮਤ ਹਾਂ ਕਿਉਂਕਿ ਸਰ ਦੀ ਆਵਾਜ਼ ਕਾਫੀ ਬਹੁਤ ਜ਼ਿਆਦਾ ਖਰਾਬ ਆ ਰਹੀ ਹੈ ਜਦੋਂ ਤੁਸੀਂ ਕਾਲ ਕਰਦੇ ਹੋ ਜਿਹਦੇ ਕਰਕੇ ਕੁਝ ਵੀ ਸੁਣਾਈ ਨਹੀਂ ਦੇ ਰਿਹਾ
ਜੀ।
ਤੇ ਚਲੋ ਤੇ ਮੇਰਾ ਕੁਐਸਚਨ ਸੀਗਾ ਜੀ ਸਰ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ 189 ਵੀਜ਼ਾ ਪ੍ਰੋਸੈਸਿੰਗ ਟਾਈਮ ਪੁੱਛਣਾ ਸੀਗਾ ਫਾਈਲ ਲੋਡ ਇਨ ਲਾਸਟ ਈਅਰ 2019 ਇਨ ਜੁਲਾਈ।
ਜੁਲਾਈ 2019 ਦੇ ਵਿੱਚ ਫਾਈਲ
ਲੋਡ। ਆਪਣੀ ਆਕੂਪੇਸ਼ਨ ਕੀ ਹੈ ਜੀ?
18 ਆਕੂਪੇਸ਼ਨ ਕੀ ਹੈ ਜੀ ਤੁਹਾਡੀ?
ਅਕਾਊਂਟਿੰਗ ਜੀ।
ਅਕਾਊਂਟਿੰਗ ਦੇ ਵਿੱਚ ਹੈ ਜੀ।
ਚਲੋ ਜੀ, ਪਹਿਲੀ ਗੱਲ ਤਾਂ ਹੈ ਕਿ ਗੁੱਡ ਨਿਊਜ਼ ਆ ਤੁਹਾਡੇ ਲਈ ਕਿ ਤੁਸੀਂ 189 ਅਕਾਊਂਟਿੰਗ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਈ ਹੈ ਤਾਂ ਤੁਸੀਂ ਫਾਈਲ ਪਾਈ ਹੋਈ ਹੈ। ਬਹੁਤ ਘੱਟ ਨੂੰ ਅੱਜ ਕੱਲ ਬਹੁਤ ਘੱਟ ਐਪਲੀਕੈਂਟਸ ਨੂੰ ਅਪਰਚੁਨਿਟੀਜ਼ ਮਿਲਦੀ ਆ। ਦੂਜੀ ਚੀਜ਼ ਕੀ, ਤੁਹਾਡੀ ਪ੍ਰੋਸੈਸਿੰਗ ਕਦੋਂ ਤੱਕ ਹੋਊਗੀ? ਦੇਖੋ, ਕਾਫੀ ਟਾਈਮ ਹੋ ਚੁੱਕਾ ਤੁਹਾਡੀ ਐਪਲੀਕੇਸ਼ਨ ਲਾਂਚ ਨੂੰ, ਬਟ ਕੋਵਿਡ-19 ਕਾਰਨ ਜੋ ਦੇਖਣ ਜਾ ਰਿਹਾ ਹੈ ਕਿ ਅਗਰ ਕ੍ਰਿਟੀਕਲ ਸੈਕਟਰਸ ਤੋਂ ਇਲਾਵਾ ਡਿਪਾਰਟਮੈਂਟ ਇਸ ਟਾਈਮ ਵੀਜ਼ਾਸ ਨਹੀਂ ਦੇ ਰਿਹਾ, ਚਾਹੇ ਉਹ 491 ਹੋਵੇ, ਚਾਹੇ ਉਹ 190 ਹੋਵੇ, ਚਾਹੇ 189 ਹੋਵੇ, ਇਹ ਆਪਾਂ ਆਸ ਕਰਦੇ ਪਏ ਹਾਂ ਕਿ ਜਦੋਂ ਵੀ ਅਕਟੂਬਰ ਦੀਆਂ ਐਲੋਕੇਸ਼ਨ ਆਊਗੀਆਂ ਜਾਂ ਇਹਦਾ ਕੋਵਿਡ-19 ਦਾ ਇੰਪੈਕਟ ਥੋੜਾ ਥੋੜਾ ਘਟਣਾ ਸ਼ੁਰੂ ਹੋਊਗਾ, ਜੋ ਕਿ ਹੋ ਵੀ ਰਿਹਾ ਆ ਹੁਣ, ਤਾਂ ਹੋਪਫੁਲੀ ਉਸ ਤੋਂ ਬਾਅਦ ਜਿੰਨੇ ਵੀ ਲੌਂਗ ਟਰਮ ਤੋਂ ਜਿਹੜੇ ਵੀਜ਼ਾਸ ਪੈਂਡਿੰਗ ਪਏ ਹੋਏ ਆ ਉਹ ਡਿਪਾਰਟਮੈਂਟ ਗ੍ਰਾਂਟ ਕਰਨੇ ਸ਼ੁਰੂ ਕਰੂਗਾ। ਤੁਸੀਂ ਆਸ ਕਰ ਸਕਦੇ ਹੋ ਕਿ ਇਸ ਸਾਲ ਦੇ ਐਂਡ ਤੱਕ ਤੁਹਾਡੀ ਫਾਈਲ ਪ੍ਰੋਸੈਸ ਹੋ ਜਾਊਗੀ
ਜੀ। ਸੋ ਜਿਹੜਾ ਜਵਾਬ ਰੋਹਿਤ ਜੀ ਨੇ ਦਿੱਤਾ ਹੈ ਕਿ ਤੁਹਾਡੇ ਲਈ ਗੁੱਡ ਨਿਊਜ਼ ਹੈ ਕਿ ਤੁਹਾਡੇ ਲਈ ਜਿਹੜਾ ਇਹ ਸੱਦਾ ਆਇਆ, ਕਿਉਂਕਿ ਜ਼ਿਆਦਾਤਰ ਜਿਹੜੇ ਇਨਵਾਈਟ ਹੈ ਉਹ ਸਿਰਫ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆ ਰਹੇ ਆ, ਪਰ ਅਕਤੂਬਰ ਤੋਂ ਬਾਅਦ ਜਿਹੜੀ ਪਿਕਚਰ ਆ ਉਹ ਜ਼ਿਆਦਾ ਕਲੀਅਰ ਹੋਏਗੀ ਜੀ। ਔਰ 189 ਜਾਂ ਫਿਰ 491 ਜਾਂ ਫਿਰ 190 ਦੇ ਲਈ ਅਕਤੂਬਰ ਤੋਂ ਬਾਅਦ ਜਿਹੜੀ ਆ ਉਹ ਆਸ ਕੀਤੀ ਜਾ ਸਕਦੀ ਹੈ।
ਠੀਕ ਹੈ ਜੀ, ਮਤਲਬ ਕਿ ਉਹਨਾਂ ਚਿਰ ਆਪਾਂ ਨੂੰ ਹੋਰ ਕੋਈ, ਮਤਲਬ ਸਿਰਫ ਵੇਟ ਹੀ ਆਪਣੇ ਕੋਲ, ਹੈ ਨਾ?
ਬਿਲਕੁਲ ਬਿਲਕੁਲ ਜੀ, ਕਿਉਂਕਿ ਕ੍ਰਿਟੀਕਲ ਸੈਕਟਰ ਨੂੰ ਜ਼ਿਆਦਾ ਪ੍ਰਾਇਓਰਿਟੀ ਦਿੱਤੀ ਜਾ ਰਹੀ ਹੈ ਇਸ ਵੇਲੇ, ਪਰ ਅਕਤੂਬਰ ਤੋਂ ਬਾਅਦ ਜ਼ਿਆਦਾ ਪਿਕਚਰ ਕਲੀਅਰ ਹੋ ਜਾਣੀ ਹੈ।
ਚਲੋ ਠੀਕ ਹੈ ਜੀ, ਥੈਂਕ ਯੂ ਜੀ,
ਗੁੱਡ ਲੱਕ ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਲੈਣ ਤੋਂ ਪਹਿਲਾਂ ਮੈਂ ਇੱਕ ਵਾਰ ਜ਼ਰੂਰ ਸੁਣਨ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੀ ਹਾਂ, ਜਿਹੜੇ ਵੀ ਕਾਲਰ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਜੇਕਰ ਰੋਹਿਤ ਜੀ ਦੀ ਆਵਾਜ਼ ਸੁਣਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਆ ਰਹੀ ਹੈ, ਤਾਂ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਸਾਡੇ ਨਾਲ ਜਿਹੜੇ ਕਮੈਂਟਸ ਆ ਉਹਨਾਂ ਦੇ ਰਾਹੀਂ ਵੀ ਜੁੜ ਸਕਦੇ ਹੋ, ਜਾਂ ਫਿਰ ਤੁਸੀਂ ਈਮੇਲ ਸਾਨੂੰ ਕਰ ਸਕਦੇ ਹੋ ਆਪਣਾ ਸਵਾਲ। ਔਰ ਈਮੇਲ ਪਤਾ ਸਾਡਾ requested@harmanradio.com, ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਜਿਹੜਾ ਮੈਸੇਜ ਹੈ ਉਹ ਟਾਈਪ ਕਰਕੇ ਭੇਜ ਸਕਦੇ ਹੋ, ਤੁਹਾਡੇ ਸਵਾਲ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਔਰ ਜੇਕਰ ਆਵਾਜ਼ ਦੇ ਵਿੱਚ ਦਿੱਕਤ ਆ ਰਹੀ ਹੈ, ਇਸ ਵੇਲੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ। ਫਿਲਹਾਲ ਅਗਲੇ ਸਵਾਲ ਜਿਹੜੇ ਆ ਸਾਡੇ ਫੇਸਬੁੱਕ ਵਿਊਵਰਸ ਦੇ ਸ਼ਾਮਲ ਕਰਾਂਗੇ। ਇਸ ਤੋਂ ਪਹਿਲਾਂ ਸਾਡੇ ਨਾਲ ਕਵਲਜੀਤ ਕੌਰ ਜੁੜੇ ਸੀ ਤੇ ਉਹਨਾਂ ਨੇ ਵੀ ਸਾਡਾ ਧਿਆਨ ਦਵਾਇਆ ਸੀ ਕਿ ਸਰ ਦੀ ਆਵਾਜ਼ ਜਿਹੜੀ ਆ ਬਿਲਕੁਲ ਸਹੀ ਆ ਰਹੀ ਹੈ। ਸੋ ਆਵਾਜ਼ ਜਿਹੜੀ ਆ ਸ਼ਾਇਦ ਫੇਸਬੁੱਕ ਤੇ ਬਿਲਕੁਲ ਸਹੀ ਜਾ ਰਹੀ ਹੈ, ਪਰ ਕਾਲ ਦੇ ਵਿੱਚ ਸ਼ਾਇਦ ਸੁਣਨ ਵਾਲੇ ਨੂੰ ਜਿਹੜੀ ਸਮੱਸਿਆ ਆ ਉਹ ਦਿੱਕਤ ਹੈ ਉਹ ਆ ਰਹੀ ਹੈ। ਸੋ ਟੈਕਨੀਕਲ ਟੀਮ ਮੈਂਬਰ ਜਿਹੜੇ ਉਹ ਸਾਡੇ ਇਸ ਸਮੱਸਿਆ ਵੱਲ ਧਿਆਨ ਦੇ ਰਹੇ ਆ, ਪਰ ਫਿਰ ਵੀ ਜੇਕਰ ਇਹ ਦਿੱਕਤ ਬਣੀ ਰਹਿੰਦੀ ਹੈ ਤਾਂ ਤੁਸੀਂ ਆਪਣਾ ਸਵਾਲ ਜਿਹੜਾ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਿਹੜੀ ਫੇਸਬੁੱਕ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਟੈਲੀਗ੍ਰਾਮ ਜਾਂ ਈਮੇਲ ਦੇ ਰਾਹੀਂ ਆਪਣਾ ਸਵਾਲ ਭੇਜ ਸਕਦੇ ਹੋ। ਅਗਲਾ ਸਵਾਲ ਰਾਜਨ ਢਿੱਲੋਂ ਕਰ ਰਹੇ ਨੇ। ਰਾਜਨ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਸਰ ਇੰਡੀਆ ਦਾ ਲੈਵਲ ਕਦੋਂ ਚੇਂਜ ਹੋਣਾ?
ਦੇਖੋ, ਇੰਡੀਆ ਦਾ ਲੈਵਲ ਇਸ ਟਾਈਮ 3 ਆ। ਚੇਂਜ ਆਪਾਂ ਵੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਲੈਵਲ 2 ਹੋਵੇ, ਕਿਉਂਕਿ ਜਦੋਂ ਦੇਖਣ ਚ ਆਇਆ ਸੀਗਾ ਪਿਛਲੇ ਸਾਲ ਤੋਂ ਪਹਿਲਾਂ ਇਹਨਾਂ ਨੇ ਇੱਕ ਵਾਰ ਅਸੈਸਮੈਂਟ ਲੈਵਲ 3 ਤੋਂ 2 ਕੀਤਾ ਸੀਗਾ। ਉਹਦਾ ਫਾਇਦਾ ਇਹ ਹੁੰਦਾ ਸੀਗਾ ਕਿ ਤੁਹਾਨੂੰ ਜਨਰਲੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਤੇ ਫੋਰੈਂਸਿਕ ਰਿਕੁਆਇਰਮੈਂਟ ਮੀਟ ਨਹੀਂ ਕਰਨੀ ਪੈਂਦੀ ਸੀ। ਬਟ ਚੇਂਜ ਕਦੋਂ ਹੋਊਗਾ, ਦੇਖੋ ਇਹਦੇ ਬਾਰੇ ਕਹਿਣਾ ਮੁਸ਼ਕਿਲ ਆ, ਕਿਉਂਕਿ ਡਿਪਾਰਟਮੈਂਟ ਦਾ ਇੱਕ ਸੈੱਟ ਕ੍ਰਾਈਟੇਰੀਆ ਹੁੰਦਾ ਕਿ ਆ ਸਾਲ ਦੇ ਵਿੱਚ ਜਦੋਂ ਵੀ ਪ੍ਰਾਇਓਰਟੀਕਲੀ ਉਹ ਇੱਕ ਪ੍ਰੋਸੈਸ ਦੇ ਥਰੂ ਜਾਂਦੇ ਆ ਹਰ ਕੰਟਰੀ ਦੇ ਤੇ ਕਾਲਜਿਸ ਦੇ, ਉਸ ਤੋਂ ਬਾਅਦ ਕਾਲਜਿਸ ਦਾ ਅਸੈਸਮੈਂਟ ਲੈਵਲ ਵੀ ਸੈੱਟ ਹੁੰਦਾ ਆ ਤਾਂ ਕੰਟਰੀਜ਼ ਦਾ ਅਸੈਸਮੈਂਟ ਲੈਵਲ ਵੀ ਸੈੱਟ ਹੁੰਦਾ ਆ। ਉਹ ਡਿਪੈਂਡ ਕਰਦਾ ਕਈ ਸਾਰੇ ਫੈਕਟਰਸ ਕਿ ਕਿੰਨੀਆਂ ਉੱਥੋਂ ਲੌਂਚਮੈਂਟਸ ਹੋਈਆਂ, ਕਿੰਨੇ ਉਹਦੇ ਵਿੱਚੋਂ ਫਾਈਲਸ ਦੀ ਕੁਆਲਿਟੀ ਕੀ ਸੀਗੀ, ਕਿੰਨੀਆਂ ਰਿਫਿਊਜ਼ਲਸ ਹੋਈਆਂ ਆਫਸ਼ੋਰ ਦੀਆਂ। ਸੋ ਇਹ ਕਈ ਸਾਰੇ ਫੈਕਟਰਸ ਹੁੰਦੇ, ਉਸ ਤੋਂ ਬਾਅਦ ਡਿਪਾਰਟਮੈਂਟ ਡਿਸਾਈਡ ਕਰਦਾ ਕਿ ਅਸੈਸਮੈਂਟ ਲੈਵਲ ਜਿਹੜਾ ਆ ਹੁਣ ਆਪਾਂ ਵਧਾਵਾਂਗੇ ਜਾਂ ਨਹੀਂ ਵਧਾਵਾਂਗੇ। ਬਟ ਆਸ, ਚਲੋ ਆਪਾਂ ਵੀ ਇਹੀ ਕਰ ਰਹੇ ਹਾਂ ਕਿ ਇੰਡੀਆ ਦਾ ਅਸੈਸਮੈਂਟ ਲੈਵਲ 3 ਤੋਂ 2 ਹੋਵੇ, ਇਨਫੈਕਟ 1 ਨਹੀਂ ਹੋਵੇ ਤਾਂ ਸਭ ਤੋਂ ਵਧੀਆ ਆ। ਬਟ ਇਹ ਕਦੋਂ ਚੇਂਜ ਹੋਊਗਾ ਇਹਦੇ ਬਾਰੇ ਕਹਿਣਾ ਥੋੜਾ ਮੁਸ਼ਕਿਲ ਆ
ਜੀ। ਇਸ ਤੋਂ ਅਗਲਾ ਸਵਾਲ ਸਾਡੇ ਤੱਕ ਪਹੁੰਚਿਆ ਈਮੇਲ ਦੇ ਜ਼ਰੀਏ, ਸੁਖਪ੍ਰੀਤ ਕੌਰ ਕਰ ਰਹੇ ਨੇ, ਕਹਿੰਦੇ ਸ਼ੈਫ 190 ਨਿਊ ਸਾਊਥ ਵੇਲਸ ਦੇ ਬਾਰੇ ਸਵਾਲ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਆਈ ਹੈਵ ਲੌਜ਼ 491 ਨਿਊ ਸਾਊਥ ਵੇਲਸ ਵੀਜ਼ਾ ਐਂਡ ਇਟਸ ਨਾਟ ਗ੍ਰਾਂਟਿਡ ਯੈਟ, ਡੂ ਆਈ ਸਟਿਲ ਹੈਵ ਚਾਂਸਿਸ ਟੂ ਗੈਟ 190 ਨਿਊ ਸਾਊਥ ਵੇਲਸ 75+5, ਯਾਨੀ ਟੋਟਲ 80 ਪੁਆਇੰਟਸ ਨੇ ਇਨਕਲੂਡਿੰਗ ਸਟੇਟ, ਐਜ ਅ ਸ਼ੈਫ ਲਿਵਿੰਗ ਐਂਡ ਵਰਕਿੰਗ ਰੀਜਨਲ ਨਿਊ ਸਾਊਥ ਵੇਲਸ ਫਰੋਮ ਲਾਸਟ 5 ਮੰਥਸ। ਕਹਿੰਦੇ ਪਲੀਜ਼ ਐਡਵਾਈਜ਼ ਵੈਨ ਆਈ ਕੈਨ ਐਕਸਪੈਕਟ ਇਨਵਾਈਟ।
ਦੇਖੋ ਤੁਹਾਡੇ ਪੁਆਇੰਟਸ ਅੱਛੇ ਨੇ, ਬਟ ਕੀ ਆਪਾਂ ਨੂੰ ਇਨਵੀਟੇਸ਼ਨ ਜਿਹੜੀ ਆ ਉਹ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀ ਆ? ਇਹ ਹਲੇ ਕਲੀਅਰ ਨਹੀਂ ਹੈ ਪਿਕਚਰ, ਕਿਉਂਕਿ ਡਿਪਾਰਟਮੈਂਟ ਵੱਲੋਂ ਤਾਂ ਸਟੇਟ ਵੱਲੋਂ ਹਲੇ ਵੀ ਇਹੀ ਇੰਡੀਕੇਸ਼ਨ ਆ ਰਹੀ ਹੈ ਕਿ ਪ੍ਰਾਇਓਰਟੀ ਜਿਹੜੀ ਆ ਉਹ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਦਿੱਤੀ ਜਾਊਗੀ, ਤੇ ਕਿਉਂਕਿ ਮੇਨ ਧਿਆਨ ਉਹਨਾਂ ਦਾ ਹੈਲਥ ਵੱਲ ਤੇ ਇਕਨੋਮਿਕ ਰਿਕਵਰੀ ਵੱਲ ਆ। ਸੋ ਇਨਵੀਟੇਸ਼ਨ ਕਹਿਣਾ ਮੁਸ਼ਕਿਲ ਹੋਊਗਾ ਕਦੋਂ ਤੱਕ ਆਊਗੀ, ਬਟ ਕਿਉਂਕਿ ਚਲੋ ਇਹ ਵਧੀਆ ਹੈ ਕਿ ਤੁਹਾਡਾ 491 ਜਿਹੜਾ ਆ ਉਹ ਤੁਸੀਂ ਆਲਰੇਡੀ ਫਾਈਲ ਲੌਜਡ ਆ, ਕਿ ਇੱਕ ਵਾਰੀ ਉਹ ਜਾਂਦਾ ਆ ਤਾਂ ਐਟਲੀਸਟ ਤੁਸੀਂ ਰੀਜਨਲ ਏਰੀਆ ਦੇ ਵਿੱਚ ਰਹਿ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪੀ ਆਰ ਜਿਹੜੀ ਆ ਉਹ ਪਾ ਸਕਦੇ ਹੋ, ਬਟ 190 ਤੁਸੀਂ ਲੌਜ ਕਰ ਸਕਦੇ ਹੋ ਜਾਂ ਇਨਵੀਟੇਸ਼ਨ ਆਊਗੀ, ਇਹ ਇਹਦੇ ਬਾਰੇ ਹਲੇ ਕਹਿਣਾ ਥੋੜਾ ਮੁਸ਼ਕਿਲ ਹੋਊਗਾ
ਜੀ। ਇਸ ਤੋਂ ਬਾਅਦ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਮੈਂ ਸ਼ਾਮਲ ਕਰਦੀ ਹਾਂ। 264 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਹੈਲੋ ਹੈਲੋ, ਆਵਾਜ਼ ਸੁਣ ਪਾ ਰਹੇ ਹੋ ਜੀ? ਕਾਲਰ ਜੁੜੇ ਹੋਏ ਨੇ ਸਾਡੇ ਨਾਲ? ਹੈਲੋ, ਮੈਨੂੰ ਲੱਗਦਾ ਕਿ ਜੁੜੇ ਜ਼ਰੂਰ ਹੋਏ ਆ ਪਰ ਸ਼ਾਇਦ ਕਾਲ ਲਗਾ ਕੇ ਭੁੱਲ ਗਏ ਨੇ। ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜੀ ਜੀ, ਸਤਿ ਸ੍ਰੀ ਅਕਾਲ
ਜੀ।
ਕੌਣ ਬੋਲ ਰਹੇ
ਮੈਮ? ਮੇਰਾ ਨਾਮ ਹਿਮਾਂਸ਼ੂ ਹੈ ਜੀ।
ਜੀ ਹਿਮਾਂਸ਼ੂ ਜੀ, ਸਵਾਲ।
ਮੈਂ ਸਰ ਨੂੰ ਸਵਾਲ ਪੁੱਛਣਾ ਸੀਗਾ ਕਿ ਐਕਚੁਅਲੀ ਮੇਰਾ ਨਾ ਫਰੈਂਡ ਜੋਬ ਰੈਡੀ ਪ੍ਰੋਗਰਾਮ ਕਰਦਾ ਸੀਗਾ ਤੇ ਆਲਰੇਡੀ ਉਹਦੇ 1400 ਆਵਰਸ ਕੰਪਲੀਟ ਹੋ ਚੁੱਕੇ ਆ, ਬਟ ਉਹ ਨਾ ਇੰਡੀਆ ਸਟਕ ਹੋ ਗਿਆ ਇਸ ਸਿਚੁਏਸ਼ਨ ਦੇ ਵਿੱਚ ਨਾ ਕੋਰੋਨਾ ਵਾਇਰਸ ਕਰਕੇ, ਤੇ ਉਹਦੇ ਨਾ ਵੇਖ ਹਜੇ 325 ਘੰਟੇ ਰਹਿੰਦੇ ਆ ਹਜੇ, ਤੇ ਉਹਦਾ ਵੀਜ਼ਾ ਮੇ ਨੈਕਸਟ ਤੱਕ ਮੇ 2021 ਤੱਕ ਹੈਗਾ ਆ, ਤੇ ਕੀ ਪੋਸੀਬਿਲਿਟੀ ਹੈ ਸਰ ਉਹਦਾ?
ਦੇਖੋ ਅਗਰ ਮੇ 21 ਤੱਕ ਵੀਜ਼ਾ ਹੈਗਾ ਆ, ਹੋਪਫੁਲੀ ਉਸ ਵੇਲੇ ਤੱਕ ਅਗਰ ਬਾਰਡਰ ਖੁੱਲ ਜਾਂਦੇ ਆ ਤਾਂ ਉਹ ਵਾਪਸ ਆ ਕੇ ਆਪਣਾ ਕੋਈ ਵੀ ਦੂਸਰਾ ਵੀਜ਼ਾ ਪਾ ਦੇਣ ਆਨਸ਼ੋਰ, ਤਾਂ ਕਿ ਉਹਨਾਂ ਦੇ ਫੁੱਲ ਵਰਕਿੰਗ ਰਾਈਟਸ ਜਿਹੜੇ ਆ ਉਹ ਕੰਟੀਨਿਊ ਰਹਿਣ, ਤਾਂ ਉਹਦੇ ਵਿੱਚ ਉਹਨਾਂ ਨੂੰ ਪੂਰੇ ਕਰਨੇ ਪੈਣੇ ਆ ਆਰਸ। ਸੈਕਿੰਡ ਥਿੰਗ, ਕਿ ਉਹਦੇ ਵਿੱਚ ਕੋਈ ਰਿਲੈਕਸੇਸ਼ਨ ਹੈਗੀ ਆ? ਨਹੀਂ, ਉਹਦੇ ਵਿੱਚ ਉਹਨਾਂ ਨੂੰ ਅਨਫੋਰਚੁਨੇਟਲੀ ਕੋਈ ਰਿਲੈਕਸੇਸ਼ਨ ਜਿਹੜੀ ਆ ਐਜ਼ ਪਰ ਕਰੰਟ ਰੂਲਸ ਉਹ ਨਹੀਂ ਮਿਲਣੀ, ਕਿਉਂਕਿ ਕੀ ਹੈ ਕਿ ਆਟੋਮੈਟਿਕ 485 ਐਕਸਟੈਂਸ਼ਨ ਜਿਹੜੇ ਆਫ ਯੋਰ ਸਟਕ ਹੋ ਚੁੱਕੇ ਆ, ਏਦਾਂ ਦੀ ਕੋਈ ਵੀ ਅਪਡੇਟ ਨਹੀਂ ਆ ਡਿਪਾਰਟਮੈਂਟ ਤੋਂ, ਤੇ ਲੱਗ ਵੀ ਇਹੀ ਰਿਹਾ ਆ ਕਿ ਏਦਾਂ ਦੀ ਕੋਈ ਅਪਡੇਟ ਨਹੀਂ ਆਊਗੀ ਕਿ ਜੇ ਕਿਸੇ ਦਾ ਵੀਜ਼ਾ ਐਕਸਪਾਇਰ ਹੋ ਗਿਆ ਤਾਂ ਉਹਨੂੰ ਆਟੋਮੈਟਿਕਲੀ ਰਿਨਿਊ ਕਰ ਦੇਣ। ਅਨਫੋਰਚੁਨੇਟਲੀ ਏਦਾਂ ਨਹੀਂ ਹੋਣਾ, ਬਟ ਤੁਸੀਂ ਉਹ ਇਹੀ ਆਸ ਕਰ ਸਕਦੇ ਆ ਹਿਮਾਂਸ਼ੂ ਜੀ ਕਿ ਉਹ ਜਦੋਂ ਕਿ ਮੇ ਤੱਕ ਵੀਜ਼ਾ ਹੈਗਾ ਤਾਂ ਉਹ ਤੋਂ ਪਹਿਲਾਂ ਬਾਰਡਰ ਖੁੱਲ ਜਾਣ, ਤਾਂ ਉਹ ਵਾਪਸ ਆਸਟ੍ਰੇਲੀਆ ਆ ਜਾਣ, ਤਾਂ ਇੱਥੇ ਆ ਕੇ ਕੋਈ ਵੀਜ਼ਾ ਜਿਹੜਾ ਹੈ ਉਹ ਲਾਂਚ ਕਰ ਦੇਣ ਆਨਸ਼ੋਰ, ਤਾਂ ਕਿ ਉਹਨਾਂ ਦੇ ਜਿਹੜੇ ਫੁੱਲ ਵਰਕਿੰਗ ਰਾਈਟਸ ਆ ਉਹ ਕੰਟੀਨਿਊ ਰਹਿਣ ਤੇ ਆਪਣਾ ਜੋਬ ਰੈਡੀ ਪ੍ਰੋਗਰਾਮ ਉਹ ਫਿਨਿਸ਼ ਕਰਕੇ ਆਪਣੀ ਦੂਸਰੀ 491 ਜਾਂ 190 ਦੀ ਆਪਸ਼ਨਸ ਦੇਖ ਸਕਣ।
ਜੀ ਹਿਮਾਂਸ਼ੂ ਜੀ, ਆਵਾਜ਼ ਤੁਹਾਡੇ ਤੱਕ ਪਹੁੰਚੀ ਹੈ ਬਿਲਕੁਲ ਕਲੀਅਰ?
ਜੀ, ਮੇਰੀ ਸਰ ਦੀ ਆਵਾਜ਼ ਥੋੜੀ ਬ੍ਰੇਕ ਹੋ ਰਹੀ ਸੀ, ਬਟ ਮੈਂ ਕੈਪੇਬਲ ਹਾਂ ਸੁਣਨ ਦੇ, ਬਟ ਤੁਹਾਡੀ ਆਵਾਜ਼ ਮੈਨੂੰ ਕਲੀਅਰ ਆ ਰਹੀ ਹੈ। ਮੈਂ ਠੀਕ ਹੈ, ਸਪੀਕਰ ਪ੍ਰੋਬਲਮ ਹੋ ਸਕਦੀ ਹੈ ਸ਼ਾਇਦ ਸਰ ਵੱਲੋਂ ਨਾ,
ਪਰ ਜਵਾਬ ਮਿਲ ਗਿਆ ਤੁਹਾਨੂੰ, ਸਮਝ ਆ ਗਿਆ ਹਨਾ?
ਜੀ 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 ਜੀ, ਜਵਾਬ ਮਿਲ ਗਿਆ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਸਰ।
ਠੀਕ ਹੈ ਹਿਮਾਂਸ਼ੂ ਜੀ,
ਨੋ ਪ੍ਰੋਬਲਮ ਹਿਮਾਂਸ਼ੂ,
ਥੈਂਕ ਯੂ
ਜੀ। ਤੇ ਇਸ ਤੋਂ ਪਹਿਲਾਂ ਕਮਲਜੀਤ ਕੌਰ ਹੋਰਾਂ ਦਾ ਵੀ ਧੰਨਵਾਦ ਕਰਾਂਗੇ, ਤੁਸੀਂ ਧਿਆਨ ਦਵਾਇਆ ਜੀ ਸਾਡਾ। ਔਰ ਉਸ ਤੋਂ ਬਾਅਦ ਮੋਨਿਕਾ ਰਲਹੁਰੀ ਆਪਣੇ ਜਵਾਬ ਦੇ ਲਈ ਰੋਹਿਤ ਜੀ ਤੁਹਾਡਾ ਧੰਨਵਾਦ ਕਰ ਰਹੇ ਨੇ। ਤੇ ਅਗਲਾ ਸਵਾਲ ਜਿਹੜਾ ਜੀ ਉਹ ਅਜੇ ਕੁਮਾਰ ਹੋਰਾਂ ਦਾ ਸ਼ਾਮਲ ਕਰਦੇ ਆ। ਅਜੇ ਕੁਮਾਰ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਅਜੇ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ, ਬਿਕੋਜ਼ ਇੰਡੀਆ ਲੈਵਲ ਚੇਂਜ ਹੋ ਜਾਂਦਾ ਫਿਰ ਕੰਬਾਈਨ ਫਾਈਲ ਰਿਜ਼ਲਟ ਪੋਸੀਬਲ ਆਉਣਗੇ। ਲੈਵਲ ਦੇ ਬਾਰੇ ਨਾ ਇੱਕ ਹੋਰ ਸਵਾਲ ਜਸਦੀਪ ਸਿੰਘ ਹੋਰਾਂ ਨੇ ਵੀ ਕੀਤਾ, ਕਿਉਂਕਿ ਰਾਜਨ ਢਿੱਲੋਂ ਹੋਰਾਂ ਦਾ ਵੀ ਇੰਡੀਆ ਦੇ ਲੈਵਲ ਬਾਰੇ ਸਵਾਲ ਸੀ, ਸੋ ਜਸਦੀਪ ਹੋਰਾਂ ਦਾ ਸਵਾਲ ਵੀ ਮੈਂ ਨਾਲ ਹੀ ਲੈ ਲੈਂਦੀ ਆ। ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜਸਦੀਪ ਜੀ। ਇਹਨਾਂ ਨੇ ਕਿਹਾ, ਐਨੀ ਚਾਂਸ ਇੰਡੀਆ ਅਸੈਸਮੈਂਟ ਲੈਵਲ ਵਿਲ ਅਪਗ੍ਰੇਡ? ਸੋ ਪਹਿਲੇ ਸਵਾਲ ਨਾਲ ਰਾਜਨ ਢਿੱਲੋਂ ਹੋਰਾਂ ਦੇ ਸਵਾਲ ਦੇ ਨਾਲ ਵੀ ਮਿਲਦਾ ਸੀਗਾ ਉਹ, ਪਰ ਹੁਣ ਜਿਹੜਾ ਅਸੀਂ ਸਵਾਲ ਲਿਆ ਅਜੇ ਕੁਮਾਰ ਹੋਰਾਂ ਦਾ ਲਿਆ ਤੇ ਉਹਨਾਂ ਦਾ ਥੋੜਾ ਜਿਹਾ ਜਿਹੜਾ ਸਵਾਲ ਹੈ ਡਿਫਰੈਂਟ ਆ, ਉਹਨਾਂ ਨੇ ਕੰਬਾਈਨ ਫਾਈਲ ਰਿਜ਼ਲਟ ਪੋਸੀਬਿਲਿਟੀ ਬਾਰੇ ਵੀ ਪੁੱਛਿਆ ਰੋਹਿਤ ਜੀ।
ਦੇਖੋ ਲੈਵਲ ਜਿਹੜਾ ਆ ਉਹ ਅਪਡੇਟ ਹੋਊਗਾ, ਇਹਦੇ ਬਾਰੇ ਕਹਿਣਾ ਮੁਸ਼ਕਿਲ ਆ। ਉਹਦੇ ਮੈਂ ਪਹਿਲਾਂ ਵੀ ਜਿੱਦਾਂ ਦੱਸਿਆ ਸੀ ਕਈ ਸਾਰੇ ਫੈਕਟਰ ਹੁੰਦੇ ਉਹਦੇ ਵਿੱਚ, ਜਦੋਂ ਵੀ ਉਹ ਆਪਣਾ ਅਸੈਸਮੈਂਟ ਲੈਵਲ ਸੀ ਜਦੋਂ ਵੀ ਉਹ ਦੇਖਦੇ ਆ ਕਿ ਹੁਣ ਚੇਂਜ ਕਰਨਾ ਹੈ ਜਾਂ ਨਹੀਂ ਕਰਨਾ। ਸੋ ਉਹਦੇ ਬਾਰੇ ਥੋੜਾ ਕਹਿਣਾ ਮੁਸ਼ਕਿਲ ਆ ਕਿ ਅਪਡੇਟ ਹੋਊਗਾ, ਹੋਪ ਕਰਦੇ ਹਾਂ ਹੋ ਜਾਵੇ ਇੰਡੀਆ ਦਾ, ਕਿਉਂਕਿ ਇਹਨਾਂ ਨੂੰ ਵੀ ਸਟੂਡੈਂਟਸ ਚਾਹੀਦੇ ਆ ਤੇ ਇੰਡੀਆ ਚਾਈਨਾ ਤੋਂ ਸਭ ਤੋਂ ਜ਼ਿਆਦਾ ਸਟੂਡੈਂਟਸ ਆਉਂਦੇ ਆ, ਤਾਂ ਹੋਪਫੁਲੀ ਇੰਡੀਆ ਦਾ ਲੈਵਲ ਅਪ ਹੋਵੇ ਤਾਂ ਕਿ ਸਟੂਡੈਂਟ ਵੀਜ਼ਾ ਜਿਹੜੇ ਆ ਉਹ ਗ੍ਰਾਂਟ ਵਧਣ। ਦੂਜੀ ਚੀਜ਼ ਕਿ ਜਦੋਂ ਅਜੇ ਜੀ ਨੇ ਪੁੱਛਿਆ ਕੁਸ਼ਚਨ ਕਿ ਜਦੋਂ ਲੈਵਲ ਚੇਂਜ ਹੋ ਜਾਊਗਾ ਕਿ ਕੰਬਾਈਡ ਫਾਈਲ ਤੇ ਵੀ ਫਰਕ ਪੈਂਦਾ ਹੈ। ਹਾਂਜੀ ਦੇਖੋ, ਜਦੋਂ ਵੀ ਕਿਸੇ ਕੰਟਰੀ ਦਾ ਅਸੈਸਮੈਂਟ ਲੈਵਲ ਅਪ ਹੁੰਦਾ ਹੈ, ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਕੰਟਰੀ ਦਾ ਰਿਸਕ ਪ੍ਰੋਫਾਈਲ ਜਿਹੜਾ ਉਹ ਘੱਟ ਆ। ਰਿਸਕ ਪ੍ਰੋਫਾਈਲ ਘੱਟ ਹੋਣ ਦੇ ਨਾਲ ਹੋਣ ਦਾ ਫਾਇਦਾ ਇਹ ਹੁੰਦਾ ਹੈ ਕਿ ਸਟੂਡੈਂਟ ਵੀਜ਼ਾਸ ਗ੍ਰਾਂਟ ਵੱਧਦੀਆਂ ਹੀ ਆ, ਤੇ ਉਹਦੇ ਨਾਲ ਨਾਲ ਜਿਹੜੇ ਵੀ ਡਿਪੈਂਡੈਂਟ ਫਾਈਲਸ ਆ ਉੱਤੇ ਵੀ ਇਫੈਕਟ ਜ਼ਰੂਰ ਪੈਂਦਾ ਆ। ਹਾਂ, ਇਹ ਜ਼ਰੂਰ ਆ ਕਿ ਇੰਡੀਆ ਤੋਂ ਜਿਹੜੇ ਪ੍ਰੋਫੈਸ਼ਨਲ ਐਜੂਕੇਸ਼ਨ ਆ ਉਹਦੇ ਵਿੱਚ ਫਿਰ ਵੀ ਥੋੜੀ ਸਖਤਾਈ ਜਿਹੜਾ ਆ ਉਹਨੂੰ ਡੈਲੀ ਜਿਹੜਾ ਡਿਪਾਰਟਮੈਂਟ ਆ ਉਹ ਵਰਤਦਾ ਆ, ਬਟ ਅਸੈਸਮੈਂਟ ਲੈਵਲ ਚੇਂਜ ਹੋਣ ਤੇ ਉਹ ਫਾਈਲਾਂ ਤੇ ਵੀ ਥੋੜੀ ਰਿਲੈਕਸੇਸ਼ਨ ਜ਼ਰੂਰ ਮਿਲਦੀ ਹੈ ਜੀ।
ਜੀ, ਤੇ ਇਸ ਤੋਂ ਬਾਅਦ ਜੀ ਦਵਿੰਦਰ ਚੀਮਾ ਹੋਰੀ ਆਪਣੇ ਸਵਾਲ ਦੇ ਲਈ ਧੰਨਵਾਦ ਕਰ ਰਹੇ ਨੇ ਜਿਹੜਾ ਜਵਾਬ ਤੁਸੀਂ ਉਹਨਾਂ ਨੂੰ ਦਿੱਤਾ। ਸੋ ਰੂਪੀ ਅਗਲਾ ਸਵਾਲ ਕਰ ਰਹੇ ਨੇ, ਰੂਪੀ ਮਾਹਲ ਹੋਰਾਂ ਨੂੰ ਸ਼ਾਮਿਲ ਕਰਦੇ ਆ। ਰੂਪੀ ਮਾਹਲ ਪੁੱਛ ਰਹੇ ਨੇ, ਕਹਿੰਦੇ ਸਰ 489 ਸਬਸੀਕੁਐਂਟ ਪਾਰਟਨਰ ਵੀਜ਼ਾ ਆਫਸ਼ੋਰ ਗ੍ਰਾਂਟ ਹੋ ਰਹੇ ਨੇ, ਕਿੰਨਾ ਕੁ ਟਾਈਮ ਲੱਗ ਜਾਂਦਾ? ਤਕਰੀਬਨ ਪਿਛਲੇ ਸਵਾਲਾਂ ਨਾਲ ਵੀ ਮਿਲਦਾ ਜੁਲਦਾ, ਪਰ ਕੀ ਤੁਸੀਂ ਕਮੈਂਟ ਕਰਨਾ ਚਾਹੋਗੇ ਰੋਹਿਤ ਜੀ?
ਦੇਖੋ ਰੂਪੀ ਜੀ, 489 ਜਦੋਂ ਆਪਾਂ ਨਾਰਮਲ ਟਾਈਮਸ ਦੀ ਗੱਲ ਕਰੀਏ ਉਸ ਵੇਲੇ ਪ੍ਰੋਸੈਸਿੰਗ ਕਾਫੀ ਫਾਸਟ ਹੁੰਦੀ ਸੀ, ਕੋਈ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਸੀ, ਕਿਉਂਕਿ COVID-19 ਕਾਰਨ 489 ਸਬਸੀਕੁਐਂਟ ਐਂਟਰੈਂਟ ਤੇ ਵੀ ਜਿਹੜਾ ਆ ਉਹ ਅਫੈਕਟ ਪਿਆ ਆ ਪ੍ਰੋਸੈਸਿੰਗ ਤੇ। ਇੱਕ ਪਹਿਲਾਂ ਵੀ ਕੁਐਸਚਨ ਸੀ ਉਹਨਾਂ ਨੇ 485 ਦੇ ਬਾਰੇ ਪੁੱਛਿਆ ਸੀਗਾ ਕਿ ਉਹਨਾਂ ਦਾ ਵੀ ਡਿਲੇ ਹੋ ਰਿਹਾ ਆ, ਉਹ ਡੈਫੀਨੇਟਲੀ ਡਿਲੇਸ ਹੋਊਗੇ ਕਿਉਂਕਿ 489, 485 ਇਹ ਸਭ ਪ੍ਰੋਵੀਜ਼ਨਲ ਵੀਜ਼ਾਸ ਆ। ਪ੍ਰੋਵੀਜ਼ਨਲ ਵੀਜ਼ਾਸ ਦੇ ਵਿੱਚ ਜਿਹੜਾ ਸਬਸੀਕੁਐਂਟ ਐਂਟਰੈਂਟ ਆ, ਈਵਨ ਦੋ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਜਨਰਲੀ ਘੱਟ ਹੁੰਦੇ ਆ, COVID-19 ਕਾਰਨ ਪ੍ਰੋਸੈਸਿੰਗ ਟਾਈਮ ਜਿਹੜਾ ਇਹਨਾਂ ਦਾ ਜ਼ਿਆਦਾ ਹੋ ਰਿਹਾ ਆ, ਤੇ ਇਹ ਹੋ ਸਕਦਾ ਹੈ ਕਿ ਅਕਤੂਬਰ ਤੋਂ ਬਾਅਦ ਜਦੋਂ ਪਿਕਚਰ ਕਲੀਅਰ ਹੋਗੀ ਤਾਂ ਡਿਪਾਰਟਮੈਂਟ ਫਿਗਰਸ ਦਊਗਾ, ਕਿਉਂਕਿ ਏਦਾਂ ਨਹੀਂ ਹੋ ਸਕਦਾ ਕਿ ਪੂਰੇ ਫਾਈਨੈਂਸ਼ੀਅਲ ਈਅਰਸ ਦੇ ਵਿੱਚ ਉਹ ਬਹੁਤ ਘੱਟ ਵੀਜ਼ਾ ਗ੍ਰਾਂਟ ਕਰਨ। ਉਹਨਾਂ ਨੇ ਵੀ ਵੀਜ਼ਾ ਜਿਹੜੇ ਗ੍ਰਾਂਟ ਕਰਨੇ ਆ, ਕਿਉਂਕਿ ਇਕੋਨਮੀ ਤੇ ਇਫੈਕਟ ਹੁੰਦਾ ਹੈ ਇਸ ਚੀਜ਼ ਦਾ। ਸੋ ਬਟ ਦੂਜੀ ਚੀਜ਼ ਜਿਹੜੀ ਮੈਂ ਪਹਿਲਾਂ ਦੱਸੀ ਸੀ, ਗ੍ਰਾਂਟ ਜਿਹੜਾ ਹੈ ਉਹ ਤੁਹਾਡਾ ਮੇ ਬੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਵੇ, 1 ਜਾਂ 2 ਮਹੀਨੇ ਦੇ ਅੰਦਰ ਅੰਦਰ, ਬਟ ਟਰੈਵਲ ਕਦੋਂ ਤੁਸੀਂ ਕਰ ਪਾਓਗੇ ਉਹ ਇੱਕ ਦੂਸਰਾ ਕੁਐਸਚਨ ਆ। ਇੱਕ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਉਹ ਕਦੋਂ ਖੁੱਲੂਗੇ ਤਾਂ ਕਿਸ ਕੰਟਰੀ ਤੋਂ ਖੁੱਲੂਗੇ ਉਹ ਹਾਲੇ ਦੇਖਣ ਵਾਲੇ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ, ਤੇ ਇਹ ਲੱਗ ਨਹੀਂ ਰਿਹਾ ਕਿ ਅਰਲੀ 21 ਤੱਕ ਇਹ ਕੋਈ ਵੀ ਬਾਰਡਰ ਖੋਲਣ ਦੀ ਸੰਭਾਵਨਾ ਹੈਗੀ।
ਜੀ, ਅਗਲਾ ਸਵਾਲ ਅਮਨਦੀਪ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। 887 ਵੀਜ਼ਾ ਕੁਐਰੀ ਹੈ ਇਹਨਾਂ ਦੀ, ਕਹਿੰਦੇ 887 ਵੀਜ਼ਾ ਅਪਲਾਈ ਕਰਨ ਵਾਸਤੇ ਵਰਕਿੰਗ ਆਵਰਸ ਫੁੱਲ ਟਾਈਮ 60-70 ਆਵਰਸ ਫੋਰਟਨਾਈਟ ਐਕਸੈਪਟੇਬਲ ਹਨ ਕਹਿੰਦੇ?
ਦੇਖੋ ਜਦੋਂ ਆਪਾਂ ਫੁੱਲ ਟਾਈਮ ਵਰਕਿੰਗ ਆਵਰਸ ਦੀ ਗੱਲ ਕਰਦੇ ਹਾਂ, ਇਹ ਵੇਰੀ ਕਰਦੇ ਆ ਜੀ, 35-38 ਆਵਰ ਜਿਹੜੇ ਉਹ ਮਿਨੀਮਮ ਹੋਣੇ ਚਾਹੀਦੇ ਆ। ਸੋ ਆਪਾਂ ਫੋਰਟਨਾਈਟ ਲਈ ਗੱਲ ਕਰੀਏ ਤਾਂ 70 ਆਵਰ ਜਿਹੜੇ ਆ ਉਹ ਹੋਣੇ ਚਾਹੀਦੇ ਆ, ਅਗਰ ਉਸ ਤੋਂ ਘੱਟ ਹੁੰਦੇ ਆ ਤਾਂ ਡਿਪਾਰਟਮੈਂਟ ਥੋੜਾ ਜਿਹਾ ਉਹ ਫਿਰ ਇਹ ਹੋ ਜਾਂਦਾ ਕਿ ਤੁਹਾਡਾ ਕਿੰਨਾ ਕੁ ਸਮਾਂ ਵਿੱਚ ਏਦਾਂ ਸੀ ਕਿ ਜਿਹੜਾ ਤੁਸੀਂ ਘੱਟ ਕੀਤਾ ਸੀ। ਹਾਂਜੀ, ਮਾਈਨਰ ਸਮੇਂ ਲਈ ਕਿ ਥੋੜਾ ਬਹੁਤ ਵਿੱਚ ਕਦੀ ਕਿਤੇ ਹੋ ਗਿਆ ਥੋੜੇ ਘੱਟ ਗਏ ਉਹ ਅਕਸੈਪਟੇਬਲ ਹੁੰਦੇ ਆ, ਬਟ ਅਗਰ ਆਪਣਾ ਜਿਹੜਾ ਟਰੈਂਡ ਹੀ ਆ ਕਿ ਆਪਾਂ ਫੁੱਲ ਟਾਈਮ ਵਰਕਿੰਗ ਆਵਰ ਜਿਹੜੇ ਹੈ ਉਹ ਤੋਂ ਘੱਟ ਹੀ ਰਹੇ ਆ, ਤਾਂ ਫਿਰ ਉਹਦੇ ਵਿੱਚ ਡਿਪਾਰਟਮੈਂਟ ਜਿਹੜਾ ਆ ਉਹ ਕੁਐਸਚਨ ਜ਼ਰੂਰ ਕਰ ਸਕਦਾ ਹੈ। ਸੋ ਬਾਕੀ ਇਹਨਾਂ ਨੂੰ ਇਹ ਦੇਖਣਾ ਪੈਣਾ ਆ ਕਿ ਆਪਣਾ ਪੂਰਾ ਜਿਹੜਾ ਸਮਾਂ ਆ ਉਹ ਕਿੰਨਾ ਕੀਤਾ ਹੈ ਕੰਮ ਉਹਨਾਂ ਨੇ, ਤਾਂ ਕਿੰਨੇ ਘੰਟੇ ਜਿਹੜੇ ਆ ਉਹਨਾਂ ਦੇ ਸ਼ਾਰਟ ਪੈ ਰਹੇ ਆ ਤੇ ਕਿੰਨੇ ਸਮੇਂ ਦੇ ਵਿੱਚ ਪੈ ਰਹੇ ਆ। ਅਗਰ ਜ਼ਿਆਦਾ ਹੋ ਰਿਹਾ ਹੈ ਤਾਂ ਉਹਨਾਂ ਨੂੰ ਪ੍ਰੋਪੋਰਸ਼ਨੇਟਲੀ ਉਹ ਜ਼ਿਆਦਾ ਕੰਮ ਕਰਕੇ ਉਹ ਪੂਰੇ ਕਰਨੇ ਪਊਗੇ।
ਠੀਕ, ਤੇ ਰੋਹਿਤ ਜੀ ਅਗਲਾ ਸਵਾਲ ਹਿਮਾਂਸ਼ੂ ਹੋਰਾਂ ਨੇ ਕੀਤਾ, ਮੈਨੂੰ ਲੱਗਦਾ ਹਿਮਾਂਸ਼ੂ ਕਾਲ ਦੇ ਰਾਹੀਂ ਜੁੜ ਚੁੱਕੇ ਸੀਗੇ ਔਰ ਉਹਨਾਂ ਨੇ ਆਪਣਾ ਜਵਾਬ ਜਿਹੜਾ ਉਹ ਲੈ ਲਿਆ ਤੁਹਾਡੇ ਤੋਂ। ਉਸ ਤੋਂ ਬਾਅਦ ਜੌਨ ਗਰਗ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਸ਼ਾਮਿਲ ਕਰ ਲੈਂਦੇ ਹਾਂ। ਕਹਿੰਦੇ ਸਰ, ਵਿਲ ਦੇ ਸਟਾਰਟ ਪ੍ਰੋਸੈਸਿੰਗ 489 ਆਫਟਰ ਦਾ ਬਜਟ ਇਫ ਦਾ ਇੰਟਰਸਟੇਟ ਨਾਟ ਟਰੈਵਲ ਨਾਟ ਓਪਨ, ਕੈਨ ਇਟ ਡਿਲੇਡ ਦਾ ਪ੍ਰੋਸੈਸ ਐਜ ਲਿਵਿੰਗ ਇਨ ਵਿਕਟੋਰੀਆ ਬਟ ਸਪੋਂਸਰਡ ਫਰੋਮ ਨਿਊ ਸਾਊਥ ਵੇਲਸ?
देखो 4-8 time आप गल की थी कि बजट तो बाद हाईली हाई चांसेस है कि प्रोसेसिंग होनी शुरू हो चुकी तो वीजा ग्रांट हो गए। और दूसरी चीज की
जी
इंटर स्टेट ट्रैवल नहीं हो रहा, देखो सारे नु पता, ऑस्ट्रेलियन गवर्नमेंट नु भी पता है, जिहड़ी वैसे भी 489 to 887 की रिक्वायरमेंट है उहदे विच यह है कि तुसीं किसी भी रीजनल एरिया दे विच रह सकते हो। ईवन तुसीं विक्टोरिया दे
जी
रीजनल एरिया दे विच भी रहिंदे हो तां 887 दे विच प्रॉब्लम नहीं आती। हाँ बट एक चीज का
जी
एहदे विच जरूर ध्यान रखना होंदा है कि जित्थों भी तुहानूं स्पॉन्सरशिप या नॉमीनेशन मिली है जिस भी एरिया तो उन्हां नूं तुसीं जरूर कॉन्टैक्ट करना होंदा है कि तुसीं किहड़े कारण कारण तुसीं उन्हां जित्थों नॉमीनेशन मिली है उत्थे क्यों नहीं तुसीं रीलोकेट हो सकदे। अज दे टाइम दे विच COVID-19 दे विच ये उन्हां बॉडीज नूं भी पता है, रीजनल सर्टिफाइंग बॉडीज नूं, कि नहीं पॉसिबल है किसी भी एप्लीकेंट लिए अज दे समय दे विच इत्थे आन, क्योंकि बिजनेसिस
जी
लॉकडाउन हो चुके हैं, बिजनेसिस जिहड़े शट हो रहे हैं, जॉब फाइंड करना मुश्किल है, इंटर स्टेट ट्रैवल बहुत जड़ा है मुश्किल है। सो कई
जी
सारे फैक्टर्स हैं, उन्हां नूं जदों भी वीजा आ जावे उन्हां नूं जरूर इनफॉर्म करो तुहाडे की सरकमस्टांसिस है। ते उस तो बाद जिहड़ी दूसरी रिक्वायरमेंट है कि रीजनल एरिया दे विच रहना, वो तुसीं जरूर रीजनल एरिया जाना, वो विक्टोरिया का भी हो सकता है या किसी होर स्टेट का
जी
भी हो सकता है।
ठीक। ਤੇ ਇਸ ਤੋਂ ਬਾਅਦ ਸਾਡੇ ਨਾਲ ਰੈਮੀ ਰੈਮੀ ਜੁੜੇ ਨੇ। ਸਵਾਗਤ ਹੈ ਤੁਹਾਡਾ। ਸਵਾਲ ਤੁਹਾਡਾ ਸਾਡੇ ਤੱਕ ਨਹੀਂ ਪਹੁੰਚਿਆ, ਕੋਈ ਸਵਾਲ ਹੈ ਤਾਂ ਰੈਮੀ ਜੀ ਜ਼ਰੂਰ ਸਾਂਝਾ ਕਰਿਓ। ਤੇ ਅਗਲਾ ਸਵਾਲ ਜਿਹੜਾ ਮੈਂ ਸ਼ਾਮਲ ਕਰਨ ਜਾ ਰਹੀ ਹਾਂ ਉਹ ਹੈ ਅਕੀਬ ਨਾਜ਼ੀਰ ਹੋਰਾਂ ਦਾ ਹੈ। ਉਹ ਪੁੱਛਣਾ ਚਾਹ ਰਹੇ ਨੇ ਅਬਾਊਟ ਕਹਿੰਦੇ 491 ਫੈਮਿਲੀ ਸਪੋਂਸਰ ਵੀਜ਼ਾ, ਡਜ਼ ਦਾ ਪਰਸਨ ਸਪੋਂਸਰਿੰਗ ਨੀਡਸ ਟੂ ਬੀ ਇਨ ਰੀਜਨਲ ਫਾਰ 3 ਈਅਰਸ ਐਜ ਵੈਲ ਟੂ ਬੀ ਐਲੀਜੀਬਲ ਫਾਰ 191, ਔਰ ਦਾ ਸਪੋਂਸਰ ਨੀਡਸ ਟੂ ਬੀ ਕਰੰਟਲੀ ਲਿਵਿੰਗ ਓਨਲੀ ਐਂਡ ਨਾਟ ਰਿਕੁਆਇਰਡ ਟੂ ਬੀ ਇਨ ਰੀਜਨਲ ਆਫਟਰ ਸਪੋਂਸਰਿੰਗ।
ਦੇਖੋ ਜਿਹੜਾ ਸਪੋਂਸਰ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਜਦੋਂ ਤੁਹਾਨੂੰ 491 ਲਈ ਸਪੋਂਸਰ ਕਰਦੇ ਆ ਉਸ ਵੇਲੇ ਰਿਕੁਆਇਰਮੈਂਟ ਹੁੰਦੀ ਹੈ ਕਿ ਉਹ ਸੈਟਲਡ ਹੋਣੇ ਚਾਹੀਦੇ ਆ ਉਸ ਰੀਜਨਲ ਏਰੀਆ ਦੇ ਵਿੱਚ ਫੋਰ ਕੰਸੀਡਰੇਬਲ ਪੀਰੀਅਡ ਆਫ ਟਾਈਮ। ਇਹ 491 ਦੀ ਰਿਕੁਆਇਰਮੈਂਟ ਹੁੰਦੀ ਹੈ, ਉਹ ਇਸ ਕਰਕੇ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਰੀਜਨਲ ਏਰੀਆ ਚ ਮੂਵ ਹੋਣਾ ਤਾਂ ਉਹ ਇੱਕ ਤਰੀਕੇ ਨਾਲ ਇਹ ਭਰੋਸਾ ਦਿੰਦੇ ਆ ਕਿ ਉਹ ਤੁਹਾਨੂੰ ਟੇਕ ਕੇਅਰ ਕਰਨ ਲਈ ਜਾਂ ਤੁਹਾਡੀ ਸੈਟਲਮੈਂਟ ਹੈਲਪ ਕਰਨ ਲਈ ਉੱਥੇ ਤੁਹਾਡੇ ਰਿਲੇਟਿਵਸ ਹੈਗੇ ਆ। ਬਟ ਹੁਣ ਜਦੋਂ ਆਪਾਂ ਗੱਲ ਕਰੀਏ ਕਿ 3 ਸਾਲ ਬਾਅਦ ਕੀ ਹੋਣਾ ਚਾਹ ਕੇ ਕਿ ਜਦੋਂ ਤੁਸੀਂ ਆਪਣੀ 191 ਪਾਣੀ ਆ, 191 ਦੀ ਇਸ ਟਾਈਮ ਹਾਲੇ ਕੋਈ ਡਿਟੇਲਡ ਜਿਹੜੀਆਂ ਆ ਉਹ ਰੈਗੂਲੇਸ਼ਨ ਜਾਂ ਪਾਲਿਸੀਜ਼ ਨਹੀਂ ਹੈਗੀਆਂ, ਬਟ ਆਪਾਂ ਇਹਨੂੰ ਕੰਪੇਅਰ ਕਰੀਏ ਅਗਰ 887 ਦੇ ਨਾਲ ਜਦੋਂ 489 to 887 ਪੈਂਦਾ ਸੀ, ਇਹਦੇ ਵਿੱਚ ਕੋਈ ਵੀ ਇੱਦਾਂ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਸਪੋਂਸਰ ਜਿਹੜਾ ਆ ਉਸ ਵੇਲੇ ਉੱਥੇ ਰਹਿਣਾ ਚਾਹੀਦਾ, ਕਿਉਂਕਿ 887 ਜਾਂ 191 ਜਿਹੜੀ ਸਬ ਕਲਾਸ ਆ ਇਹ ਇੱਕ ਇੰਡੀਪੈਂਡੈਂਟ ਸਬ ਕਲਾਸ ਆ, ਉਹਦੇ ਵਿੱਚ ਐਪਲੀਕੈਂਟ ਰਿਕੁਆਇਰਮੈਂਟਸ ਮੀਟ ਕਰਦਾ, ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਨੋਮੀਨੇਸ਼ਨ ਜਾਂ ਸਪੋਂਸਰਸ਼ਿਪ ਨਹੀਂ ਹੁੰਦੀ। ਸੋ ਇਹਦੇ ਵਿੱਚ ਜਿਹੜੀ ਵੀ ਆਪਾਂ ਰਿਕੁਆਇਰਮੈਂਟ ਦੀ ਗੱਲ ਕਰੀਏ ਕਿ ਸਪੋਂਸਰ ਦਾ ਵੀ ਉਹਦੇ ਵਿੱਚ 2 ਸਾਲ, ਜਾਂ ਅਗਰ ਆਪਾਂ 887 ਦੀ ਗੱਲ ਕਰੀਏ ਜਾਂ 191 ਦੀ ਗੱਲ ਕਰੀਏ ਕਿ 3 ਸਾਲ ਉੱਥੇ ਰਹਿਣਾ ਜ਼ਰੂਰੀ ਆ, ਨੋ ਆਈ ਡੋਂਟ ਥਿੰਕ ਸੋ, ਐਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ।
ਠੀਕ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਰੁਪਿੰਦਰ ਜੀਤ ਬਰਾੜ ਹੋਰਾਂ ਦਾ ਸ਼ਾਮਲ ਕਰਦੇ ਆ। ਰੁਪਿੰਦਰ ਜੀਤ ਪੁੱਛ ਰਹੇ ਨੇ ਕਹਿੰਦੇ ਆਮ ਨਾਟ ਏਬਲ ਟੂ ਅਪਲਾਈ 887 ਵਿਦ ਮਾਈ ਹਸਬੈਂਡ ਸਟਕ ਓਵਰਸੀਜ਼ ਅੰਡਰ ਨਿਊ ਲੈਜਿਸਲੇਸ਼ਨ। ਤੇ ਅੱਗੇ ਇਹਨਾਂ ਨੇ ਹੋਰ ਕੀ ਪੁੱਛਣਾ ਚਾਹਿਆ, ਇਹਨਾਂ ਨੇ ਕਿਹਾ ਇਟ ਸੇਜ਼ ਆਈ ਕੈਨ ਨਾਟ ਅਪਲਾਈ ਵਿਦ ਫੈਮਿਲੀ ਮੈਂਬਰ ਬੀਇੰਗ ਨਾਟ ਇਨ ਆਸਟ੍ਰੇਲੀਆ।
ਦੇਖੋ ਅੱਛਾ ਇਹ ਮੇਨ ਐਪਲੀਕੈਂਟ ਮੈਂ ਇਹ ਅਸੰਪਸ਼ਨ ਲੈ ਰਿਹਾ ਕਿ ਰੁਪਿੰਦਰ ਜੀ ਤੁਸੀਂ ਮੇਨ ਐਪਲੀਕੈਂਟ ਹੋ, ਕਿ ਜਿਹੜਾ ਕੁਐਸਚਨ ਹੈ ਮੈਨੂੰ ਕਲੀਅਰ ਨਹੀਂ ਹੈ ਕਿ ਮੇਨ ਐਪਲੀਕੈਂਟ ਕਿੰਨਾ ਬਣਨਾ ਸੀਗਾ, ਕਿ ਅਗਰ ਤੁਹਾਡੇ ਹਸਬੈਂਡ ਜਿਹੜੇ ਆ ਅਗਰ ਉਹ ਓਵਰਸੀਜ਼ ਟੱਕ ਆ। ਦੇਖੋ ਜਿਹੜੀ ਕੰਸੈਸ਼ਨਸ ਆਈਆਂ ਆ ਉਹਦੇ ਵਿੱਚ ਇਹੀ ਆ ਕਿ ਇਹ ਆਫਸ਼ੋਰ ਐਪਲੀਕੇਸ਼ਨ ਵੀ ਪੈ ਸਕਦੀ ਆ, ਮੀਨਸ ਇੰਟਾਈਟਲਮੈਂਟ ਹੈਗੀ ਆ ਕਿ ਅਗਰ ਐਪਲੀਕੈਂਟ ਜਿਹੜਾ ਆ ਅਗਰ ਆਫਸ਼ੋਰ ਹੈ ਆਫਸ਼ੋਰ ਆ ਤਾਂ ਵੀਜ਼ਾ ਐਪਲੀਕੇਸ਼ਨ ਜਿਹੜੀ ਆਫਸ਼ੋਰ ਪੈ ਸਕਦੀ ਆ ਤੇ ਗ੍ਰਾਂਟ ਵੀ ਆਫਸ਼ੋਰ ਹੋ ਸਕਦਾ ਆ। ਤੇ ਇਹਦੇ ਵਿੱਚ ਸੁੰਦਰ ਜੀ ਹੁਣ ਕਿਉਂਕਿ ਉਹਦੇ ਵਿੱਚ ਕਾਫੀ ਸਾਰਾ ਆ ਕਿ ਕਿਹੜੀ ਕਿਹੜੀ ਕੰਸੈਸ਼ਨ ਆ ਕਿੱਦਾਂ ਕਿੱਦਾਂ ਮਿਲਣੀਆਂ ਆ, ਕਾਫੀ ਡਿਟੇਲਸ ਆ ਉਹਦੇ ਵਿੱਚ, ਅਗਰ ਤੁਸੀਂ ਕਲੀਅਰ ਕਰ ਦੋਗੇ ਜਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਫੋਨ ਕਰਕੇ ਅਗਰ ਆਪਣੀ ਡਿਟੇਲਡ ਹਿਸਟਰੀ ਦੱਸ ਦੋਗੇ ਕਿ ਕਿੱਦਾਂ ਕਿੱਦਾਂ ਰਹੇ ਸੀ, ਕਿਸ ਪੀਰੀਅਡ ਤੋਂ ਕਿਸ ਪੀਰੀਅਡ ਤੱਕ ਆਪਾਂ ਰਹੇ ਹਾਂ, ਕਿੱਦਾਂ ਜੋਬ ਹੋਈ ਆ, ਤੁਹਾਡੇ ਕੌਣ ਤੁਹਾਡੇ ਚੋਂ ਪ੍ਰਾਇਮਰੀ ਐਪਲੀਕੈਂਟ ਬਣ ਸਕਦਾ ਹੈ ਕੌਣ ਨਹੀਂ ਬਣ ਸਕਦਾ, ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹਦੀ ਅਸੈਸਮੈਂਟ ਕਰਕੇ ਤੁਹਾਨੂੰ ਆਨਸਰ ਦੇ ਸਕਦਾ।
ਜੀ ਰੁਪਿੰਦਰ ਬਰਾੜ ਹੋਰਾਂ ਨੇ ਮੈਨੂੰ ਲੱਗਦਾ ਇਹੀ ਕਿਹਾ ਕਿ ਉਹ ਆਪ ਹੀ ਮੇਨ ਐਪਲੀਕੈਂਟ ਨੇ। ਸੋ ਰੁਪਿੰਦਰ ਜੀ ਜ਼ਿਆਦਾ ਵਧੀਆ ਹੋਣਾ ਕਿ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ ਰੋਹਿਤ ਜੀ ਨੂੰ, ਸੋ ਆਪਣਾ ਜਿਹੜਾ ਕੇਸ ਹੈ ਉਹ ਫਰਦਰ ਤੁਸੀਂ ਡਿਸਕਸ ਕਰਕੇ ਜਵਾਬ ਜਿਹੜਾ ਲੈ ਸਕਦੇ ਹੋ। ਤੇ ਕਾਲ ਕਰਨ ਦੇ ਲਈ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਚੱਲ ਰਹੀ ਵੀਡੀਓ ਦੇ ਹੇਠਾਂ ਅਸੀਂ ਨੰਬਰ ਜਿਹੜਾ ਰੋਹਿਤ ਜੀ ਦਾ ਸਾਂਝਾ ਕਰਦੇ ਹੁੰਦੇ ਹਾਂ, ਸੋ ਉਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਫਰਦਰ ਆਪਣਾ ਜੇ ਕੇਸ ਡਿਸਕਸ ਕਰਨਾ ਚਾਹੋ ਤੇ ਤੁਸੀਂ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਲ ਕਰਦੇ ਹਾਂ ਕਮਲਜੋਤ ਕੌਰ ਹੋਰਾਂ ਦਾ। ਕਮਲਜੋਤ ਕੌਰ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਐਮ ਇਨ ਕੁਈਨਜ਼ਲੈਂਡ, ਆਈ ਜਸਟ ਵਾਂਟ ਟੂ ਕਨਫਰਮ ਦੈਟ ਟੂ ਅਪਲਾਈ 491 ਇਟ ਇਜ਼ ਨੈਸੈਸਰੀ ਦੈਟ ਮਾਈ ਹਸਬੈਂਡ ਇਜ਼ ਆਲਸੋ ਵਰਕਿੰਗ ਇਨ ਰੀਜਨਲ ਏਰੀਆ ਬਿਫੋਰ ਅਪਲਾਈ ਫੋਰ 491।
ਦੇਖੋ 491 ਦੇ ਲਈ ਰਿਕੁਆਇਰਮੈਂਟ ਹੁੰਦੀ ਹੈ ਜਿੱਦਾਂ ਕੁਈਨਜ਼ਲੈਂਡ ਦੀ ਵੀ ਹੈ ਕਿ ਵਰਕਿੰਗ ਐਂਡ ਲਿਵਿੰਗ ਇਨ ਕੁਈਨਜ਼ਲੈਂਡ। ਇਹ ਸਾਰੀ ਸਟੇਟ ਜਿਹੜੀਆਂ ਉਹ ਇਹੀ ਐਕਸਪੈਕਟ ਕਰਦੀਆਂ ਕਿ ਤੁਹਾਡੀ ਜਿਹੜੀ ਪੂਰੀ ਫੈਮਿਲੀ ਆ ਉਹ ਓਰੀਜਨਲ ਏਰੀਆ ਦੇ ਵਿੱਚ ਹੋਣੀ ਚਾਹੀਦੀ ਆ, ਠੀਕ ਹੈ। ਅਗਰ ਉੱਥੇ ਨਹੀਂ ਆ ਤਾਂ ਦੇਖੋ ਪ੍ਰੋਬਲਮ ਕ੍ਰੀਏਟ ਹੋ ਸਕਦੀਆਂ ਨਾ। ਵੈਸੇ ਅਗਰ ਦੇਖਿਆ ਜਾਵੇ ਕੁਈਨਜ਼ਲੈਂਡ ਦਾ ਤਾਂ ਉਹਨਾਂ ਨੇ ਇਹੀ ਲਿਖਿਆ ਕਿ ਮੇਨ ਐਪਲੀਕੈਂਸੀ ਰਿਕੁਆਇਰਮੈਂਟਸ ਆ ਉਹ। ਜਨਰਲੀ ਉਹ ਡਿਟੇਲ ਦੇ ਵਿੱਚ ਨਹੀਂ ਜਾਂਦੇ, ਬਟ ਐਕਸਪੈਕਟ ਉਹ ਇਹੀ ਕਰਦੇ ਆ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਆ ਓਰੀਜਨਲ ਏਰੀਆ ਦੇ ਵਿੱਚ ਸੈਟਲਡ ਹੋਣੀ ਚਾਹੀਦੀ ਆ। ਬਟ ਅਗਰ ਤੁਹਾਡੇ ਹਸਬੈਂਡ ਉੱਥੇ ਨਹੀਂ ਆ ਬਟ ਤੁਸੀਂ ਉੱਥੇ ਲੀਗਲੀ, ਤੁਹਾਡੇ ਕੋਲ ਪਰੂਫ ਹੈਗੇ ਆ ਸਾਰੇ ਕਿ ਤੁਸੀਂ ਕੰਮ ਵੀ ਰੀਜਨਲ ਏਰੀਆ 'ਚ ਕਰ ਰਹੇ ਹੋ, ਤੁਸੀਂ ਰਹਿ ਵੀ ਉੱਥੇ ਰਹੇ ਹੋ, ਤਾਂ ਮੋਸਟ ਲਾਈਕਲੀ ਤੁਹਾਡਾ ਜਿਹੜਾ ਕੇਸ ਆ ਉਹ ਥਰੂ ਹੋ ਜਾਊਗਾ।
ਠੀਕ, ਤੇ ਇਸ ਤੋਂ ਬਾਅਦ ਜਿਹੜੇ ਅਗਲੇ ਸਵਾਲ ਆ ਉਹ ਅਸੀਂ ਲੈਂਦੇ ਜਾਵਾਂਗੇ, ਪਰ ਰੋਹਿਤ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ 2019-20 ਵਾਲਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਇਹਦੇ ਆਊਟਕਮਸ ਜਿਹੜੇ ਆ ਉਹ ਕਿੱਦਾਂ ਦੇ ਆਉਣ ਵਾਲੇ ਆ, ਤੇ ਜਿਹੜਾ 2020-21 ਦਾ ਜਿਹੜਾ ਸਮਾਂ ਹੋਣਾ ਅੱਗੇ ਮਾਈਗ੍ਰੇਸ਼ਨ ਫੀਲਡ ਨੂੰ ਲੈ ਕੇ ਜੇ ਦੇਖੀਏ ਤਾਂ ਜਿਹੜਾ ਫਾਈਨੈਂਸ਼ੀਅਲ ਈਅਰ ਜਦੋਂ ਆਉਂਦਾ ਜਾਂ ਖਤਮ ਹੁੰਦਾ ਉਸ ਤੋਂ ਬਾਅਦ ਕਿੱਦਾਂ ਦੇ ਚਾਂਸਿਸ ਜਿਹੜੇ ਆ ਉਹ ਬਣ ਸਕਦੇ ਆ?
ਦੇਖੋ ਡਿਪਾਰਟਮੈਂਟ ਨੇ ਡਾਟਾ ਪਬਲਿਸ਼ ਕੀਤਾ 2019 ਦੀ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਕਿ ਉਹਨਾਂ ਨੇ ਕਿੱਦਾਂ ਰਿਹਾ ਪਿਛਲਾ ਸਾਲ। ਪਿਛਲਾ ਸਾਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਰਚ ਤੋਂ ਬਾਅਦ ਲੋਕਡਾਊਨ ਹੋਣ ਤੋਂ ਬਾਅਦ ਸਾਰੀਆਂ ਫਾਈਲਾਂ ਜਿਹੜੀਆਂ ਪ੍ਰੋਸੈਸਿੰਗ ਸਲੋਅ ਹੋ ਗਈਆਂ ਸੀ, ਤਾਂ ਇਸੇ ਕਰਕੇ ਕੀ ਸੀਗਾ, ਇੱਕ ਤਾਂ ਪਿਛਲੇ ਸਾਲ ਦਾ ਜਿਹੜਾ ਨੰਬਰ ਸੀ ਜਿਹੜਾ ਡਿਪਾਰਟਮੈਂਟ ਨੇ ਰੱਖਿਆ ਸੀ ਜਿਹਨੂੰ ਸੀਲਿੰਗ ਕਹਿੰਦੇ ਆ, 1,60,000 ਰੱਖੀ ਸੀ ਕਿ ਆਪਾਂ ਇੰਨੇ ਜਿਹੜੇ ਆ ਕਿ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਅੰਡਰ ਇੰਨੇ ਵੀਜ਼ੇ ਜਿਹੜੇ ਆ ਉਹ ਸਾਡੀ ਸੀਲਿੰਗ ਆ। ਬਟ ਉਹਦੇ ਅਗੇਂਸਟ ਸਿਰਫ 1,40,366 ਵੀਜ਼ੇ ਦਿੱਤੇ ਗਏ ਪਿਛਲੇ ਸਾਲ, ਜਿਹੜੀ ਕਿ 20,000 ਸ਼ੋਰਟੇਜ ਆ, ਇੱਕ ਬਹੁਤ ਵੱਡੀ ਸ਼ੋਰਟੇਜ ਆ ਦੇਖਿਆ ਜਾਵੇ ਤਾਂ, ਕਿਉਂਕਿ 1,60,000 ਵੈਸੇ ਹੀ ਘੱਟ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ 1,80,000 ਆਉਂਦੇ ਸੀ, ਵੈਸੇ 20,000 ਘਟਾਈ ਔਰ ਉਹਦੇ ਵਿੱਚੋਂ ਵੀ ਸਿਰਫ 1,40,000 ਵੀਜ਼ਾ ਇਸ਼ੂ ਹੋਏ, ਇਹ ਇੱਕ ਡਰਾਸਟਿਕ ਰਿਡਕਸ਼ਨ ਰਹੀ ਆ। ਤੇ ਨਾਲ ਹੀ ਨਾਲ ਇਹਦੇ ਵਿੱਚ ਜਿਹੜੀ ਹੁਣ 1,40,000 ਹੋਈ ਆ ਤੇ ਇਹਦੇ ਵਿੱਚੋਂ 70% ਜਿਹੜੇ ਸੀਗੇ ਉਹ ਸਕਿੱਲਡ ਸਟਰੀਮ ਦੇ ਥਰੂ ਜਿਹੜੇ ਉਹ ਵੀਜ਼ਾ ਇਸ਼ੂ ਹੋਏ। ਜੋ ਆਪਾਂ ਸਕਿੱਲਡ ਸਟਰੀਮ ਦੀ ਗੱਲ ਕਰਦੇ ਹੋ ਤਾਂ ਸਾਰੇ ਆ ਜਾਂਦੇ 189190491 ਇੱਕ ਹੋਰ ਇਹ 'ਚ ਇੰਟਰਸਟਿੰਗ ਜਿਹੜਾ ਡਾਟਾ ਇਹ 'ਚ ਦੇਖਣ 'ਚ ਆਇਆ ਕਿ ਜਿਹੜੀ ਪਿਛਲੇ ਸਾਲ ਦੇ ਵਿੱਚ ਸਿਟੀਜ਼ਨਸ਼ਿਪ ਜਿਹੜੀ ਆਸਟ੍ਰੇਲੀਆ ਨੇ ਗ੍ਰਾਂਟ ਕੀਤੀ ਉਹਦੇ ਵਿੱਚੋਂ ਸਭ ਤੋਂ ਲਾਰਜੈਸਟ ਸੋਰਸ ਆਫ ਸਿਟੀਜ਼ਨਸ਼ਿਪ ਜਿਹੜਾ ਸੀਗਾ ਉਹ ਇੰਡੀਆ ਰਿਹਾ, ਕਿਉਂਕਿ ਇੰਡੀਅਨਸ ਨੂੰ 25,698 ਇੰਡੀਅਨ ਜਿਹੜੇ ਆ ਆਸਟ੍ਰੇਲੀਅਨ ਸਿਟੀਜ਼ਨ ਬਣੇ ਪਿਛਲੇ ਸਾਲ, ਤੇ ਦੂਜੇ ਨੰਬਰ ਤੇ ਜਿਹੜਾ ਸੀ ਉਹ ਚਾਈਨਾ ਸੀ, ਬਹੁਤ ਵੱਡਾ ਫਰਕ ਸੀ ਇੰਡੀਆ ਚਾਈਨਾ, ਚਾਈਨਾ ਦੇ ਸੀਗੇ 18,587 ਤੇ ਇੰਡੀਆ 25,698। ਸੋ ਜਿੱਦਾਂ ਪਿੱਛੇ ਅਸੈਸਮੈਂਟ ਲੈਵਲ ਦੀ ਵੀ ਗੱਲ ਹੋ ਰਹੀ ਸੀ ਕਿ ਇੰਡੀਆ ਦਾ ਕਰੂਗੇ ਇੰਪਰੂਵ, ਕਿਉਂਕਿ ਇੰਡੀਆ ਤੋਂ ਮਾਈਗ੍ਰੇਸ਼ਨ ਇਨਟੇਕ ਕਾਫੀ ਹੋ ਰਿਹਾ ਆ, ਸਿਟੀਜ਼ਨਸ ਕਾਫੀ ਬਣ ਰਹੇ ਆ, ਤਾਂ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਆਸਟ੍ਰੇਲੀਆ ਨੂੰ ਯੂਨੀ ਨੂੰ ਸਟੂਡੈਂਟ ਚਾਹੀਦੇ ਹੋਣੇ ਤੇ ਇਕੋਨਮੀ ਰਿਕਵਰੀ ਹੋਣੀ ਆ, ਤਾਂ ਹੋਪਫੁਲੀ ਅਸੈਸਮੈਂਟ ਲੈਵਲ ਉਹਦੇ ਕਰਕੇ ਵੀ ਥੋੜਾ ਚੇਂਜ ਹੋ ਸਕਦਾ ਆ। ਫਿਰ ਜਿਹੜੀ ਆਪਾਂ ਅਗਰ ਗੱਲ ਕਰੀਏ ਕਿ ਜਿਹੜੇ ਐਪਲੀਕੈਂਟਸ ਆਉਂਦੇ ਆ ਆਸਟ੍ਰੇਲੀਆ ਦੇ ਵਿੱਚ, ਜਿਹੜੇ ਆਪਣਾ ਦੇਖਦੇ ਆ ਕਿ ਆਪਾਂ ਕਿੱਥੇ ਆ ਕੇ ਆਪਣਾ ਰਵਾਂਗੇ, ਉਹਨਾਂ ਨੇ ਲਿਖਿਆ ਕਿ ਨਿਊ ਸਾਊਥ ਵੇਲਸ ਫਿਰ ਰਿਹਾ ਪ੍ਰਾਇਓਰਿਟੀ ਤੇ ਰਿਹਾ ਸਾਰਿਆਂ ਦੀ, ਜਿਹੜਾ ਵੀ ਮਾਈਗ੍ਰੈਂਟ ਆਉਂਦਾ ਸਭ ਤੋਂ ਜ਼ਿਆਦਾ ਸੈਟਲ ਜਿਹੜੇ ਆ ਉਹ ਨਿਊ ਸਾਊਥ ਵੇਲਸ ਹੋਣਾ ਚਾਹੁੰਦੇ ਆ, ਤੇ ਦੂਜੇ ਨੰਬਰ ਕਰਨ ਵਾਲੀ ਪ੍ਰੈਫਰੈਂਸ ਜਿਹੜੀ ਉਹ ਵਿਕਟੋਰੀਆ ਰਹਿੰਦੀ ਆ, ਤੇ ਇਹ ਪਿਛਲੇ ਸਾਲ ਦਾ ਡਾਟਾ ਸੀ। ਹੁਣ ਇਸ ਸਾਲ ਦੇ ਵਿੱਚ ਕੀ ਹੋਊਗਾ, ਇਸ ਸਾਲ ਦਾ ਪ੍ਰੋਗਰਾਮ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਜਿਹੜਾ ਆ ਉਹ ਹੀ ਲੱਗ ਰਿਹਾ ਹੈ, ਕਿਉਂਕਿ ਆਲਰੇਡੀ ਦੇਖਿਆ ਜਾਵੇ ਤਾਂ 3 ਮਹੀਨੇ ਇਸ ਸਾਲ ਦੇ ਜਿਹੜੇ ਆ ਉਹ ਹੋ ਚੁੱਕੇ ਨੇ, ਸਪਟੈਂਬਰ ਐਂਡ 'ਚ ਆਪਾਂ ਪਹੁੰਚ ਚੁੱਕੇ ਹਾਂ ਤੇ 9 ਮਹੀਨੇ ਹੋਰ ਰਹਿ ਗਏ ਨੇ ਇਸ ਸਾਲ ਦੇ ਵਿੱਚ, ਤੇ ਕਿਉਂਕਿ ਹਾਲੇ ਵੀ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਖੁੱਲ੍ਹਣ ਦੇ ਚਾਂਸਿਸ ਨਹੀਂ ਲੱਗ ਰਹੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਲੱਗ ਰਿਹਾ ਕਿ ਮਾਈਗ੍ਰੇਸ਼ਨ ਜਿਹੜੇ ਆ ਇਨਟੇਕ ਜਿਹੜੀ ਆ ਜਾਂ ਐਲੋਕੇਸ਼ਨ ਜਿਹੜੀਆਂ ਆ ਥੋੜੀਆਂ ਘੱਟ ਹੋ ਗਈਆਂ, ਬਟ ਕਿਉਂਕਿ ਨਾਲ ਹੀ ਨਾਲ ਉਹਦੇ ਦੂਸਰੀ ਚੀਜ਼ ਆ ਕਿ ਕਿਉਂਕਿ ਹਾਲੇ ਵੇਲੇ ਇੰਡੀਕੇਸ਼ਨ ਦਿੱਤੀ ਜਾ ਰਹੀ ਹੈ ਕਿ ਇਕਨੋਮਿਕ ਰਿਕਵਰੀ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਦੇਣਾ ਹੈਗਾ ਗਵਰਨਮੈਂਟ ਨੇ, ਉਹ ਚ ਹੋ ਸਕਦਾ ਹੈ ਕਿ ਜਿੱਦਾਂ ਹੀ ਬਾਰਡਰ ਖੋਲਣ ਤਾਂ ਉਸ ਵੇਲੇ ਮਾਈਗ੍ਰੇਸ਼ਨ ਇਨਟੇਕ ਜਿਹੜੀ ਆ ਉਹ ਵੱਧ ਜਾਵੇ। ਤੇ ਇਹਦੇ ਵਿੱਚ ਕਾਫੀ ਸਾਰਾ ਹੁਣ ਡਿਪੈਂਡ ਕਰੂਗਾ ਕਿ ਅਕਤੂਬਰ ਦੇ ਵਿੱਚ ਜਿਹੜਾ ਬਜਟ ਆ ਰਿਹਾ ਆ ਉਹਦੇ ਵਿੱਚ ਕੀ ਕਿੰਨੀ ਕੁ ਕਲੈਰਿਟੀ ਜਿਹੜੀ ਆ ਉਹ ਦਊਗੇ ਤੇ ਕਿੰਨਾ ਕੁ ਜਿਹੜਾ ਨੰਬਰਸ ਆ ਉਹ ਮਾਈਗ੍ਰੈਂਟਸ ਆ ਉਹ ਰੱਖੂਗੇ, ਸਪੈਸ਼ਲੀ ਕਿਉਂਕਿ ਕ੍ਰਿਟੀਕਲ ਸੈਕਟਰਸ ਆਪਾਂ ਐਕਸਪੈਕਟ ਕਰੀਦੇ ਆ ਕਿ ਜ਼ਿਆਦਾ ਹੋਊਗਾ, ਨੋਨ ਕ੍ਰਿਟੀਕਲ ਸੈਕਟਰਸ ਦੇ ਵਿੱਚ ਵੀ ਕਿੰਨਾ ਕੁ ਨੰਬਰ ਆਊਗਾ ਉਹ ਅਕਤੂਬਰ ਦੇ ਵਿੱਚ ਕਲੈਰਿਟੀ ਜ਼ਿਆਦਾ ਹੋਊਗੀ।
ਠੀਕ, ਇੱਕ ਹੋਰ ਜਿਹੜੀ ਬੜੀ ਜ਼ਰੂਰੀ ਕੁਐਰੀ ਆਮ ਲੋਕਾਂ ਦੀ ਬਣੀ ਹੋਈ ਹੈ, ਸਾਡੇ ਨਾਲ ਕਈ ਵਾਰ ਪ੍ਰੋਗਰਾਮ ਦੇ ਵਿੱਚ ਉਹ ਸਵਾਲ ਜਿਹੜੇ ਆ ਉਹ ਨਹੀਂ ਆਉਂਦੇ, ਪਰ ਅੱਗੇ ਪਿੱਛੇ ਜਿਹੜੇ ਉਹ ਸਵਾਲ ਕਈ ਵਾਰ ਆਉਂਦੇ ਆ, ਕਈ ਵਾਰ ਮੈਸੇਂਜਰ ਦੇ ਰਾਹੀਂ ਕੁਝ ਲੋਕ ਜਿਹੜੇ ਆ ਉਹ ਸਵਾਲ ਕਰਦੇ ਆ, ਉਹ ਹੈ ਪੇਰੈਂਟਸ ਵੀਜ਼ਾ ਦੀ। ਸੋ ਪੇਰੈਂਟਸ ਵੀਜ਼ਾ ਦੀ ਜਿਹੜੀ ਕਿਊ ਆ ਕਿੰਨੀ ਕੁ ਲੰਬੀ ਆ ਔਰ ਕਦੋਂ ਤੱਕ ਲੱਗਦਾ ਕਿ ਜਿਹੜਾ ਪੇਰੈਂਟਸ ਵੀਜ਼ਾ ਆ ਉਹਨਾਂ ਦੀਆਂ ਜਿਹੜੀਆਂ ਡੇਟਸ ਆ ਉਹ ਰਿਲੀਜ਼ ਹੋਣਗੀਆਂ, ਤੇ ਇਹਦੇ ਨਾਲ ਲੱਗਦਾ ਇੱਕ ਹੋਰ ਜਿਹੜਾ ਪੇਰੈਂਟਸ ਵੀਜ਼ਾ ਨੂੰ ਲੈ ਕੇ ਸਵਾਲ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕ ਪਾਸੇ ਇਹ ਵੀ ਕਹਿ ਰਹੇ ਹਾਂ ਕਿ ਜਿਹੜਾ ਟਰੈਵਲ ਬੈਨ ਆ ਉਹ ਲੱਗਿਆ ਹੋਇਆ। ਸੋ ਵਿਕਟੋਰੀਆ ਦੇ ਵਿੱਚ ਤਾਂ ਵੈਸੇ ਹੀ ਲੋਕਲ ਲੈਵਲ ਤੇ ਵੀ ਦੂਸਰੀਆਂ ਸਟੇਟਸ ਜਿਹੜੀਆਂ ਉਹਨਾਂ ਨੇ ਬੈਨ ਕੀਤਾ ਹੋਇਆ, ਪਰ ਸਾਊਥ ਆਸਟ੍ਰੇਲੀਆ ਦੇ ਵਿੱਚ ਸ਼ਾਇਦ ਜਿਹੜਾ ਕੁਛ ਹਿੱਸਾ ਸੀਗਾ ਉਹ ਖੋਲਿਆ ਗਿਆ ਸੀਗਾ, ਉਹ ਵੀ ਸਿਰਫ ਸਟੂਡੈਂਟਸ ਦੇ ਲਈ। ਕੀ ਸਾਊਥ ਆਸਟ੍ਰੇਲੀਆ ਵਰਗੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਜਾਂ ਫਿਰ ਹੋਰ ਦੂਜੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਪੇਰੈਂਟਸ ਵੀਜ਼ਾ ਜਿਹੜਾ ਆ ਉਹ ਅਲਾਊ ਕੀਤਾ ਜਾਊਗਾ, ਕਿੰਨੀ ਕੁ ਪੋਸੀਬਿਲਿਟੀ ਆ ਦੀ?
ਦੇਖੋ ਪੇਰੈਂਟ ਵੀਜ਼ਾ ਤੇ ਸਟੂਡੈਂਟ ਵੀਜ਼ਾ ਨੂੰ ਇਹ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਦੇਖਦੇ ਆ ਡਿਪਾਰਟਮੈਂਟ ਵਾਲੇ। ਰੀਜ਼ਨ ਇਹ ਤਾਂ ਇਹ ਆ ਕਿ ਜਿਹੜਾ ਸਟੂਡੈਂਟ ਆ ਉਹ ਇਹਨਾਂ ਲਈ ਇੱਕ ਬ੍ਰੈਡ ਐਂਡ ਬਟਰ ਆ, ਕਿਉਂਕਿ ਉਹ ਪੈਸਾ ਲੈ ਕੇ ਆ ਰਿਹਾ ਆ ਇਹਨਾਂ ਦਾ। ਯੂਨੀਸ ਖਾਲੀ ਹੋ ਰਹੀਆਂ ਆ, ਸਟੂਡੈਂਟਸ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੇ ਆ ਇਸ ਟਾਈਮ। ਸੋ ਇਹ ਜਿਹੜੀਆਂ ਰਿਲੈਕਸੇਸ਼ਨ ਦੇਣੀਆਂ ਇਹਨਾਂ ਨੇ ਜਿਹੜੇ ਵੀਜ਼ਾ ਐਪਲੀਕੈਂਟਸ ਨੂੰ ਉਹ ਆਪਣਾ ਫਾਇਦਾ ਦੇਖ ਕੇ ਦਿੰਦੇ ਆ। ਸੋ ਇਹਨਾਂ ਦਾ ਫਾਇਦਾ ਸਭ ਤੋਂ ਜ਼ਿਆਦਾ ਕਿੱਥੋਂ ਆ? ਸਟੂਡੈਂਟਸ ਤੋਂ ਆ, ਸਟੂਡੈਂਟਸ ਤੋਂ ਆ, ਕ੍ਰਿਟੀਕਲ ਸੈਕਟਰਸ ਵਰਕਰਸ ਤੋਂ ਆ, ਬਿਜ਼ਨਸ ਵੀਜ਼ਾ ਵਾਲਿਆਂ ਤੋਂ ਆ। ਤੁਸੀਂ ਪਿੱਛੇ ਦੇਖਿਆ ਹੋਣਾ ਕਿ ਹਾਂਗਕਾਂਗ ਤੋਂ ਵੀ ਇਹਨਾਂ ਨੇ ਕਿਹਾ ਕਿ ਆਪਾਂ ਓਪਨ ਕਰ ਦੇਣਾ, ਕਿਉਂਕਿ ਹਾਂਗਕਾਂਗ ਦੇ ਵਿੱਚ ਰਿਚ ਪੀਪਲ ਬਹੁਤ ਨੇ, ਬਿਜ਼ਨਸ ਬਹੁਤ ਜ਼ਿਆਦਾ ਉੱਥੇ ਫਲਰਿਸ਼ ਕਰਦੇ ਨੇ। ਤੇ 188 ਦੇ ਵਿੱਚ ਇਹ ਕਹਿ ਰਿਹਾ ਕਿ ਆਪਾਂ ਸਪੈਸ਼ਲ ਜਿਹੜੀ ਆ ਉਹਨਾਂ ਨੂੰ ਟ੍ਰੀਟਮੈਂਟ ਦੇਵਾਂਗੇ, ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰਾਂਗੇ, ਤੇ ਨਾਲ ਹੀ ਨਾਲ ਉਹਨਾਂ ਨੂੰ ਟ੍ਰੈਵਲ ਐਗਜ਼ੰਪਸ਼ਨ ਲਈ ਵੀ ਆਟੋਮੈਟਿਕ ਦਿੱਤੀ ਜਾਊਗੀ। ਸੋ ਇਹ ਆਪਣਾ ਫਾਇਦਾ ਦੇਖ ਕੇ ਉਸ ਤਰੀਕੇ ਨਾਲ ਕਰਦੇ। ਹੁਣ ਜਦੋਂ ਆਪਾਂ ਪੇਰੈਂਟਸ ਦੀ ਗੱਲ ਕਰਦੇ ਹਾਂ ਤਾਂ ਇਹ ਇੰਨਾ ਜ਼ਿਆਦਾ ਇੰਟਰਸਟ ਸ਼ੋ ਨਹੀਂ ਕਰਦੇ ਕਿ ਅਗਰ ਤੁਸੀਂ ਦੇਖੋਗੇ ਅਗਰ ਬਾਰਡਰ ਓਪਨ ਵੀ ਹੋਊਗੇ ਹੌਲੀ ਹੌਲੀ, ਇਹਨਾਂ ਨੇ ਪ੍ਰਾਇਓਰਟੀ ਸਿਰਫ ਉਹਨਾਂ ਨੂੰ ਦੇਣੀ ਹੈ ਜਿਹਨਾਂ ਕਰਕੇ ਇਹਨਾਂ ਦੀ ਆਪਣੀ ਕੰਟਰੀ ਨੂੰ ਫਾਇਦਾ ਹੋਣਾ। ਸੋ ਸਟੂਡੈਂਟਸ, ਕ੍ਰਿਟੀਕਲ ਸੈਕਟਰ ਵਰਕਰ, ਬਿਜ਼ਨਸ ਪ੍ਰੋਫਾਈਲ ਵਾਲੇ ਜਿਹੜੇ ਇਹਨਾਂ ਦੀ ਇਕੋਨਮੀ ਚ ਹੈਲਪ ਕਰੂਗੇ, ਉਹਨਾਂ ਨੂੰ ਵੀਜ਼ਾ ਪਹਿਲਾਂ ਉਹਨਾਂ ਨੂੰ ਟਰੈਵਲ ਦੇ ਲਈ ਪਹਿਲਾਂ ਐਗਜ਼ੰਪਸ਼ਨ ਜਿਹੜੀਆਂ ਉਹ ਦਿੱਤੀਆਂ ਜਾਊਗੀਆਂ। ਪੇਰੈਂਟ ਵੀਜ਼ਾ ਤਾਂ ਮੈਨੂੰ ਲੱਗ ਰਿਹਾ ਹੈ ਕਿ ਲਾਸਟ ਵਿੱਚ ਹੀ ਨੰਬਰ ਆਊਗਾ ਕਿ ਜਿਹੜਾ ਉਹਨਾਂ ਨੂੰ ਅਲਾਓ ਕੀਤਾ ਜਾਊਗਾ ਇੱਥੇ ਆਉਣ ਲਈ, ਜਦੋਂ ਉਹ ਵੀ ਉਸ ਤਰੀਕੇ ਨਾਲ ਕੰਟਰੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਅਗਰ ਦੇਖਿਆ ਜਾਵੇ ਤਾਂ ਪਲੈਨਿੰਗ ਹੋਊਗੀ ਇਹਨਾਂ ਦੀ ਕਿ ਜਿੱਥੇ ਕੇਸਿਸ ਜਿਹੜੇ ਘੱਟ ਆ ਉਹਨਾਂ ਨੂੰ ਪਹਿਲਾਂ ਅਲਾਓ ਕੀਤਾ ਜਾਊਗਾ। ਇੰਡੀਆ ਬੀਂਗ ਕਿਉਂਕਿ ਨੰਬਰ ਆਫ ਕੇਸਿਸ ਉੱਥੇ ਬਹੁਤ ਜ਼ਿਆਦਾ ਵੱਧ ਰਹੇ ਨੇ, ਤਾਂ ਹਾਲੇ ਆਉਣ ਵਾਲੇ ਅਨਲੈਸ ਕਿ ਵੈਕਸੀਨੇਸ਼ਨ ਜਿਹੜੀ ਆ ਉਹ ਨਹੀਂ ਆਉਂਦੀ, ਤਦ ਤਾਈ ਲੱਗ ਨਹੀਂ ਰਿਹਾ ਕਿ ਕੋਈ ਪੋਸੀਬਿਲਿਟੀ ਬਣੂਗੀ ਪੇਰੈਂਟਸ ਦੀ ਇੰਡੀਆ ਤੋਂ ਇੱਥੇ ਆਉਣ ਦੀ। ਤੇ ਨਾਲ ਹੀ ਨਾਲ ਹੁਣ ਆਪਾਂ ਅਗਰ ਹਾਂਜੀ ਹਾਂਜੀ ਸੋਰੀ
ਜੀ ਰੋਹਿਤ ਜੀ, ਚਾਹੇ ਉਹ ਵਿਜ਼ਿਟਰ ਵੀਜ਼ੇ ਤੇ ਹੋਣ ਤੇ ਚਾਹੇ ਹੋਰ ਜਿਹੜੀਆਂ ਕੈਟਾਗਰੀਜ਼ ਪੇਰੈਂਟ ਵੀਜ਼ੇ ਦੀਆਂ ਉਹਨਾਂ ਤੇ ਹੋਣ ਆ ਨਾ, ਸੋ ਪੋਸੀਬਿਲਿਟੀ ਜਿਹੜੀ ਹੈ ਬਹੁਤ ਲੋ ਹੈ।
ਹਾਂਜੀ ਹਾਂਜੀ, ਅਨਲੈਸ ਕਿ ਦੇਖੋ ਉਹਨਾਂ ਕੋਲ ਪੀਆਰ ਹੈਗੀ ਆ, ਉਹਨਾਂ ਦਾ ਵੀਜ਼ਾ ਗ੍ਰਾਂਟ ਹੋ ਚੁੱਕਾ, ਫਿਰ ਉਹ ਡਿਫਰੈਂਟ ਸਟੋਰੀ ਹੋ ਜਾਂਦੀ ਹੈ, ਕਿਉਂਕਿ ਪੀਆਰ ਤੇ ਸਿਟੀਜ਼ਨਸ ਤਾਂ ਫਿਰ ਟਰੈਵਲ ਕਰ ਹੀ ਸਕਦੇ ਆ। ਅਗਰ ਉਹ ਬਾਕੀ ਕਿਸੇ ਵੀ ਟੈਂਪਰੇਰੀ ਵੀਜ਼ਾ ਜਿੱਦਾਂ ਤੁਸੀਂ ਕਿਹਾ ਕਿ ਚਾਹੇ ਵਿਜ਼ਟਰਸ ਤੇ ਹੋਵੇ, ਚਾਹੇ ਬ੍ਰਿਜਿੰਗ ਤੇ ਹੋਣ, ਚਾਹੇ ਕਿਸੇ ਹੋਰ ਵੀਜ਼ਾ ਤੇ ਹੋਣ, 870 ਤੇ ਹੋਣ, ਟੈਂਪਰੇਰੀ ਨੂੰ ਉਹਨਾਂ ਨੇ ਅਲਾਓ ਜਿਹੜਾ ਆ ਉਹ ਨਹੀਂ ਕਰਨਾ ਕਿ ਉਹ ਇੱਥੇ ਟਰੈਵਲ ਕਰਨ, ਅਨਲੈਸ ਕਿ ਕੋਈ ਕੰਪੈਲਿੰਗ ਜਾਂ ਕੰਪੈਸ਼ਨੇਟ ਰੀਜ਼ਨ ਦੇ ਸਕਦੇ ਹੋ ਕਿ ਉਹਨਾਂ ਨੂੰ ਟਰੈਵਲ ਐਗਜ਼ੰਪਸ਼ਨ ਮਿਲ ਜਾਵੇ। ਹੁਣ ਆਪਾਂ ਪ੍ਰੋਸੈਸਿੰਗ ਟਾਈਮ ਦੀ ਵੀ ਗੱਲ ਕਰੀਏ ਅਗਰ, ਤਾਂ ਹੁਣ ਪੇਰੈਂਟਸ ਨੂੰ ਵੀ ਇਹ ਦੋ ਤਰੀਕੇ ਨਾਲ ਲੈਂਦੇ ਆ, ਇੱਕ ਹੁੰਦੇ ਆ ਜਿਹੜੇ ਕਿ ਕੰਟਰੀਬਿਊਟਰੀ ਹੁੰਦੇ ਆ, ਇਹਨਾਂ ਨੂੰ ਕੰਟਰੀਬਿਊਟ ਕਰਦੇ ਆ ਪੈਸਾ ਦਿੰਦੇ ਆ, ਇੱਕ ਹੁੰਦੇ ਨਾਨ ਕੰਟਰੀਬਿਊਟਰੀ। ਨਾਨ ਕੰਟਰੀਬਿਊਟਰੀ ਮੀਨਸ ਇਹਨਾਂ ਨੂੰ ਜਿਹੜਾ ਕਿ ਉਹ $50,000-$60,000 ਨਹੀਂ ਦਿੰਦੇ, ਉਹ ਸਿੰਪਲ ਇੱਕ ਐਪਲੀਕੇਸ਼ਨ ਫੀ ਦਿੰਦੇ ਆ, ਉਹਦੇ ਰਾਹੀਂ ਹਾਂਜੀ ਉਹਦੇ ਰਾਹੀਂ ਆਪਣਾ ਆਪਣੀ ਐਪਲੀਕੇਸ਼ਨ ਪਾਉਂਦੇ ਆ। ਤਾਂ ਜਿਹੜੀ ਤਾਂ ਸਿੰਪਲ ਹੁਣ ਜਿੱਦਾਂ ਤੁਸੀਂ ਪੁੱਛਿਆ ਕਿ ਕਿੰਨਾ ਕੁ ਕਿਊ ਆ, ਜਿਹੜੇ ਤਾਂ ਨੋਨ ਕੰਟਰੀਬਿਊਟਰ ਵਾਲੇ ਜਿਹੜੇ ਸਿਰਫ ਇੱਕ ਐਪਲੀਕੇਸ਼ਨ ਦਾ ਚਾਰਜ ਦਿੰਦੇ ਆ, ਉਹ ਤਾਂ ਇਹ ਸਿੱਧਾ ਕਹਿ ਰਹੇ ਆ ਕਿ ਉਹ ਤਾਂ ਦੇਣਾ ਹੀ ਨਹੀਂ ਉਹਨਾਂ ਨੂੰ ਵੀਜ਼ਾ ਆਪਾਂ, ਕਿਉਂਕਿ ਉਹ ਇਹ ਕਹਿ ਰਹੇ ਕਿ 40-50 ਲੱਗਣੇ ਕਹਿੰਦੇ ਪ੍ਰੋਸੈਸਿੰਗ। ਮੀਨਸ ਜਦੋਂ ਆਪਾਂ ਇਹ ਕੰਟਰੀਬਿਊਟਰੀ ਨੋਨ ਕੰਟਰੀਬਿਊਟਰੀ ਦੇ ਵਿੱਚ ਏਜ ਲਿਮਿਟ 66-67 ਸਾਲ ਦੀ ਤਾਂ ਮਿਨੀਮਮ ਏਜ ਲਿਮਿਟ ਆ, ਹੁਣ ਉਸ ਤੋਂ ਬਾਅਦ 40 ਸਾਲ ਲਾ ਲਓ ਉਦੋਂ ਤੱਕ ਤਾਂ ਪੇਰੈਂਟ 107-110 ਸਾਲ ਦੇ ਹੁੰਦੇ, ਤਾਂ ਉਹ ਹਾਈਲੀ ਅਨਲਾਈਕਲੀ ਹੈ ਕਿ ਉਹ ਵੀਜ਼ਾ ਕਦੀ ਗ੍ਰਾਂਟ ਵੀ ਹੋਊਗੇ। ਹੁਣ ਜਿੱਥੇ ਆਪਾਂ ਪੈਸੇ ਦਿੰਦੇ ਹਾਂ ਕੰਟਰੀਬਿਊਟਰੀ ਵੀਜ਼ਾ ਪਾਉਂਦੇ ਹਾਂ, ਉਹਦਾ ਵੀ ਪ੍ਰੋਸੈਸਿੰਗ ਟਾਈਮ ਪਹਿਲਾਂ ਅੱਜ ਤੋਂ ਆਪਾਂ 4-5 ਸਾਲ ਪਹਿਲਾਂ ਚੱਲ ਜਾਈਏ ਤਾਂ ਛੋਟਾ ਹੁੰਦਾ ਸੀ, 2-3 ਸਾਲ ਦੇ ਵਿੱਚ ਵੀਜ਼ਾ ਆ ਜਾਂਦਾ ਹੁੰਦਾ ਸੀ। ਹੁਣ ਐਟਲੀਸਟ ਪ੍ਰੋਸੈਸਿੰਗ ਟਾਈਮ ਦੇਖਿਆ ਜਾਵੇ ਤਾਂ ਇਹ ਸਮਵੇਅਰ ਸਟੈਂਡ ਕਰਦਾ 4-6 ਸਾਲ ਦੇ ਵਿੱਚ ਕੰਟਰੀਬਿਊਟਰੀ ਵਿੱਚ ਵੀ ਜਿੱਥੇ ਆਪਾਂ ਪੈਸੇ ਵੀ ਦਿੰਦੇ ਹਾਂ। ਜਿਹੜਾ ਡਾਟਾ ਕੱਢਿਆ ਸੀ June 2020 ਦੇ ਵਿੱਚ ਡਿਪਾਰਟਮੈਂਟ ਨੇ, ਉਹ 'ਚ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਕੰਟਰੀਬਿਊਟਰੀ ਪੇਮੈਂਟ ਵੀਜ਼ਾ ਦੇ ਜਿਹੜੇ ਆਪਾਂ ਕਿਊ 'ਚ ਪਾਏ ਸੀ, May 2016 ਤੱਕ ਦੀਆਂ ਫਾਈਲ ਜਿਹੜੀਆਂ ਉਹ ਪ੍ਰੋਸੈਸ ਹੋ ਗਈਆਂ। May 2016 ਮੀਨਸ ਕਿ ਹਲੇ 4 ਸਾਲ ਦਾ ਗੈਪ ਹੈਗਾ ਆ, ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗ ਰਿਹਾ ਗੈਪ ਵਧੂਗਾ ਹੋਰ, ਕਿਉਂਕਿ ਪਿਛਲੇ 6-7 ਮਹੀਨੇ ਤੋਂ ਲੱਗ ਨਹੀਂ ਰਿਹਾ ਇਹਨਾਂ ਨੇ ਕੋਈ ਵੀ ਐਪਲੀਕੇਸ਼ਨ ਜਿਹੜੀਆਂ ਉਹ ਪ੍ਰੋਸੈਸ ਕੀਤੀਆਂ ਹੈ। ਸੋ ਜਿਨ੍ਹਾਂ ਨੇ ਵੀ ਫਾਈਲਾਂ ਪਾਈਆਂ ਹੋਈਆਂ ਉਹ ਲਗਾ ਕੇ ਚੱਲਣ ਕਿ ਉਹਨਾਂ ਦੀ ਹੋਰ ਫਰਦਰ ਡਿਲੇਜ਼ ਹੋ ਸਕਦੀਆਂ ਦੇ ਵਿੱਚ।
ਜੀ ਰੋਹਿਤ ਜੀ, ਸਾਡੇ ਕੋਲ ਸਮਾਂ ਜਿਹੜਾ ਉਹ ਬਹੁਤ ਥੋੜਾ ਬਚਿਆ, 4 ਮਿੰਟ ਦਾ ਸਮਾਂ, ਪਰ ਇਸ ਵੇਲੇ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ ਤੇ 2 ਸਵਾਲ ਜਿਹੜੇ ਆ ਉਹ ਅਸੀਂ ਫੇਸਬੁੱਕ ਵਿਊਵਰਸ ਦੇ ਵੀ ਲੈਣੇ ਆ। ਪਹਿਲਾਂ ਮੈਂ ਸਵਾਲ ਲੈ ਲੈਣੀ, ਉਸ ਤੋਂ ਬਾਅਦ ਕਾਲਰ ਨੂੰ ਸ਼ਾਮਲ ਕਰਾਂਗੇ। ਹਰਸ਼ ਠੁਕਰਾਲ ਸਾਡੇ ਨਾਲ ਜੁੜੇ ਨੇ। ਹਰਸ਼ ਠੁਕਰਾਲ ਪੁੱਛ ਰਹੇ ਨੇ, ਕਹਿੰਦੇ 189 ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਐਟ 90 ਪੁਆਇੰਟਸ, ਵਟ ਆਰ ਦਾ ਚਾਂਸਿਸ? ਕਹਿੰਦੇ
ਦੇਖੋ 90 ਪੁਆਇੰਟਸ ਦੇ ਚਾਂਸਿਸ ਡੈਫੀਨੇਟਲੀ ਹੋ ਸਕਦੇ ਆ, ਬਟ ਇਹਦੇ ਵਿੱਚ ਵੇਟ ਟਾਈਮ ਜਿਹੜਾ ਆ ਉਹ ਤੁਹਾਨੂੰ ਕਰਨਾ ਪੈ ਸਕਦਾ ਆ। ਡਿਪੈਂਡ ਕਰੂਗਾ ਕਿ ਜਦੋਂ ਅਕਟੂਬਰ ਦਾ ਬਜਟ ਆਊਗਾ ਉਹਦੇ ਵਿੱਚ ਕੀ ਇਹਨਾਂ ਦੀ ਇੰਡੀਕੇਸ਼ਨ ਹੈਗੀਆਂ ਆ। ਸੋਫਟਵੇਅਰ ਇੰਜੀਨੀਅਰ ਨੂੰ ਇਹਨਾਂ ਨੇ ਡੈਫੀਨੇਟਲੀ ਪ੍ਰਾਇਓਰਟੀ ਲਿਸਟ ਤੇ ਰੱਖਿਆ ਆ, ਉਹਦੇ ਵਿੱਚ 90 ਪੁਆਇੰਟਸ ਦੇ ਚਾਂਸਿਸ ਜਿਹੜੇ ਆ ਉਹ ਆ ਸਕਦੇ ਆ। ਬਾਕੀ ਤੁਹਾਨੂੰ ਵੀ ਆਸ ਰੱਖਣੀ ਚਾਹੀਦੀ ਆ ਕਿ ਤੁਹਾਡਾ ਵੀ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਮੇ ਬੀ ਇਹ 'ਚ ਵੇਟ ਕਰਨੀ ਪੈ ਜਾਵੇ, ਚਾਂਸਿਸ ਤੁਹਾਡੇ ਹੋਊਗੇ ਕਿ ਤੁਹਾਨੂੰ 189 ਦੀ ਇਨਵੀਟੇਸ਼ਨ ਆ ਜਾਵੇ। ਪਰ ਨਾਲ ਹੀ ਨਾਲ ਮੈਂ ਇਹ ਕਹਿਣਾ ਚਾਹੂੰਗਾ ਕਿ ਆਪਾਂ ਜੇਕਰ ਸਟੇਟ ਨੂੰ ਦੇਖਦੇ ਹੋਏ ਕਿ ਕਿਹੜੀ ਸਟੇਟ ਦੇ ਵਿੱਚ ਤੁਹਾਡੀ ਕੈਟਾਗਰੀ ਆਉਂਦੀ ਆ, ਅਗਰ ਆਪਣੀ ਸਟੇਟ ਦੀ ਆਪਸ਼ਨ ਜਿਹੜੀਆਂ ਆ ਉਹ ਵੀ ਉੱਪਰ ਨਾਲ ਨਾਲ ਐਜ਼ ਅ ਬੈਕਅਪ ਜ਼ਰੂਰ ਰੱਖੋ।
ਠੀਕ, ਤੇ ਅਗਲਾ ਸਵਾਲ ਜਿਹੜਾ ਉਹ ਹਰਿੰਦਰ ਕੌਰ ਬਰਾੜ ਕਰ ਰਹੇ ਨੇ। ਹਰਿੰਦਰ ਕੌਰ ਬਰਾੜ ਪੁੱਛ ਰਹੇ ਨੇ, ਹਾਊ ਅਬਾਊਟ ਡਿਪੈਂਡੈਂਟ ਵੀਜ਼ਾ? ਪਿੱਛੇ ਅਸੀਂ ਗੱਲ ਵੀ ਥੋੜੀ ਜਿਹੀ ਕੀਤੀ ਸੀ ਹਰਿੰਦਰ, ਜੇ ਤੁਸੀਂ ਪ੍ਰੋਗਰਾਮ ਸੁਣਿਆ ਹੋਵੇ, ਪਰ ਤੁਸੀਂ ਜ਼ਰੂਰ ਕਮੈਂਟ ਕਰੋ ਰੋਹਿਤ ਜੀ।
ਦੇਖੋ ਡਿਪੈਂਡੈਂਟ ਵੀਜ਼ਾ ਜਿਹੜਾ ਆ ਉਹ ਡਿਪੈਂਡ ਕਰਦਾ ਤੁਸੀਂ ਆਨਸ਼ੋਰ ਪੁੱਛ ਰਹੇ ਹੋ ਜਾਂ ਆਫਸ਼ੋਰ। ਆਫਸ਼ੋਰ ਅਗਰ ਪੁੱਛ ਰਹੇ ਹੋ ਤਾਂ ਟਾਈਮ ਪ੍ਰੋਸੈਸਿੰਗ ਜਿਹੜੀ ਆ ਉਹ ਹਲੇ ਕਾਫੀ ਲੱਗ ਸਕਦੀ ਹੈ ਉਹਦੇ।
ਜੀ, ਤੇ ਇਸ ਤੋਂ ਬਾਅਦ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ 724 ਤੋਂ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਸਰ
ਜੀ।
ਕਿਰਨ ਬੋਲ ਰਹੀ ਆ
ਜੀ। ਕਿਰਨ ਜੀ,
ਕਿਰਨ ਬੋਲ ਰਹੀ ਆ
ਜੀ।
ਹਾਂਜੀ ਮੈਮ, ਮੇਰਾ ਕੁਸ਼ਚਨ ਇਹ ਸੀਗਾ ਕਿ ਮੈਂ 19th of September ਨੂੰ 190 ਲਈ ROI ਲੌਂਚ ਕੀਤੀ ਸੀਗੀ, ਕਿਉਂਕਿ 19th of September ਨੂੰ ਮੈਨੂੰ ਕੰਪਲੀਟ 6 ਮੰਥ ਹੋ ਗਏ ਸੀਗੇ ਸੇਮ ਇੰਪਲੋਇਰ ਦੇ ਨਾਲ ਐਜ RN ਕੰਮ ਕਰਦੇ। ਮੈਂ ਇਹ ਪੁੱਛਣਾ ਸੀਗਾ ਮੈਮ, ROI ਪ੍ਰੋਸੈਸ ਤੋਂ ਮੈਨੂੰ ਕਿੰਨਾ ਕੁ ਟਾਈਮ ਲੱਗਦਾ ਹੈਗਾ, ਕਿ ਕਦੋਂ ਤੱਕ ਮੈਂ ਉਹਨਾਂ ਵੱਲੋਂ ਗਵਰਨਮੈਂਟ ਵੱਲੋਂ ਰਿਪਲਾਈ ਐਕਸਪੈਕਟ ਕਰ ਸਕਦੀ ਹਾਂ?
ਤੁਹਾਡੇ ਪੁਆਇੰਟਸ ਕਿੰਨੇ ਸੀ ਤੇ ਤੁਹਾਡੀ ਕੈਟਾਗਰੀ ਕੀ ਹੈ ਜੀ?
ਕਿਰਨ ਜੀ ਆਪਣੇ ਸੋਰੀ ਪੁਆਇੰਟਸ ਤੇ ਕੈਟਾਗਰੀ ਜ਼ਰੂਰ ਦੱਸਿਓ।
ਹਾਂਜੀ 190 ਕੈਟਾਗਰੀ ਔਰ ਪੁਆਇੰਟਸ ਸੀਗੇ
70 ਪੁਆਇੰਟਸ ਰੋਹਿਤ ਜੀ।
ਦੇਖੋ ਅਗਰ ਆਪਣੀ ਆਕੂਪੇਸ਼ਨ ਜਿਹੜੀ ਆ ਉਹ ਡੈਫੀਨੇਟਲੀ ਹਾਈ ਡਿਮਾਂਡ ਸੁਣੀ ਤੁਸੀਂ ਤਾਂ ਹੀ ਲਗਾਈ ਆ। 70 ਪੁਆਇੰਟਸ ਦੇ ਉੱਤੇ ਡਿਪੈਂਡਿੰਗ ਔਨ ਦਾ ਆਕੂਪੇਸ਼ਨ ਐਟ ਦਾ ਮੂਮੈਂਟ 70 ਪੁਆਇੰਟਸ ਦੇ, ਅਗਰ ਤਾਂ ਤੁਸੀਂ ਨਰਸਿੰਗ ਦੀ ਗੱਲ ਕਰ ਰਹੇ ਹੋ ਥੋੜਾ ਜਿਹਾ ਹਾਰਡ ਹੋ ਸਕਦਾ ਹੈ ਸ਼ਾਰਟ ਟਰਮ ਦੇ ਵਿੱਚ, ਬਟ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਰੀਜ਼ਨ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੀ ਇੰਟਰਨਮ ਐਲੋਕੇਸ਼ਨ ਹੈ ਨਾ ਉਹ ਕਾਫੀ ਘੱਟ ਮਿਲ ਗਈਆਂ ਸਟੇਟਸ ਨੂੰ, ਬਟ ਜਿੱਦਾਂ ਹੀ ਅਕਟੂਬਰ ਦੇ ਵਿੱਚ ਬਜਟ ਆਊਗਾ ਐਲੋਕੇਸ਼ਨ ਇੱਕਦਮ ਜਿਹੜੀਆਂ ਉਹ ਸਟੇਟਸ ਦੀਆਂ ਵੀ ਵਧਣੀਆਂ, 189 ਲਈ ਵੀ ਵਧਣੀਆਂ, ਤੇ ਉਸ ਤੋਂ ਬਾਅਦ ਕਿਉਂਕਿ ਕ੍ਰਿਟੀਕਲ ਫੈਕਟਰ ਜਿਹੜਾ ਉਹ ਡਿਮਾਂਡ ਦੇ ਵਿੱਚ ਕਾਫੀ ਆ, ਉਸ ਤੋਂ ਬਾਅਦ ਤੁਹਾਡੇ ਚਾਂਸਿਸ ਜਿਹੜੇ ਆ ਉਹ ਹਾਈ ਹੋ ਸਕਦੇ ਆ ਕਿ ਤੁਹਾਨੂੰ 190 ਦੀ ਇਨਵੀਟੇਸ਼ਨ ਆ ਜਾਵੇ
ਜੀ। ਕਿਰਨ ਜੀ, ਆਵਾਜ਼ ਤੁਹਾਡੇ ਤੱਕ ਪਹੁੰਚੀ ਹੈ, ਤੁਹਾਨੂੰ ਜਵਾਬ ਮਿਲਿਆ?
ਮੈਮ ਮੈਨੂੰ ਬਿਲਕੁਲ ਵੀ ਕੁਛ ਵੀ ਨਹੀਂ ਸਮਝ ਆਇਆ, ਬਟ ਇਟਸ ਓਕੇ, ਮੈਂ ਆਡੀਓ ਦੁਬਾਰਾ ਰਿਵਾਇੰਡ ਕਰਕੇ ਸੁਣ ਲਾਂਗੀ ਲਾਈਵ ਜਦੋਂ ਐਂਡ ਹੁੰਦਾ ਉਸ ਤੋਂ ਬਾਅਦ।
ਜੀ ਬਹੁਤ ਬਹੁਤ ਧੰਨਵਾਦ ਕਿਰਨ, ਜ਼ਰੂਰ ਸੁਣਿਓ ਤੁਸੀਂ ਆਪਣਾ ਜੀ, ਸ਼ੁਕਰੀਆ,
ਥੈਂਕ ਯੂ ਮੈਮ
ਜੀ, ਥੈਂਕ
ਯੂ ਸਰ।
ਪ੍ਰੋਗਰਾਮ ਦਾ ਜਿਹੜਾ ਸਮਾਰੋਹ ਜੀ ਇਸ ਵੇਲੇ ਸਮਾਪਤ ਹੋ ਚੁੱਕਿਆ ਤੇ ਸਾਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਹੈ, ਪਰ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਜਿਹੜੀ ਅਸੀਂ ਬੇਨਤੀ ਜ਼ਰੂਰ ਕਰਦੇ ਜਾਈਏ ਕਿ ਇਹ ਪ੍ਰੋਗਰਾਮ ਜਿਹੜਾ ਇਹਦੀ ਸਮਾਂ ਸੀਮਾ ਜਿਹੜੀ ਆ ਉਹ ਨਿਰਧਾਰਿਤ ਹੁੰਦੀ ਆ ਔਰ ਸੀਮਤ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਕਿਸੇ ਵੀ ਸਲਾਹ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਮੰਨਿਆ ਜਾਵੇ, ਇਹ ਸਾਡੀ ਬੇਨਤੀ ਆ, ਔਰ ਤੁਸੀਂ ਆਪਣੇ ਕੇਸ ਦੇ ਲਈ ਆਪਣੇ ਕਾਨੂੰਨੀ ਮਾਹਰ ਦੇ ਨਾਲ ਵੀ ਆਪਣੀ ਰਾਏ ਜਿਹੜੀ ਆ ਉਹ ਬਣਾ ਸਕਦੇ ਹੋ। ਤੇ ਲਓ ਜੀ, ਅੱਜ ਦੇ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਰੋਕਦੇ ਹਾਂ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ ਵੀ
ਜੀ। ਤੇ ਦੋਸਤੋ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਦ ਮਾਈਗ੍ਰੇਸ਼ਨ ਸ਼ੋਅ ਤੁਹਾਡੀ ਖਿਦਮਤ ਚ ਫੇਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਠੀਕ ਹੈ ਭਾਜੀ,
ਥੈਂਕ ਯੂ ਸੋ ਮਚ ਅਮਨਦੀਪ ਜੀ।
ਹਾਂਜੀ ਠੀਕ ਹੈ, ਮੈਨੂੰ ਵੀ ਉਹਨਾਂ ਦੀ ਆਵਾਜ਼ ਤਾਂ ਨਹੀਂ ਭਾਜੀ ਦੀ ਹੁਣ ਆ ਰਹੀ, ਪਰ ਆਪਾਂ ਨੂੰ ਹਾਂਜੀ ਕਰ ਦੇਣਾ ਚਾਹੀਦਾ। ਭਾਜੀ ਮੈਨੂੰ ਲੱਗਦਾ ਤੁਹਾਡਾ ਨਾ, ਸਰਬਜੀਤ ਭਾਜੀ ਕਹਿੰਦੇ ਤੁਹਾਡਾ ਸ਼ਾਇਦ ਜਿਹੜਾ ਲੈਪਟਾਪ ਵਾਲਾ ਮਾਈਕ ਹੈ ਉਹ ਔਨ ਸੀਗਾ ਜਾਂ ਉਹਦੀ ਆਵਾਜ਼ ਬਾਹਰ ਜਾ ਰਹੀ ਸੀ ਜਿਹਦੇ ਨਾਲ ਈਕੋ ਬਣ ਰਹੀ ਸੀਗੀ, ਉਹਦੇ ਨਾਲ ਸ਼ਾਇਦ ਕਹਿੰਦੇ ਇਸ਼ੂ ਸੀਗਾ ਜਿਹੜਾ ਕਾਲ ਵਾਲਾ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਹਾਜ਼ਰੀ ਦੋਸਤੋ, ਮੇਰਾ